ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ। ਬਹੁਤ ਅੱਛੇ। ਵੀਕਐਂਡ ਕਿਵੇਂ ਰਿਹਾ?
ਵੀਕਐਂਡ ਬਹੁਤ ਵਧੀਆ ਰਿਹਾ ਜੀ, ਬਹੁਤ ਅੱਛਾ।
ਬਹੁਤ ਅੱਛਾ, ਐਗਜੈਕਟਲੀ ਜੀ ਜੀ। ਮੈਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਗੱਲ ਕਰ ਰਿਹਾ ਸੀ ਕਿ ਸਾਡੇ ਕਈ ਫਰੈਂਡ ਸਰਕਲ ਦੇ ਮੈਂਬਰ ਸਾਡੇ ਸੁਣਨ ਵਾਲੇ ਜਿਹੜੇ ਕਨੈਕਟ ਐਫ ਐਮ ਦੀ ਸਟੇਜ 'ਤੇ ਵਿਸਾਖੀ ਨਗਰ ਕੀਰਤਨ ਸਮੇਂ ਸਾਨੂੰ ਮਿਲਣ ਵਾਸਤੇ ਪਹੁੰਚੇ, ਸਾਰਿਆਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ। ਅੱਛਾ, ਹੁੰਦਾ ਕੀ ਹੈ ਵਾਸੂ ਜੀ, ਕਿਉਂਕਿ ਉੱਥੇ ਸੰਗਤ ਇੰਨੀ ਹੁੰਦੀ ਆ, ਕਈ ਵਾਰੀ ਤੁਸੀਂ ਥੋੜ੍ਹੇ ਜਿਹੇ ਇੱਕ ਦੂਜੇ ਤੋਰੇ ਪਰੇ ਹੁੰਦੇ ਹੋਏ ਵੀ ਕਈ ਵਾਰੀ ਆਹਮੋ ਸਾਹਮਣਾ ਨਹੀਂ ਹੋ ਪਾਉਂਦਾ।
ਬਿਲਕੁਲ,
ਕਿਉਂਕਿ ਮੇਰੇ ਕੋਲ ਕਈ ਜਣੇ ਇੱਦਾਂ ਹੈ ਜਿਹੜੇ ਪੁੱਛਦੇ ਸੀ ਵਾਸੂ ਜੀ ਕਿੱਥੇ ਨੇ, ਜਸਪ੍ਰੀਤ ਜੀ ਕਿੱਥੇ ਨੇ, ਮੈਂ ਕਿਹਾ ਇੱਥੇ ਹੀ ਨੇ।
ਯਾ, ਸੇਮ ਵਿਦ ਮੀ।
ਠੀਕ ਹੀ ਸੀ, ਹੁਣੇ ਇੱਥੇ ਸੀ ਤੇ ਹੁਣ ਪਤਾ ਨਹੀਂ ਉਹਨਾਂ 'ਚੋਂ ਕਿੰਨੇ ਤੁਹਾਨੂੰ ਮਿਲ ਸਕੇ ਕਿੰਨੇ ਨਹੀਂ ਮਿਲ ਸਕੇ। ਸੋ ਕਈਆਂ ਦੇ ਮੈਸੇਜ ਅਜਿਹੇ ਵੀ ਵਟਸਐਪ 'ਤੇ ਆ ਰਹੇ ਨੇ ਕਿ ਜੀ ਅਸੀਂ ਆਏ ਸੀ ਪਰ ਤੁਹਾਡੇ ਨਾਲ ਮੁਲਾਕਾਤ ਨਹੀਂ ਹੋ ਸਕੀ, ਪਰ ਜਿਹਨਾਂ ਜਿਹਨਾਂ ਨਾਲ ਮੁਲਾਕਾਤ ਹੋ ਸਕੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿਹੜੇ ਆਏ ਉਹਨਾਂ ਦਾ ਵੀ ਧੰਨਵਾਦ ਤੇ ਮੇ ਬੀ ਨੈਕਸਟ ਟਾਈਮ ਜਾਂ ਕਿਸੇ ਹੋਰ ਇਵੈਂਟ 'ਤੇ ਜਿਹੜੀ ਮੁਲਾਕਾਤ ਸ਼ਨੀਵਾਰ ਨਾ ਹੋ ਸਕੀ ਉਹ ਫਿਰ ਉਦੋਂ ਹੋ ਸਕੇਗੀ
ਜੀ। ਬਿਲਕੁਲ।
ਬਾਕੀ ਵਾਸੂ ਜੀ, ਖ਼ਬਰਾਂ ਦੇ ਪੁਆਇੰਟ ਆਫ ਵਿਊ ਤੋਂ ਕਾਫ਼ੀ ਬਿਜ਼ੀ ਰਿਹਾ ਵੀਕੈਂਡ। ਸਰੀ ਦੇ ਵਿੱਚ ਪਹਿਲਾਂ ਤਾਂ ਇਹ ਦੱਸੋ ਯਾਰ, ਮਿਊਨਿਸਪਲ ਸਲੇਟਾਂ ਕਿੰਨੀਆਂ ਹੋ ਗਈਆਂ ਹੁਣ? 6 ਹੋ ਗਈਆਂ।
6 ਹੋ ਗਈਆਂ ਵਿਜੇ ਜੀ,
6 ਹੋ ਗਈਆਂ ਨਾ?
ਕਿਉਂਕਿ ਜੇ ਆਪਾਂ ਦੇਖੀਏ ਤਾਂ ਸਰੀ ਕਨੈਕਟ ਬ੍ਰੈਂਡਾ ਲੌਕ, ਸੋ ਉਹਨਾਂ ਨੇ ਅਜੇ ਆਫੀਸ਼ਲੀ ਮੇਰੇ ਖਿਆਲ ਨਹੀਂ ਅਜੇ ਕੈਂਪੇਨ ਲਾਂਚ ਕੀਤੀ ਐਜ਼ ਸੱਚ, ਬਟ ਸਨ ਓਪਨ, ਮਤਲਬ ਉਹ ਕਹਿ ਚੁੱਕੇ ਨੇ ਵੀ ਦੇਅਰ ਇਜ਼ ਨੋ ਰੀਜ਼ਨ ਸ਼ੀ ਵੋਂਟ ਕੰਸੀਡਰ।
ਐਗਜ਼ੈਕਟਲੀ।
ਸੋ ਹੋਣਗੇ ਰੇਸ ਦੇ ਵਿੱਚ, ਫਿਰ ਸਰੀ ਕੋਲੀਸ਼ਨ ਤੋਂ ਡਗ ਮੈਕੈਲਮ, ਫਿਰ ਸਰੀ ਫਸਟ ਤੋਂ ਲਿੰਡਾ ਐਨਿਸ।
ਉਹਨਾਂ ਨੇ ਸਭ ਤੋਂ ਪਹਿਲਾਂ ਆਪਣੀ ਕੈਂਪੇਨ ਲਿੰਡਾ ਐਨਿਸ ਨੇ ਪਿਛਲੇ ਸਾਲ ਹੀ
ਲਾਂਚ ਕਰਤੀ ਸੀ। ਫਿਰ ਇਮੇਜਿਨ ਸਰੀ ਤੋਂ ਮਾਈਕ ਸਟਾਰਸ਼ਾ ਤੇ ਜਿਹੜੀ ਕੰਸਰਵੇਟਿਵ ਹੈ, ਕੰਸਰਵੇਟਿਵ ਪਾਰਟੀ ਆਫ ਸਰੀ, ਹੁਣ ਵੀ ਰੰਧਾਵਾ, ਤੇ ਹੁਣ ਇੱਕ ਨਵੀਂ ਸਲੇਟ ਜਿਹੜੀ 6ਵੀਂ ਸਲੇਟ ਹੀ ਹੋਈ ਸਰੀ ਨਾਓ, ਇਹ ਵੀਕਐਂਡ ਤੇ ਇਹਦੇ ਬਾਰੇ ਇੱਕ ਵੈਬਸਾਈਟ ਲਾਂਚ ਕੀਤੀ ਗਈ ਹੈ। ਆਲਦੋ ਇਹਦਾ ਜਿਹੜਾ ਆਫੀਸ਼ੀਅਲ ਲਾਂਚ ਆ ਉਹ 2 ਮਈ ਨੂੰ ਹੋਣਾ,
2 ਮਈ ਨੂੰ
2 ਮਈ ਨੂੰ ਇਵੈਂਟ ਰੱਖਿਆ ਗਿਆ ਉੱਥੇ, ਆਫੀਸ਼ੀਅਲੀ ਕੈਂਪੇਨ ਲਾਂਚ ਕੀਤੀ ਜਾਏਗੀ, ਪਰ ਵੈਬਸਾਈਟ ਪਹਿਲਾਂ ਲਾਂਚ ਕਰਤੀ ਇਹਨਾਂ ਨੇ।
ਅੱਛਾ, 2 ਮਈ ਨਾ ਸੁਣਨ ਨੂੰ ਲੱਗਦਾ ਵੀ ਦੂਰ ਹੋਵੇ, ਜਿਵੇਂ ਦੇਖਣਾ ਹੋਏਗਾ ਕੌਣ ਕੌਣ ਸ਼ਾਮਿਲ ਹੁੰਦਾ, ਕੁਝ ਨਾਮ ਆਲਰੇਡੀ ਜਿਹੜੇ ਸਰਕੂਲੇਟ ਹੋ ਵੀ ਰਹੇ ਨੇ।
ਸੋ ਵੈਬਸਾਈਟ ਦੇ ਉੱਤੇ ਵਿਜੇ ਜੀ ਇਹਨਾਂ ਨੇ ਆਪਣੇ 6 ਨਾਮ ਤਾਂ ਕੌਂਸਲਰ ਕੈਂਡੀਡੇਟਸ ਦੇ ਪਾ ਦਿੱਤੇ ਹੋਏ ਨੇ, 2 ਨਾਮ ਅਜੇ ਉਹਨਾਂ ਨੇ ਕਿਹਾ ਵਿਲ ਬੀ ਅਨਾਊਂਸ ਸੂਨ। ਸੋ ਇੱਕ ਤਾਂ ਹੈਗੇ ਨੇ ਐਂਡਰੂ ਗਰਿਸਟੋ, ਜੋ ਉਹਨਾਂ ਦਾ ਲਿਖਿਆ ਟਾਈਟਲ ਕਮਿਊਨਿਟੀ ਲੀਡਰ ਐਂਡ ਬਿਜ਼ਨਸ ਪ੍ਰੋਫੈਸ਼ਨਲ। ਇੱਕ ਹੈਗੇ ਨੇ ਬ੍ਰੈਡ ਕੀਲਮੈਨ, ਇਹ ਹੈਗੇ ਨੇ ਲਾਇਰ ਐਂਡ ਕਮਿਊਨਿਟੀ ਵਾਲੰਟੀਅਰ। ਇੱਕ ਹੈਗੇ ਨੇ ਡਾਕਟਰ ਵਰਨਰ ਸਪੈਨਗੈਲ, ਇਹ ਫੈਮਿਲੀ ਫਿਜ਼ੀਸ਼ੀਅਨ ਹੈ, ਡਾਕਟਰ ਨੇ ਐਂਡ ਆਥਰ, ਲੇਖਕ ਵੀ ਨੇ। ਜੈਸੀ ਜੌਲ, ਇਹ ਕਮਿਊਨਿਟੀ ਚੈਂਪੀਅਨ ਐਂਡ ਵਾਲੰਟੀਅਰ ਲੀਡਰ ਨੇ, ਕਮਿਊਨਿਟੀ ਚੈਂਪੀਅਨ ਐਂਡ ਵਾਲੰਟੀਅਰ ਲੀਡਰ। ਇੱਕ ਰਾਹੁਲ ਗਿੱਲ ਨੇ, ਬਿਜ਼ਨਸ ਓਨਰ ਐਂਡ ਕਮਿਊਨਿਟੀ ਐਡਵੋਕੇਟ। ਸੋ ਕਮਿਊਨਿਟੀ ਸਾਰੇ ਕੁਝ ਨਾ ਕੋਈ ਕਰਦੇ ਆ। ਤੇ ਚੈਨੀ ਕਲੋਕ, ਐਗਜ਼ੈਕਟਿਵ ਲੀਡਰ ਐਂਡ ਬਿਜ਼ਨਸ
ਓਨਰ।
ਸੋ ਇਹ 6 ਨਾਮ ਦੱਸੇ ਹੋਏ ਇਹਨਾਂ ਨੇ,
2 ਜਣੇ ਅਜੇ ਟੂ ਬੀ ਅਨਾਊਂਸਡ ਨੇ
ਜੀ।
ਜਿਹੜੇ ਵਾਸੂ ਜੀ, ਹੁਣ ਤੁਸੀਂ ਦੇਖੋ 6 ਸਲੇਟਾਂ ਜੇ ਇਕੱਠੀਆਂ ਹੋ ਗਈਆਂ, ਹਲੇ ਤਾਂ ਹੋਰ ਨਹੀਂ ਪਤਾ ਕੋਈ ਹੋਰ ਵੀ ਸ਼ਾਇਦ ਮੈਦਾਨ ਦੇ ਵਿੱਚ ਆ ਜਾਵੇ, ਕਈ ਇੰਡੀਪੈਂਡੈਂਟ ਵੀ ਆਉਣਗੇ। ਸੋ ਐਤਕੀ ਸਰੀ ਵਾਲਿਆਂ ਵਾਸਤੇ ਮਿਊਨਿਸਪਲ ਚੋਣਾਂ ਦੇ ਵਿੱਚ ਜਿਹੜੀ ਲਿਸਟ ਹੋਣੀ ਆ, ਸੋ ਘੱਟੋ ਘੱਟ ਤਾਂ 6 ਮੇਅਰਲ ਕੈਂਡੀਡੇਟ ਨੇ, ਅਤੇ ਸਾਰੀਆਂ ਸਲੇਟਾਂ ਜੇ ਫੁੱਲ ਸਲੇਟ ਕੈਂਡੀਡੇਟਸ ਆਪਣੀ ਪੇਸ਼ ਕਰਦੀਆਂ ਨੇ ਕਰਨਗੇ ਹੀ, 48 ਉਹ ਹੋ ਗਿਆ। ਸੋ 48 ਨਾਮ ਉਹ ਹੋਣਗੇ, ਸਕੂਲ ਟਰੱਸਟੀਆਂ ਦੇ ਨਾਮ ਲੈ ਦੇ। ਸੋ ਐਤਕੀ ਬਹੁਤ ਜ਼ਿਆਦਾ ਕਹਿ ਲਓ ਹੋਰ ਵਿਚਾਰ ਕਰਕੇ, ਹੋਰ ਕਲੋਜ਼ਲੀ ਦੇਖ ਕੇ ਇਹ ਡਿਸੀਜਨ ਲੈਣਾ ਪੈਣਾ ਕਿ ਵੋਟ ਕਿਹਨੂੰ ਪਾਉਣੀ ਆ। ਪਰ ਇੱਕ ਚੀਜ਼ ਆ, ਜਿਸ ਹਿਸਾਬ ਦੇ ਨਾਲ ਵਾਸੂ ਜੀ ਸਲੇਟਸ ਹੈਗੀਆਂ ਨੇ, ਮੈਨੂੰ ਐਤਕੀ ਲੱਗਦਾ ਨਾ ਵੋਟ ਸਪਲਿਟ ਵਾਲਾ ਜਿਹੜਾ ਜੋ ਫਾਰਮੂਲਾ, ਉਹਨੇ ਐਤਕੀ ਕਿਹੜੀ ਸਲੇਟ ਨੂੰ ਕਿਹੜੀ ਸਲੇਟ ਢਾਲ ਆਉਂਦੀ ਆ ਇਹ ਦੇਖਣਾ ਹੋਏਗਾ।
ਯਾ, ਸੋ ਇਹ ਜਿਹੜੀ ਸਲੇਟ ਆ ਸਰੀ ਨਾਓ, ਇਹਦੇ ਬਾਰੇ ਕਾਫੀ ਸਮੇਂ ਤੋਂ ਪਹਿਲਾਂ ਤੋਂ ਹੀ ਕੁਸਰ ਮੁਸਰ ਚੱਲ ਰਹੀ ਸੀ ਕਿ ਸਾਊਥ ਸਰੀ ਦੇ ਵਿੱਚ ਇਹਨਾਂ ਦਾ ਕਾਫੀ ਸਪੋਰਟ ਬੇਸ ਮੰਨਿਆ ਜਾਂਦਾ, ਤੇ ਜਿਹੜੇ ਕੁਝ ਸੋਸ਼ਲ ਕੰਸਰਵੇਟਿਵ ਕਿਸਮ ਦੇ ਜਿਹੜੇ ਫਾਲੋਅਰਸ ਨੇ, ਜਿਹੜੇ ਸਮਝਿਆ ਜਾਂਦਾ ਵੀ ਇਸ ਸਲੇਟ ਨੂੰ ਚਰਚ ਦੀ ਬੈਕਿੰਗ ਹੈ। ਸੋ ਇਹ ਗੱਲ ਕਾਫੀ ਸਮੇਂ ਤੋਂ ਚੱਲਦੀ ਸੀ ਵੀ ਇੱਕ ਚਰਚ ਬੈਕਡ ਸਲੇਟ ਜਲਦੀ ਐਲਾਨੀ ਜਾਏਗੀ। ਸੋ ਆਫੀਸ਼ੀਅਲ ਲਾਂਚ ਤਾਂ 2 ਮਈ ਨੂੰ ਹੈ, ਪਰ ਮੰਨਿਆ ਜਾ ਰਿਹਾ ਵੀ ਉਹੀ ਸਲੇਟ ਹੈ।
ਤੇ ਜੇ ਵਾਸੂ ਜੀ ਸਾਊਥ ਸਰੀ ਦੇ ਕਲੋਵਰਡੇਲ ਇਲਾਕੇ 'ਚ ਉਹਨਾਂ ਦਾ ਦਬਦਬਾ ਜ਼ਿਆਦਾ ਹੈ, ਤਾਂ ਫਿਰ ਇਹ ਕਹਿ ਲਓ ਕਿ ਇਸ ਸਲੇਟ ਨੇ ਉਸ ਇਲਾਕੇ ਦੇ ਵਿੱਚ ਜ਼ਿਆਦਾ ਕਰੜੀ ਟੱਕਰ ਦੇਣੀ ਆ ਸਰੀ ਕਨੈਕਟ, ਜਿਹੜੀ ਕਿ ਮੇਅਰ ਬ੍ਰੈਂਡਾ ਲੌਕ ਵਾਲੀ ਸਲੇਟ ਆ।
ਜਿਹੜੇ ਨਾਮ ਨੇ ਵਿਜੇ ਜੀ ਇਸ ਵੇਲੇ ਮੀਡੀਆ ਦੀ ਨਜ਼ਰ ਮਾਰਨ ਲੱਗ ਪਈਆਂ
ਸਾਰੀਆਂ। ਜਦੋਂ ਮੈਂ ਨਾਮ ਪੜਿਆ ਮੈਨੂੰ ਲੱਗਿਆ ਅਖਬਾਰ ਹੈ ਤਾਂ ਯਾਰ।
ਪਹਿਲਾਂ ਦੇਖੋ ਨਾ ਸਰੀ ਕਨੈਕਟ, ਕਨੈਕਟ ਐਫ ਐਮ ਪਹਿਲਾਂ ਆਇਆ, ਸਰੀ ਕਨੈਕਟ ਬਾਅਦ ਚ ਆਈ ਹੈ।
ਜੀ ਜੀ ਜੀ।
ਤੇ ਸੋ ਪਹਿਲਾਂ ਤਾਂ ਕਨੈਕਟ ਐਫ ਐਮ ਦੇ ਨਾਂ ਤੇ ਜਿਵੇਂ ਸਰੀ ਕਨੈਕਟ ਰੱਖ ਲਿਆ, ਹੁਣ ਸਰੀ ਨਾਓ ਸਾਨੂੰ ਪਤਾ ਹੈ ਆਪਣਾ ਲੋਕਲ ਨਿਊਜ਼ ਪੇਪਰ ਹੈ,
ਸਰੀ ਨਾਓ ਲੀਡਰ
ਤੇ ਸਰੀ ਨਾਓ ਦਾ ਤੇ ਹੁਣ ਸਲੇਟ ਆ ਗਈ
ਜੀ।
ਸੋ ਮੀਡੀਆ ਨੂੰ ਕਾਫੀ ਕਰ ਰਹੇ ਨੇ ਸਿਆਸਤਦਾਨ।
ਚਲੋ ਦੇਖੋ
ਖੈਰ, ਤੇ ਸੋ ਚਲੋ ਉਹ ਸਰੀ ਨਾਓ ਲੀਡਰ ਹੋ ਜਾਂਦਾ ਪੂਰਾ ਨਾਮ
ਜੀ,
ਇਹਨਾਂ ਨੇ ਸਰੀ ਨਾਓ ਰੱਖਿਆ ਆਪਣਾ, ਜਿਵੇਂ ਕਨੈਕਟ ਮੀਡੀਆ ਨੈਟਵਰਕ ਜਾਂ ਕਨੈਕਟ ਐਫ ਐਮ ਉਹਨਾਂ ਨੇ ਇਕੱਲਾ ਕਨੈਕਟ ਰੱਖਿਆ ਸਰੀ ਕਨੈਕਟ,
ਸਰੀ ਕਨੈਕਟ
ਪਰ ਮਿਲਦੇ ਜੁਲਦੇ ਨਾਮ ਨੇ
ਜੀ ਜੀ।
ਸੋ
ਆਪਸ ਦਾ ਕੋਈ ਤਾਲਮੇਲ ਅਫੀਲੀਏਸ਼ਨ ਨਹੀਂ ਹੈ,
ਆਫਕੋਰਸ ਨਹੀਂ,
ਇਹ ਵੀ ਕਲੀਅਰ ਕਰ ਦੇ ਨਾਲ
ਸਾਡੇ ਹੁਣ ਲਿਸਨਰਸ ਨੂੰ ਪਤਾ
ਜੀ ਜੀ ਜੀ।
ਤੇ ਇਹਨਾਂ ਨੇ ਜਿਹੜੀ ਆ ਨਵੀਂ ਸਰੀ ਨਾਓ ਸਲੇਟ ਲਾਂਚ ਕੀਤੀ ਹੈ, ਇਹਦੇ ਵਿੱਚ ਵਿਜੇ ਜੀ ਦੇਖੋ ਨਾ ਸਲੇਟਾਂ ਜ਼ਿਆਦਾ ਹੋ ਗਈਆਂ, ਮੁੱਦੇ ਘੱਟ ਨੇ ਤੇ ਮੁੱਦਿਆਂ ਦਾ ਓਵਰਲੈਪ ਬਹੁਤ ਜ਼ਿਆਦਾ ਹੁਣ ਇਸ ਵੇਲੇ। ਸੋ ਇਹਨਾਂ ਨੇ ਵੀ ਉਹੀ ਗੱਲਾਂ ਕੀਤੀਆਂ, ਕਹਿੰਦੇ ਸੇਫ ਸਟਰੀਟਸ, ਸਮਾਰਟ ਗਰੋਥ ਐਂਡ ਸਟਰੋਂਗ ਫੈਮਿਲੀਜ਼।
ਇਸ ਪੁਆਇੰਟ ਆਫ ਵਿਊ ਤੋਂ ਜੇ ਤੁਸੀਂ ਦੇਖੋ ਕਿ ਅਟੈਂਸ਼ਨ ਗ੍ਰੈਬ ਕਰਨ ਲਈ ਥੋੜੀਆਂ ਜਿਹੀਆਂ ਗੱਲਾਂ ਇਹਦੇ ਵਿੱਚ ਐਨਹੈਂਸਡ ਕਿਹਨੇ ਕੀਤੀਆਂ ਨੇ, ਹੋ ਸਕਦਾ ਬਾਕੀ ਸਲੇਟਸ ਵੀ ਇਹਦੇ ਵਿੱਚ ਆਪੋ ਆਪਣੇ ਜਿਹੜੇ ਪੋਲਿਸੀ ਪਲੈਂਕਸ ਨੇ ਜਾਂ ਸਪੈਸੀਫਿਕ ਵਾਅਦੇ ਨੇ ਉਹ ਐਡ ਆਨ ਕਰਨਗੀਆਂ। ਡਗ ਮੈਕਲਮ ਨੇ ਜਿਸ ਦਿਨ ਵਾਸਤੇ ਆਪਣੀ ਕੈਂਪੇਨ ਲਾਂਚ ਕੀਤੀ, ਕਹਿੰਦੇ 90 ਦਿਨਾਂ ਦੇ ਅੰਦਰ ਅੰਦਰ ਹੈਲੀਕਾਪਟਰ ਲੈ ਦੇਣਾ,
ਬਹੁਤ ਹੈਲੀਕਾਪਟਰ ਯਾਦ ਰਹਿਣਾ,
ਹੈਲੀਕਾਪਟਰ ਯਾਦ ਰਹਿਣਾ,
ਗੱਲਾਂ ਪੈਰੀਫਰਲ ਹੋ ਗਈਆਂ,
ਬਾਕੀ ਪੈਰੀਫਰਲ ਹੋ ਗਈਆਂ। ਅੱਛਾ ਫਿਰ ਕੁਝ ਚੀਜ਼ਾਂ ਹੋਰ ਵੀ ਸੋਸ਼ਲ ਮੀਡੀਆ ਤੇ ਫਲੋਟ ਹੋਈਆਂ ਨਾ ਕਿ ਸਰੀ ਨੂੰ ਦੁਬਈ ਤੇ ਨਿਊਯਾਰਕ ਦੀ ਤਰਜ਼ ਵਾਲਾ ਇੱਕ ਬੜਾ ਆਲੀਸ਼ਾਨ ਸ਼ਹਿਰ ਬਣਾ ਦੇਣਾ, ਹਾਲਾਂਕਿ ਉਹਦੇ ਨਾਲ ਕੰਸਰਨ ਇੱਕ ਇਹ ਵੀ ਜਾਗਦਾ ਕਿ ਭਾਵੇਂ ਦੁਬਈ ਹੋਵੇ ਭਾਵੇਂ ਨਿਊਯਾਰਕ ਹੋਵੇ, ਉੱਥੇ ਅਫੋਰਡੇਬਿਲਿਟੀ ਦਾ ਵੀ ਬਹੁਤ ਵੱਡਾ ਪੰਗਾ, ਬਹੁਤ ਜ਼ਿਆਦਾ ਰੌਲਾ। ਤੇ ਵੀ ਸੋ ਅਫੋਰਡੇਬਿਲਿਟੀ ਨੂੰ ਬੈਲੈਂਸ ਕਰਦੇ ਹੋਏ ਸਰੀ ਨੂੰ ਤੁਸੀਂ ਇੱਕ ਇੰਟਰਨੈਸ਼ਨਲ ਸਿਟੀ ਵਰਗੀ ਨੂੰ ਹਾਰ ਕਿਵੇਂ ਦਿਓਗੇ, ਉਹ ਦੇਖਣਾ ਹੋਏਗਾ। ਅੱਛਾ ਫਿਰ
ਇਲੈਕਸ਼ਨਾਂ ਦੇ ਵਿੱਚ ਨਾ ਵਿਜੇ ਜੀ ਹਮੇਸ਼ਾ ਇਹ ਗੱਲਾਂ ਬੜੀਆਂ ਪਾਪੂਲਰ ਹੁੰਦੀਆਂ, ਪੰਜਾਬ ਨੂੰ ਕੈਲੀਫੋਰਨੀਆ ਬਣਾ ਦਾਂਗੇ,
ਜੀ ਜੀ ਜੀ,
ਕੈਲੀਫੋਰਨੀਆ ਨੂੰ ਪੰਜਾਬ ਬਣਾ ਦਾਂਗੇ,
ਉਹ ਹੋ ਹੀ ਗਿਆ, ਰਿਵਰਸ ਹੋ ਗਿਆ,
ਇਹ ਚੀਜ਼ਾਂ ਚੱਲਦੀਆਂ ਹੁੰਦੀਆਂ।
ਸੋ ਇੱਕ ਤਾਂ ਵਾਅਦਾ ਉਹਨਾਂ ਨੇ ਕੀਤਾ ਸੀ ਹੈਲੀਕਾਪਟਰ, ਦੂਜਾ ਸਕਾਈ ਟ੍ਰੇਨ ਵਾਲਾ।
ਹਾਂਜੀ,
ਸੋ ਜਿਹੜੀਆਂ ਬਾਕੀ ਸਲੇਟਸ ਨੇ ਅਜੇ ਕਹਿ ਲਓ ਜਨੈਰਿਕ ਜਿਹੀਆਂ ਗੱਲਾਂ ਕਰ ਰਹੀਆਂ ਨੇ, ਅਜੇ ਕੈਂਪੇਨ ਬਹੁਤ ਲੰਬੀ ਆ, ਪਰ ਆਉਂਦੇ ਦਿਨਾਂ ਤੇ ਹਫ਼ਤਿਆਂ ਦੇ ਵਿੱਚ ਬਾਕੀ ਕੈਂਪੇਨਸ ਨੂੰ ਵੀ ਹੋਰ ਸਪੈਸੀਫਿਕ ਹੋਣਾ ਪਏਗਾ ਕਿ ਇਹ ਚੀਜ਼ਾਂ ਜੋ ਤੁਸੀਂ ਇੱਕ ਤਾਂ ਅਜੇ ਇੱਕ ਤੁਸੀਂ ਇੱਕ ਫਿਲੋਸੋਫੀਕਲ ਜੀ ਗੱਲ ਕਰਤੀ ਨਾ ਕਿ ਜੀ ਅਸੀਂ ਅਫੋਰਡੇਬਿਲਿਟੀ ਲਿਆਉਣੀ ਆ, ਸੇਫਟੀ ਲਿਆਉਣੀ ਆ, ਅਸੀਂ ਫੈਮਿਲੀਜ਼ ਵਾਸਤੇ ਬਿਹਤਰ ਇੱਕ ਸ਼ਹਿਰ ਉਸਾਰਨਾ, ਫਿਰ ਅਗਲਾ ਸਟੈਪ ਆਉਣਾ ਕਿਵੇਂ ਕਿ ਉਹ ਟੀਚਾ ਹਾਸਲ ਕਰਨ ਲਈ ਤੁਸੀਂ ਕਦਮ ਕਿਹੜੇ ਕਿਹੜੇ ਚੁੱਕੋਗੇ।
ਕਿਉਂਕਿ ਆਪਾਂ ਪੀਅਰ ਪੋਲੀਅਪ ਦੇ ਕੰਟੈਕਸਟ ਦੇ ਵਿੱਚ ਗੱਲ ਕਰਦੇ ਸੀ ਕਿ ਜਦੋਂ ਇਲੈਕਸ਼ਨ ਕੈਂਪੇਨਸ ਹੁੰਦੀਆਂ ਨੇ ਉਹਨਾਂ ਵਿੱਚ ਇੱਕ ਬੜਾ ਵੱਡਾ ਇੱਕ ਖਤਰਾ ਹੁੰਦਾ, ਯੂ ਮਾਈਟ ਪੀਕ ਟੂ ਸੂਨ।
ਜੀ ਜੀ, ਯੈਸ।
ਸੋ ਹਾਊ ਯੂ ਪੇਸ ਯੂਰ ਕੈਂਪੇਨ, ਉਹ ਇੱਕ ਵੱਡਾ ਚੈਲੰਜ ਆ।
ਜੀ ਜੀ,
ਸੋ ਦੇਖਦੇ ਹਾਂ।
ਜਿਵੇਂ ਅਕਸਰ ਇਹ ਚੀਜ਼ ਸਪੋਰਟਸ ਦੇ ਵਿੱਚ ਵੀ ਦੇਖੀ ਜਾਂਦੀ ਹੈ ਨਾ ਕਿ ਕਈ ਵਾਰੀ ਹੁੰਦਾ ਕੀ ਆ, ਤੁਸੀਂ ਫਾਈਨਲ ਤੋਂ ਪਹਿਲਾਂ ਬਹੁਤ ਵਧੀਆ ਖੇਡਦੇ ਹੋ, ਫਾਈਨਲ ਚ ਆ ਕੇ ਜਿਹੜੀ ਪਰਫਾਰਮੈਂਸ ਹੈ, ਇੱਕੋ ਮੈਚ ਬੰਦਾ ਹਾਰਦਾ, ਫਾਈਨਲ ਹੀ ਹਾਰ ਜਾਂਦਾ।
ਜੀ ਜੀ, ਅੱਛਾ ਮੈਸੇਜ ਆਇਆ, ਸੌਰੀ
ਜੀ,
ਇਹ ਮੈਸੇਜ ਆਇਆ ਸੈਨੀ ਜੀ ਦਾ, ਤੁਸੀਂ ਤਾਂ ਨਹੀਂ ਕੀਤਾ?
ਨਹੀਂ ਨਹੀਂ, ਮੈਂ
ਕਹਿੰਦੇ ਕਿ ਸਨੀ ਸੈਨੀ ਜੀ ਕਹਿੰਦੇ ਕਿ ਕਹਿੰਦੇ ਬਣਾਪ ਕਹਿੰਦੇ ਮੈਕਸੀਕੋ ਦਿੱਤਾ ਪੰਜਾਬ ਨੂੰ, ਨੇੜੇ ਪਹੁੰਚ ਗਏ
ਜੀ। ਵਾਓ। ਅੱਛਾ ਵਾਸੂ ਜੀ, ਇਹ ਸਰੀ ਮਿਊਨਿਸਪਲ ਇਲੈਕਸ਼ਨ ਸਿਚੁਏਸ਼ਨ ਨਾਲ ਨਾ ਇੱਕ ਗੱਲ ਹੋਰ ਜਿਹੜੀ ਜੁੜਦੀ ਆ, ਮੈਂ ਸਾਂਝੀ ਕਰਨੀ ਚਾਹੁੰਦਾ ਸੀ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਆਹ ਸਰੀ ਵਾਲੀ ਸਲੇਟ ਹੈਗੀ ਆ, ਸਰੀ ਕੰਜ਼ਰਵੇਟਿਵਸ ਵਾਲੀ, ਕੰਜ਼ਰਵੇਟਿਵ ਪਾਰਟੀ ਆਫ ਸਰੀ, ਉਹਨਾਂ ਦੇ ਕੁਝ ਮੈਂਬਰਸ ਉਹ ਵੀ ਨਾਖੁਸ਼ ਹੋ ਕੇ ਪਾਰਟੀ ਛੱਡ ਕੇ ਗਏ ਨੇ ਉਹਨਾਂ ਨੇ, ਹਾਲਾਂਕਿ ਹੁਣ ਵੀ ਰੰਧਾਵਾ ਦੀ ਲੀਡਰਸ਼ਿਪ ਉੱਪਰ ਜਾਂ ਉਹਨਾਂ ਉੱਪਰ ਨਹੀਂ ਕੋਈ ਸਵਾਲ ਚੁੱਕਿਆ। ਉਹਨਾਂ ਨੇ ਇੱਕ ਅਧਿਕਾਰੀ ਜਿਹੜੇ ਕਿ ਕੰਜ਼ਰਵੇਟਿਵ ਇਲੈਕਟਰਲ ਐਸੋਸੀਏਸ਼ਨ ਦੀ ਕੈਂਪੇਨ ਦੇ ਨਾਲ ਸੰਬੰਧਿਤ ਨੇ, ਦੇ ਰਜਿਸਟਰਡ ਪ੍ਰਿੰਸੀਪਲ ਆਫ ਦੀ ਕੰਜ਼ਰਵੇਟਿਵ ਪਾਰਟੀ ਆਫ ਸਰੀ ਡੇਵਿਡ ਡੈਨਹੋਫ, ਉਹਨਾਂ ਦੇ ਕੁਝ ਡਿਸੀਜਨਸ ਨੂੰ ਆਧਾਰ ਬਣਾ ਕੇ ਕੁਝ ਜਾਣੇ ਨਾਖੁਸ਼ ਹੋ ਕੇ ਉਸ ਸਲੇਟ ਤੋਂ ਆਪਣਾ ਪਾਸਾ ਵੱਟ ਗਏ ਨੇ। ਸੋ ਇਹ ਵੀ ਦੇਖਣਾ ਹੋਏਗਾ ਕਿ ਜੋੜ ਤੋੜ ਕਿਹੋ ਜਿਹੇ ਚੱਲਦੇ ਨੇ।
ਸੋਢੀ ਗੰਗੂੜਾ ਜੀ ਦਾ ਮੈਸੇਜ ਆਇਆ ਵਟਸਐਪ ਤੇ, ਕਹਿੰਦੇ ਕਿ ਅਜੇ ਤਾਂ ਅਦਾਰਿਆਂ ਦੇ ਨਾਂ ਹੀ ਕਹਿੰਦੇ ਕਾਪੀ ਹੋ ਰਹੇ, ਸਲੇਟਾਂ ਦੇ ਨਾਂ ਰੱਖੇ ਜਾ ਰਹੇ ਆ, ਕਹਿੰਦੇ ਚੈੱਕ ਕਰਦੇ ਰਹਿਣਾ ਵੀ ਕਿਤੇ ਆਪਣੇ ਨਾਂ ਦੀ ਨਾ ਸਲੇਟ ਬਣ ਜਾਏ ਕੋਈ। ਜਿੰਨੀਆਂ ਸਲੇਟਾਂ ਹੋ ਗਈਆਂ ਨੇ ਨਾਂ ਥੋੜ ਜਾਣੇ ਆ,
ਨਿਊ ਢਾਬਾ, ਨਿਊ ਢਾਬਾ, ਅਸਲੀ ਨਿਊ ਢਾਬਾ,
ਬਿਲਕੁਲ। ਜਿੰਨੀਆਂ ਲੰਬੀਆਂ ਸੜਕਾਂ ਤੇ ਸਕਾਈ ਟ੍ਰੇਨਾਂ ਬਣਾਉਣ ਦੀ ਗੱਲ ਹੋ ਰਹੀ ਹੈ, ਕੈਂਪੇਨ ਉਸ ਤੋਂ ਵੀ ਲੰਬੀ ਹੈ,
ਕੈਂਪੇਨ ਉਸ ਤੋਂ ਵੀ ਲੰਬੀ,
ਜਿੰਨੀ ਲੰਬੀ ਕੈਂਪੇਨ ਆ ਉਨੀਆਂ ਲੰਬੀਆਂ ਸਕਾਈ ਟ੍ਰੇਨਾਂ ਨਹੀਂ ਬਣਦੀਆਂ।
ਜੀ ਜੀ ਜੀ, ਜਿੰਨੇ ਸਕਾਈ ਟ੍ਰੇਨ ਦੇ ਵਿੱਚ ਸਟੇਸ਼ਨ ਹੋਣਗੇ ਉਸ ਲਾਈਨ ਤੇ, ਉੱਤੋਂ ਤਾਂ ਕਿਤੇ ਜ਼ਿਆਦਾ ਹਫ਼ਤੇ ਅਜੇ ਇਸ ਕੈਂਪੇਨ ਦੇ ਪਏ ਨੇ। ਅੱਛਾ ਮਾਸੂ ਜੀ, ਦੱਸ ਦਈਏ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ ਪਲਾਨ ਇੰਸ਼ੋਰੈਂਸ ਵਾਲੇ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤੇ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਰੀਜ਼ਨ ਇਹ ਆ, ਤੁਹਾਨੂੰ ਲੱਗਦਾ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈ ਸਕਦਾ, ਤਾਂ ਇੱਕ ਵਾਰੀ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਜੀ ਨਾਲ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ $2 ਜਾਂ $3 ਪਰ ਡੇ ਵਿੱਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕਾਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ ਨੌਲੇਜੇਬਲ ਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦਾ ਟੌਪ ਐਡਵਾਈਜ਼ਰਸ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ 604-363-2200 ਤੇ 604-363-2200 ਔਰ ਵਿਜ਼ਿਟ planinsurance.ca ਦੈਟਸ planinsurance.ca। ਵਾਸੂ ਜੀ, ਅੱਜ ਸਵੇਰ ਸਾਰ ਸਟੇਟ ਕੈਨੇਡਾ ਨੇ ਇਨਫਲੇਸ਼ਨ ਨੰਬਰਸ ਵੀ ਸਾਂਝੇ ਕੀਤੇ ਨੇ ਮਾਰਚ ਦੇ।
ਹਾਂਜੀ,
ਮਾਰਚ ਦੇ ਵਿੱਚ ਜੇ ਪਿਛਲੇ ਸਾਲ ਦੀ ਮਾਰਚ ਨਾਲ ਕੰਪੇਅਰ ਕਰੀਏ ਤੇ ਮਹਿੰਗਾਈ ਦਰ ਦੇ ਵਿੱਚ 2.4% ਦਾ ਵਾਧਾ ਹੋਇਆ ਈਅਰ ਓਵਰ ਈਅਰ। ਇਹ ਵਾਧਾ, ਇਹ ਨੰਬਰ ਹੋਰ ਵੀ ਜ਼ਿਆਦਾ ਵੱਡਾ ਹੋ ਸਕਦਾ ਸੀ ਕਿਉਂਕਿ ਜਦੋਂ ਕਾਰਬਨ ਟੈਕਸ ਫੈਡਰਲ ਲੈਵਲ ਤੋਂ ਹਟਾਇਆ ਗਿਆ, ਪਿਛਲੇ ਸਾਲ ਦੀ ਮਾਰਚ ਕਾਰਬਨ ਟੈਕਸ ਦਾ ਆਖਰੀ ਮਹੀਨਾ ਸੀ ਜਦੋਂ ਫੈਡਰਲ ਕਾਰਬਨ ਟੈਕਸ ਲਾਗੂ ਸੀ। ਸੋ ਜਦੋਂ ਤੁਸੀਂ ਇਸ ਸਾਲ ਦੀ ਮਾਰਚ ਦੇ ਨੰਬਰ ਪਿਛਲੇ ਸਾਲ ਦੀ ਮਾਰਚ ਨਾਲ ਕੰਪੇਅਰ ਕਰਦੇ ਹੋ, ਇਸ ਸਾਲ ਆਫਕੋਰਸ ਹੁਣ ਕਾਰਬਨ ਟੈਕਸ ਨਹੀਂ ਹੈਗਾ, ਤਾਂ ਪਿਛਲੇ ਸਾਲ ਦੇ ਕਾਰਬਨ ਟੈਕਸ ਵਾਲੇ ਨੰਬਰਾਂ ਦੇ ਨਾਲ ਕੰਪੈਰੀਜ਼ਨ ਦੇ ਵਿੱਚ ਤਾਂ ਵੀ ਜਿਹੜੀ ਇਨਫਲੇਸ਼ਨ ਹੈ ਉਹ 2.4% ਵਧੀ ਹੋਈ ਆਈ ਆ। ਮਤਲਬ ਕਿ ਜੇ ਕਾਰਬਨ ਟੈਕਸ ਪਿਛਲੇ ਸਾਲ ਦੀ ਮਾਰਚ ਦੇ ਵਿੱਚ ਵੀ ਨਾ ਹੁੰਦਾ ਤਾਂ ਇਨਫਲੇਸ਼ਨ ਦਾ ਨੰਬਰ ਜ਼ਿਆਦਾ ਹੋਣਾ ਸੀ। ਜੇ ਮੰਥ ਓਵਰ ਮੰਥ ਵੇਖੀਏ, ਫਰਵਰੀ ਇਸ ਸਾਲ ਦੀ ਫਰਵਰੀ ਦੇ ਕੰਪੈਰੀਜ਼ਨ 'ਚ ਮਾਰਚ ਦੇ ਨੰਬਰ ਵੇਖੀਏ ਤਾਂ ਮਹਿੰਗਾਈ ਦਰ ਦੇ ਵਿੱਚ 0.9% ਦਾ ਵਾਧਾ ਹੋਇਆ ਹੈ। ਆਫਕੋਰਸ ਈਰਾਨ ਦੇ ਵਿੱਚ ਜੋ ਮਿਡਲ ਈਸਟ ਦੇ ਵਿੱਚ ਇਸ ਵੇਲੇ ਜੰਗ ਛਿੜੀ ਹੋਈ ਹੈ ਉਹਦੇ ਕਰਕੇ ਫਿਊਲ ਪ੍ਰਾਈਸਿਸ 'ਚ ਹੋਇਆ ਵਾਧਾ, ਉਹ 'ਚ ਕੰਟਰੀਬਿਊਟ ਕਰ ਰਿਹਾ, ਪਰ ਮਾਹਰਾਂ ਦੀ ਐਕਸਪੈਕਟੇਸ਼ਨ ਨਾਲੋਂ ਇਹ ਨੰਬਰ ਅਜੇ ਵੀ ਘੱਟ ਰਿਹਾ ਵਾਸੂ ਜੀ।
ਹਾਂ, ਪਰ ਜਿਹੜਾ 0.9% ਨੰਬਰ ਹੈ ਮੰਥ ਓਵਰ ਮੰਥ ਕੇ ਇੱਕ ਮਹੀਨੇ ਦੇ ਵਿੱਚ ਹੀ, ਕਿ ਫਰਵਰੀ ਦੇ ਮੁਕਾਬਲੇ ਮਾਰਚ ਵਿੱਚ ਚੀਜ਼ਾਂ ਕਿੰਨੀਆਂ ਮਹਿੰਗੀਆਂ ਹੋ ਗਈਆਂ,
ਦੈਟ
ਇਜ਼ 0.9%, ਜੋ ਕਿ 14 ਮਹੀਨਿਆਂ ਦੇ ਵਿੱਚ
ਸਭ ਤੋਂ
ਮੰਥਲੀ ਇਨਫਲੇਸ਼ਨ ਦਾ ਸਭ ਤੋਂ ਵੱਡਾ ਨੰਬਰ ਹੈ। ਤੇ ਇਹਦੇ ਵਿੱਚ ਸਭ ਤੋਂ ਵੱਡਾ ਕੰਟਰੀਬਿਊਟਿੰਗ ਫੈਕਟਰ ਆਫਕੋਰਸ ਗੈਸੋਲੀਨ ਦੀਆਂ ਪ੍ਰਾਈਸਿਸ ਰਹੀਆਂ। ਮੰਥ ਓਵਰ ਮੰਥ ਗੈਸੋਲੀਨ ਦੀ ਕੀਮਤ 21.2% ਵੱਧ ਗਈ।
ਅਜੇ ਵੀ ਇਹ 21.2% ਪਿਛਲੇ ਸਾਲ ਦਾ ਕਾਰਬਨ ਟੈਕਸ ਨਾ ਹੋਣ ਦੇ ਬਾਵਜੂਦ।
ਸੋ ਇਹ ਮੰਥ ਓਵਰ ਮੰਥ ਆਪਾਂ ਗੱਲ ਕਰ ਰਹੇ
ਹਾਂ,
ਸੋ ਜੇ ਆਪਾਂ ਈਅਰ ਓਵਰ ਈਅਰ ਦੇਖਾਂਗੇ ਉਹ ਦੈਟਸ ਜਸਟ 5.9% ਬਿਕਾਜ਼ ਆਫ ਦ ਬੇਸ ਈਅਰ ਇਫੈਕਟ ਜੋ ਤੁਸੀਂ ਮੈਂਸ਼ਨ ਕਰ ਰਹੇ ਹੋ।
ਜੀ ਜੀ ਜੀ,
ਮੰਥ ਓਵਰ ਮੰਥ ਇੱਕ ਮਹੀਨੇ ਦੇ ਵਿੱਚ 21% ਤੋਂ ਵੀ ਜ਼ਿਆਦਾ ਦਾ ਵਾਧਾ ਹੋ ਗਿਆ ਗੈਸੋਲੀਨ ਦੀ ਕੀਮਤ ਵਿੱਚ, ਜਿਹਦੇ ਕਰਕੇ ਮੰਥ ਓਵਰ ਮੰਥ ਇਨਫਲੇਸ਼ਨ ਆਲਮੋਸਟ 1% ਜਿਹੜੀ ਆ ਵੱਧ ਗਈ।
ਅੱਛਾ, ਐਤਕੀ ਇੱਕ ਹੋਇਆ ਵੀ ਕੀ, ਕਈ ਵਾਰੀ ਜਦੋਂ ਕੋਈ ਇਸ ਤਰ੍ਹਾਂ ਦੇ ਡਿਸਰਪਟਿਵ ਕੋਈ ਵੀ ਐਕਟੀਵਿਟੀ ਹੁੰਦੀ ਆ ਜਿਹਦੇ ਕਰਕੇ ਕੀਮਤਾਂ ਉੱਪਰ ਉਤਾਰ ਚੜਾਅ ਦਾ ਕੋਈ ਅਸਰ ਪੈਂਦਾ, ਕਈ ਵਾਰੀ ਮਿਡਲ ਆਫ ਦਾ ਮੰਥ ਸ਼ੁਰੂ ਹੋਈ, ਕਈ ਵਾਰੀ ਉਹ ਐਕਟੀਵਿਟੀ 10 ਤਰੀਕ ਨੂੰ, 12 ਨੂੰ, 15 ਨੂੰ, 19 ਨੂੰ, 22 ਨੂੰ ਹੋਈ ਕਿ ਪਾਰਸ਼ਲ ਉਹ ਕੈਪਚਰ ਹੁੰਦੀ ਉਸ ਮੰਥ ਦੇ ਵਿੱਚ। ਇਹਦੀ ਤਾਂ ਟਾਈਮਿੰਗ ਵੀ ਇਹੋ ਜਿਹੀ ਰਹੀ ਕਿ 28 ਫਰਵਰੀ ਨੂੰ ਹਮਲਾ ਹੁੰਦਾ, ਉਹ ਵੀਕਐਂਡ ਸੀ, ਸ਼ਨੀਵਾਰ ਸੀ, ਉਸ ਤੋਂ ਬਾਅਦ ਜਦੋਂ ਮਾਰਚ ਦੇ ਵਿੱਚ ਮਾਰਕੀਟਸ ਖੁੱਲਦੀਆਂ ਨੇ, ਨਾਲ ਦੀ ਨਾਲ ਜਿਹੜਾ ਇੰਪੈਕਟ ਆ ਈਰਾਨ ਦੀ ਵਾਰ ਦਾ ਉਹ ਪੂਰੇ ਦੇ ਪੂਰੇ ਮਾਰਚ ਮਹੀਨੇ ਦੇ ਵਿੱਚ ਕੈਪਚਰ ਹੋਇਆ।
ਬਿਲਕੁਲ, ਸੋ ਆਫਕੋਰਸ ਜਿਹੜਾ ਸਭ ਤੋਂ ਵੱਡਾ ਕੰਟਰੀਬਿਊਟਿੰਗ ਫੈਕਟਰ ਆ ਇਨਫਲੇਸ਼ਨ ਦੇ ਵਿੱਚ ਮਾਰਚ ਮਹੀਨੇ, ਉਹ ਗੈਸੋਲੀਨ ਦੀਆਂ ਕੀਮਤਾਂ ਨੇ। ਐਂਡ ਬਾਈ ਐਕਸਟੈਂਸ਼ਨ ਜਿਹੜਾ ਸੈਕਿੰਡ ਸਭ ਤੋਂ ਵੱਡਾ ਕੰਟਰੀਬਿਊਟਿੰਗ ਫੈਕਟਰ ਆ, ਦੈਟ ਇਜ਼ ਟਰਾਂਸਪੋਰਟੇਸ਼ਨ, ਕਿਉਂਕਿ ਗੈਸੋਲੀਨ ਡੀਜ਼ਲ ਮਹਿੰਗਾ ਹੋਇਆ, ਟਰਾਂਸਪੋਰਟੇਸ਼ਨ ਦੀਆਂ ਕੋਸਟ ਵੱਧ ਗਈਆਂ। ਟਰਾਂਸਪੋਰਟੇਸ਼ਨ ਦੇ ਵਿੱਚ ਜਿਹੜੀ ਈਅਰ ਓਵਰ ਈਅਰ ਇਨਫਲੇਸ਼ਨ ਰਹੀ, ਦੈਟ ਇਜ਼ 3.7%।
ਜੇ ਵਾਸੂ ਜੀ ਖਾਣ, ਜੇ ਦੇਖੋ ਟਰਾਂਸਪੋਰਟੇਸ਼ਨ ਮਹਿੰਗੀ ਹੁੰਦੀ ਆ, ਉਹਦਾ ਇੰਪੈਕਟ ਸਾਰੀਆਂ ਬਾਕੀ ਚੀਜ਼ਾਂ ਦੇ ਉੱਪਰ ਪੈਂਦਾ, ਇਹਦਾ ਅਸਰ ਫੂਡ ਪ੍ਰਾਈਸਿਸ ਦੇ ਉੱਪਰ ਵੀ ਪਿਆ। ਜੇ ਭੋਜਨ ਦੀਆਂ ਕੀਮਤਾਂ ਵੇਖੀਏ, ਫੂਡ ਪਰਚੇਜ਼ ਫਰੋਮ ਸਟੋਰਸ, ਉਹ ਮਾਰਚ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 4.4% ਮਹਿੰਗਾ ਹੋ ਗਿਆ, ਤੇ ਤਾਜ਼ੀਆਂ ਸਬਜ਼ੀਆਂ ਦੀ ਕੀਮਤ 7.8% ਵਧੀ ਆ
ਮਾਰਚ। ਬਹੀਆਂ ਦੀ,
ਬਹੀਆਂ ਦੀ ਸੇਲ ਤੋਂ ਲੱਗੀਆਂ ਹੁੰਦੀਆਂ
ਤਾਜ਼ੀਆਂ ਸਬਜ਼ੀਆਂ।
ਫਰੈਸ਼ ਵੈਜੀਟੇਬਲ 7.8%, ਜੋ ਕਿ ਅਗਸਤ 2023 ਤੋਂ ਬਾਅਦ ਵੈਜੀਟੇਬਲਸ ਦੀ ਲਾਗਤ ਦੇ ਵਿੱਚ ਸਭ ਤੋਂ ਵੱਡਾ ਵਾਧਾ ਹੈ।
ਜੀ ਜੀ, ਤੇ ਵਿਜੇ ਜੀ, ਜਿਹੜੇ ਤੁਸੀਂ ਮੈਂਸ਼ਨ ਕੀਤਾ ਸੀਗਾ ਸ਼ੁਰੂਆਤ ਵਿੱਚ ਕਿ ਜਿਹੜੇ ਮਾਹਰ ਸਨ ਉਹਨਾਂ ਦੀਆਂ ਐਕਸਪੈਕਟੇਸ਼ਨ ਤੋਂ ਫਿਰ ਵੀ ਘੱਟ ਰਹੀ ਹੈ ਇਨਫਲੇਸ਼ਨ, ਸੋ ਜਿਹੜੇ ਮਾਹਰ ਸੀਗੇ, ਜਿਹੜੇ ਰੋਇਟਰਸ ਦੇ ਕੋਲ ਇਕਨੋਮਿਸਟ ਦਾ ਪੂਲ ਆ ਜਿਹਨਾਂ ਨੂੰ ਹਮੇਸ਼ਾ ਪੁੱਛਿਆ ਕਰਦੇ ਨੇ, ਉਹਨਾਂ ਨੇ ਕਿਹਾ ਸੀ ਈਅਰ ਓਵਰ ਈਅਰ ਇਨਫਲੇਸ਼ਨ 2.6% ਹੋ ਜਾਏਗੀ।
ਹਾਂਜੀ,
ਉਹ 2.4% ਹੀ ਰਹੀ, ਤੇ ਮੰਥ ਓਵਰ ਮੰਥ ਐਨਾਲਿਸਟ ਕਹਿ ਰਹੇ ਸੀ 1.1%, ਇੱਕ ਮਹੀਨੇ ਦੇ ਵਿੱਚ ਇਨਫਲੇਸ਼ਨ 1.1% ਹੋਏਗੀ, ਪਰ
0.9%।
ਤੇ ਸੋ ਹੁਣ ਦੇਖਣਾ ਹੋਏਗਾ ਕਿ ਬੈਂਕ ਆਫ ਕੈਨੇਡਾ ਵੱਲੋਂ ਜਦੋਂ 29 ਤਰੀਕ ਨੂੰ ਇੰਟਰਸਟ ਰੇਟ ਡਿਸੀਜਨ ਆਪਣਾ ਜਾਰੀ ਕੀਤਾ ਜਾਂਦਾ, ਉਹਦੇ ਵਿੱਚ ਇਹਦਾ ਕੀ ਇੰਪੈਕਟ ਹੁੰਦਾ ਇਨਫਲੇਸ਼ਨ ਨੰਬਰ ਦਾ, ਕਿਉਂਕਿ ਇਨਫਲੇਸ਼ਨ ਤਾਂ ਵਧੀ ਹੈ। 1.8% ਸੀ ਫਰਵਰੀ ਵਿੱਚ,
ਕਰੈਕਟ,
ਉੱਥੋਂ 2.4% ਤੇ ਪਹੁੰਚੀ ਹੈ, ਜੇ ਇੱਦਾਂ ਦੇਖੋਗੇ ਬਹੁਤ ਵਾਧਾ, ਪਰ ਇਹ ਦਿਸ ਵਾਸ ਟੂ ਬੀ ਐਕਸਪੈਕਟਡ।
ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੇ ਪਿਛਲੇ ਹਫ਼ਤੇ ਇਹ ਕਿਹਾ ਸੀ ਜੇ ਕੋਈ ਸ਼ਾਰਟ ਟਰਮ ਇਨਫਲੇਸ਼ਨ ਦੇ ਵਿੱਚ ਕੋਈ ਵਾਧੇ ਹੁੰਦੇ ਨੇ ਉਹਦੇ ਨਾਲ ਉਹ ਬਹੁਤੇ ਕੰਸਰਨ ਨਹੀਂ ਹੋਣਗੇ, ਕਿਉਂਕਿ ਜੇ ਓਵਰਆਲ ਦੇਖਿਆ ਜਾਵੇ ਪਿਛਲੇ ਮਹੀਨਿਆਂ ਦੇ ਵਿੱਚ ਇਨਫਲੇਸ਼ਨ ਦਾ ਜਿਹੜਾ ਨੰਬਰ ਆ ਉਹ ਬੈਂਕ ਆਫ ਕੈਨੇਡਾ ਦੀ ਜੋ ਟਾਰਗੇਟ ਰੇਂਜ ਆ ਵੀ 1-3% ਦੇ ਵਿੱਚ ਰਹੇ, ਉਹਦੇ ਵਿੱਚ ਵਿੱਚ ਹੀ ਆ। ਵੈਸੇ ਤਾਂ ਬੈਂਕ ਆਫ ਕੈਨੇਡਾ ਜੇ 2-2.1% ਵੀ ਇਨਫਲੇਸ਼ਨ ਦਾ ਨੰਬਰ ਰਹੇ ਉਹਦੇ ਨਾਲ ਦੇ ਆਰ ਹੈਪੀ ਵਿਦ ਇਟ। ਹਾਂ, ਪਿਛਲੇ ਮਹੀਨਿਆਂ ਦੇ ਵਿੱਚ ਕਿਉਂਕਿ ਜੇ ਫਰਵਰੀ ਦੀ ਇਨਫਲੇਸ਼ਨ 1.8% ਸੀ ਉਹਦਾ ਰੀਜ਼ਨ ਇੱਕ ਇਹ ਵੀ ਹੈ ਨਾ, ਜੇ ਅਸੀਂ ਉਹ ਪਿਛਲੇ ਸਾਲ ਦੇ ਉਹਨਾਂ ਨੰਬਰਸ ਨਾਲ ਕੰਪੈਰੀਜ਼ਨ ਕਰ ਰਹੇ ਹਾਂ, ਜਦੋਂ ਕਾਰਬਨ ਟੈਕਸ ਲਾਗੂ ਸੀ, ਅਸਲੀ ਜਿਹੜੀ ਕਹਾਣੀ ਸੀ ਉਹ ਦੇਖੋ ਆਪਾਂ ਪਿਛਲੇ ਮਹੀਨਿਆਂ 'ਚ ਕਿੰਨੀ ਵਾਰ ਗੱਲ ਕੀਤੀ ਆ ਵੀ ਇਸ ਸਾਲ ਦੀ ਅਪ੍ਰੈਲ 2026 ਨੂੰ ਜਦੋਂ ਪਿਛਲੇ ਸਾਲ ਨਾਲ ਕੰਪੇਅਰ ਕਰਨਾ ਸ਼ੁਰੂ ਕਰਾਂਗੇ ਅਸਲੀ ਕਹਾਣੀ ਉਦੋਂ ਪਤਾ ਲੱਗਣੀ ਆ, ਪਰ ਅਸਲੀ ਕਹਾਣੀ ਵਾਸਤੇ ਵੀ ਥੋੜ੍ਹੀ ਜਿਹੀ ਉਹਦੇ ਵਿੱਚ ਵੀ ਤਰਮੀਮ ਹੋਣੀ ਹੈ, ਕਿਉਂਕਿ ਅੱਜ ਤੋਂ ਅਪ੍ਰੈਲ ਦੇ ਹੁਣ ਜਿਹੜੇ ਬਾਕੀ ਦੇ 10 ਦਿਨ ਨੇ ਐਂਡ ਆਲ ਦਾ ਵੇ ਅੰਟਿਲ ਸੈਪਟੈਂਬਰ 7th ਫੈਡਰਲ ਸਰਕਾਰ ਵੱਲੋਂ ਤੇਲ ਉੱਪਰ ਜਿਹੜੀ ਐਕਸਾਈਜ਼ ਚਾਰਜ ਕੀਤੀ ਜਾਂਦਾ ਐਕਸਾਈਜ਼ ਟੈਕਸ ਆ ਉਹ ਕੱਟ ਦਿੱਤਾ ਗਿਆ। ਸੋ 10 ਸੈਂਟ ਗੈਸੋਲੀਨ ਤੋਂ ਅੱਜ ਤੋਂ ਰਾਹਤ ਮਿਲ ਰਹੀ ਆ ਤੇ 4 ਸੈਂਟ ਡੀਜ਼ਲ ਤੋਂ ਪ੍ਰਤੀ ਲੀਟਰ ਉਹ ਘਟਾਇਆ ਜਾ ਰਿਹਾ।
ਅਸੀਂ ਕੋਵਿਡ-19 ਵਾਲੇ ਵੀ ਦੇਖਿਆ, ਮੈਨੂੰ ਲੱਗਦਾ ਕਿ ਹੁਣ ਕੈਨੇਡੀਅਨਸ ਵੀ ਮਤਲਬ ਕਿ ਸਾਰੇ ਦੁਨੀਆ ਹੀ, ਕਿਉਂਕਿ ਕੋਵਿਡ-19 ਵੇਲੇ ਮੋਨਿਟਰੀ ਪਾਲਿਸੀ ਨੂੰ ਬਹੁਤ ਕਲੋਜ਼ਲੀ ਫੋਲੋ ਕੀਤਾ ਸਾਰਿਆਂ ਨੇ ਕਿ ਇੰਟਰਸਟ ਰੇਟ ਵਧੇਗਾ ਘਟੇਗਾ, ਇਨਫਲੇਸ਼ਨ ਵੱਧ ਗਈ ਘਟ ਗਈ, ਹੁਣ ਸਾਰਿਆਂ ਨੂੰ ਇੰਨੀ ਗੱਲ ਦੀ ਸਮਝ ਹੈਗੀ ਹੈ ਕਿ ਜੋ ਸ਼ਾਰਟ ਟਰਮ ਕੋਈ ਫਲਕਚੁਏਸ਼ਨ ਹੁੰਦੀਆਂ ਨੇ ਉਹਨਾਂ ਦੇ ਰਿਐਕਸ਼ਨ ਵਿੱਚ ਨੀ ਜਰਕ ਰਿਐਕਸ਼ਨ ਬੈਂਕਸ ਜਿਹੜੇ ਸੈਂਟਰਲ ਬੈਂਕਸ ਆਮ ਤੌਰ ਤੇ ਨਹੀਂ ਲਿਆ ਕਰਦੇ, ਆਮ ਤੌਰ ਤੇ ਕਹਿ ਲੈਣਾ ਚਾਹੀਦਾ ਬਿਕਾਜ਼ ਜਨਰਲਾਈਜ਼ ਨਹੀਂ ਕੀਤਾ ਜਾ ਸਕਦਾ, ਸਪੈਸ਼ਲੀ ਜਦੋਂ ਸਾਡੇ ਗੁਆਂਢੀ ਇੰਨੇ ਜ਼ਿਆਦਾ ਅਨਪ੍ਰੈਡਿਕਟੇਬਲ ਕਿਸਮ ਦੇ ਫੈਸਲੇ ਕਰਦੇ ਨੇ। ਬਟ ਪ੍ਰੋਬਲਮ ਉਦੋਂ ਹੁੰਦੀ ਹੈ ਕਿ ਜਦੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਸ਼ਾਰਟ ਟਰਮ ਫਲਕਚੁਏਸ਼ਨਸ ਨੇ ਇਹ ਲੰਬਾ ਸਮਾਂ ਪਰਸਿਸਟ ਕਰਦੀਆਂ ਰਹਿਣ ਤੇ ਫਿਰ ਜੋ ਵੇਜ ਇਨਕਰੀਜ਼ ਵੀ ਇਹਨਾਂ ਦੇ ਕਰਕੇ ਹੋਣ ਲੱਗ ਪੈਣ, ਕਿਉਂਕਿ ਜਦੋਂ ਗਰੋਸਰੀ ਪ੍ਰਾਈਸਿਸ ਲੰਬਾ ਸਮਾਂ ਵਧੇ ਰਹਿਣਗੇ ਤੇ ਫਿਰ ਜਿਹੜੇ ਆਮ ਸਧਾਰਨ ਕੈਨੇਡੀਅਨਸ ਨੇ ਉਹ ਐਕਸਪੈਕਟ ਕਰਨ ਕਿ ਉਹਨਾਂ ਦੀਆਂ ਤਨਖਾਹਾਂ ਵੀ ਵਧਾਈਆਂ ਜਾਣ
ਪੈਂਡੇਮਿਕ ਤੋਂ ਬਾਅਦ ਇਹੀ ਹੋਇਆ ਸੀ
ਜੀ, ਤੇ ਫਿਰ ਜਦੋਂ ਵੇਜਿਸ ਵੀ ਵਧਦੀਆਂ ਨੇ ਤਾਂ ਫਿਰ ਬੈਂਕਸ ਜਿਹੜੇ ਨੇ ਉਹ ਚਿੰਤਤ ਹੋ ਜਾਂਦੇ ਆ, ਕਿਉਂਕਿ ਵੇਜ ਇਨਕਰੀਜ਼ ਦੇ ਨਾਲ ਮੰਨਿਆ ਜਾਂਦਾ ਹੈ ਕਿ ਜਿਹੜੀ ਇਨਫਲੇਸ਼ਨ ਇਟ ਗੈਟਸ ਬਿਲਟ ਇਨ,
ਬਿਲਕੁਲ,
ਸੋ ਇਟ ਗੈਟਸ ਬਿਲਟ ਇਨ ਟੂ ਦ ਸਿਸਟਮ, ਫਿਰ ਜਿਹੜੀ ਉਹ ਸ਼ਾਰਟ ਟਰਮ ਜਿਹੜੀਆਂ ਫਲਕਚੁਏਸ਼ਨਸ ਨੇ ਦੇ ਬਿਕਮ ਮੀਡੀਅਮ ਔਰ ਲੌਂਗ ਟਰਮ, ਤੇ ਫਿਰ ਬੈਂਕਸ ਨੂੰ ਐਕਸ਼ਨ ਦੇ ਵਿੱਚ ਆਉਣਾ ਪੈਂਦਾ ਐਂਡ ਦੈਨ ਇਟ ਮਾਈਟ ਲੀਡ ਟੂ ਰੇਟ ਇੰਟਰਸਟ ਹਾਈਕਸ। ਵੈਸੇ ਵੀ ਮਨੀ ਮਾਰਕੀਟ
ਇਨਫਲੇਸ਼ਨ ਜਿਹੜਾ ਅਸੀਂ ਆਪਾਂ ਕਿੰਨੇ ਵਾਰ ਸ਼ਬਦ ਸੁਣਿਆ ਕਿ ਤੁਹਾਡੀ ਇਕਨੋਮੀ ਦੇ ਵਿੱਚ ਖੜੋਤਾ ਜਾਂਦੀ ਆ ਪਰ ਮਹਿੰਗਾਈ ਦਰ ਵੱਧਦੀ ਰਹਿੰਦੀ ਆ, ਸੋ ਇਕਨੋਮਿਕ ਸਟੈਗਨੇਸ਼ਨ ਹੋ ਗਈ ਤੇ ਮਹਿੰਗਾਈ ਦੇ ਵਿੱਚ ਵਾਧਾ ਹੁੰਦਾ ਰਹਿੰਦਾ।
ਸੋ ਬੈਂਕਸ ਵਾਸਤੇ ਫਿਰ ਸਟੈਗਨੇਸ਼ਨ ਇੱਕ ਬਹੁਤ ਵੱਡੀ ਸਮੱਸਿਆ ਬਣ ਜਾਂਦੀ ਹੈ ਵੀ ਕਰੀਏ ਕੀ। ਸੋ ਇਸ ਵੇਲੇ ਮਨੀ ਮਾਰਕੀਟਸ ਦੇ ਵਿੱਚ ਇਹੀ ਅਜੇ ਤੱਕ ਫੈਕਟਰ ਇਨ ਕੀਤਾ ਜਾ ਰਿਹਾ ਕਿ ਸੈਕਿੰਡ ਹਾਫ ਆਫ ਦਿਸ ਈਅਰ ਦੇਅਰ ਮਾਈਟ ਬੀ 1 or 2 ਰੇਟ ਹਾਈਕਸ, ਕਿ ਇੰਟਰਸਟ ਰੇਟ ਵਧਾਇਆ ਜਾ ਸਕਦਾ ਬੈਂਕ ਵੱਲੋਂ, ਕਿਉਂਕਿ ਇਨਫਲੇਸ਼ਨ ਜਿਹੜੀ ਹੈ ਹੋ ਸਕਦਾ ਕਿ ਉਹ ਬਿਲਟ ਇਨ ਹੋ ਜਾਏ, ਉਹ ਕੰਟਰੋਲ ਤੋਂ ਥੋੜੀ ਬਾਹਰ ਹੋ ਜਾਏ।
ਬਾਕੀ ਯੂ ਨੈਵਰ ਨੋ, ਜਿੰਨੀ ਇਸ ਵੇਲੇ ਅਨਪ੍ਰੈਡਿਕਟੇਬਲ ਸਿਚੁਏਸ਼ਨ ਹੈ ਤੁਸੀਂ ਕਿਹੜੀ ਗੱਲ ਤੇ ਭਰੋਸਾ ਕਰੋ, ਕਿਹੜਾ ਅਜਿਹਾ ਡੇਟਾ, ਕਿਹੜਾ ਅਜਿਹਾ ਬਿਆਨ ਜਾਂ ਕਿਹੜੀ ਅਜਿਹੀ ਗੱਲ ਹੈ ਜਿੱਥੇ ਤੁਹਾਨੂੰ ਲੱਗੇ ਵੀ ਹਾਂ ਹੁਣ ਗੱਲ ਸਟੇਬਲ ਆ। ਆ ਦੇਖ ਲਓ ਜਿਹੜੀ ਸੀਜ਼ ਫਾਇਰ ਦੀ ਗੱਲ ਪਿਛਲੇ ਦਿਨਾਂ 'ਚ ਹੋਈ ਸੀ ਵੀ ਲੱਗਿਆ ਸੀ ਚਲੋ ਹੁਣ ਸਟੇਬਿਲਿਟੀ ਪਰਤ ਰਹੀ ਹੈ, ਪਰ ਵੀਕਐਂਡ 'ਤੇ ਜੋ ਕੁਝ ਹੋਇਆ ਅੱਗੇ ਚੱਲ ਕੇ ਕਰਦੇ ਹਾਂ ਡਿਸਕਸ, ਉਹ ਉਹਨੇ ਇੱਕ ਵਾਰ ਫਿਰ ਤੋਂ ਸਾਰਾ ਦਾ ਸਾਰਾ ਜਿਹੜਾ ਮਾਹੌਲ ਸੀਗਾ ਅਰਾਊਂਡ ਦ ਸੀਜ਼ ਫਾਇਰ ਬਿਟਵੀਨ US ਐਂਡ ਇਰਾਨ, ਉਹ ਫਿਰ ਸਾਰੀ ਗੱਲ ਖਟਾਈ 'ਚ ਪੈ ਗਈ ਹੈ।
ਸੋ ਸ਼ੁੱਕਰਵਾਰ ਸਵੇਰੇ ਸਟੇਟ ਆਫ ਹਾਰਮੋਜ਼ ਖੁੱਲ੍ਹ ਗਿਆ, ਸ਼ੁੱਕਰਵਾਰ ਸ਼ਾਮ ਬੰਦ ਹੈ ਅਤੇ ਇਰਾਨ ਵਾਲੇ ਹੁਣ ਉਹ ਉਹੀ ਕਹਿ ਰਹੇ, ਕਹਿੰਦੇ ਅਸੀਂ ਨਹੀਂ ਤੁਹਾਡੀਆਂ ਗੱਲਾਂ ਦੇ ਵਿੱਚ ਆਉਣਾ, ਤੁਹਾਡੀ ਗੱਲ ਦੀ ਯਕੀਨ ਹੀ ਨਹੀਂ ਕਰਨਾ। ਸੋ ਇਰਾਨ ਅਮਰੀਕਾ 'ਤੇ ਹੁਣ ਵਿਸ਼ਵਾਸ ਹੀ ਨਹੀਂ ਕਰ ਰਿਹਾ, ਉਹ ਪਾਕਿਸਤਾਨ ਜਾਣ ਲਈ ਤਿਆਰ ਨਹੀਂ।
ਸੋ ਅੱਛਾ, IRGC ਵਾਲੇ ਕੁਝ ਹੋਰ ਕਹਿ ਰਹੇ ਨੇ, ਇਰਾਨ ਦਾ ਜਿਹੜਾ ਰਿਜੀਮ ਹੈ ਉਹਨਾਂ ਵੱਲੋਂ ਕੋਈ ਹੋਰ ਗੱਲ ਕਹੀ ਜਾ ਰਹੀ ਹੈ, ਪਾਕਿਸਤਾਨ ਵਾਲੇ ਕਹਿੰਦੇ ਨਹੀਂ ਨਹੀਂ ਕੋਈ ਨਾ ਕੋਈ ਜ਼ਰੂਰ ਆਏਗਾ।
ਸੋ ਕੋਸ਼ਿਸ਼ ਕਰ ਰਹੇ ਨੇ। ਸੋ ਅੱਜ ਸਵੇਰੇ ਫੋਰਨ ਅਫੇਅਰਸ ਮਿਨਿਸਟਰ ਜਿਹੜੇ ਨੇ ਪਾਕਿਸਤਾਨ ਤੇ ਇਰਾਨ ਦੇ, ਉਹਨਾਂ ਨੇ ਫੋਨ ਤੇ ਗੱਲਬਾਤ ਕੀਤੀ ਹੈ, ਪਰ ਇਰਾਨ ਦੀ ਫੋਰਨ ਮਿਨਿਸਟਰੀ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਅਸੀਂ ਆਪਣਾ ਵਫਦ ਪਾਕਿਸਤਾਨ ਨਹੀਂ
ਭੇਜਣਾ।
ਇਧਰੋਂ ਅਮਰੀਕਾ ਵੱਲੋਂ ਇਹ ਕਿਹਾ ਜਾ ਰਿਹਾ ਕਿ ਡੋਨਲਡ ਟਰੰਪ ਨੇ ਗੱਲ ਕਹੀ ਹੈ ਕਿ ਉਹਨਾਂ ਦੀ ਡੈਲੀਗੇਸ਼ਨ ਇਟਸ ਔਨ ਦ ਵੇ, ਤੇ ਉੱਥੇ ਤਿਆਰੀਆਂ ਹੋ ਰਹੀਆਂ ਨੇ ਪਾਕਿਸਤਾਨ ਦੇ ਵਿੱਚ ਡਾਇਲੋਗ ਦੇ ਸੈਕਿੰਡ ਰਾਊਂਡ ਦੀਆਂ।
ਇਰਾਨ ਵਾਲੇ ਜੈਰਡ ਕੁਸ਼ਨਰ ਉਹਨਾਂ ਨੂੰ ਭੇਜਿਆ ਗਿਆ,
ਸੋ JD ਵੈਂਸ ਬਾਰੇ ਵੀ ਪਹਿਲਾਂ ਡੋਨਲਡ ਟਰੰਪ ਕਹਿੰਦੇ ਸੀ ਕਿ ਉਹ ਜਾ ਰਹੇ ਨੇ, ਉਸ ਤੋਂ ਪਹਿਲਾਂ ਉਹ ਕਹਿੰਦੇ ਸੀ JD ਵੈਂਸ ਨਹੀਂ ਜਾਣਗੇ
ਸਿਕਿਉਰਿਟੀ ਰੀਜ਼ਨਸ ਕਰਕੇ, JD ਵੈਂਸ ਨਹੀਂ ਭੇਜਣਾ।
ਦਿਸ ਲੋਟ ਆਫ ਅਨਸਰਟਨਟੀ ਅਰਾਊਂਡ ਇਟ, ਬਟ ਇਰਾਨ ਵੱਲੋਂ ਮੰਨਿਆ ਜਾਂਦਾ ਕਿ ਕੋਈ ਨਾ ਕੋਈ ਡੈਲੀਗੇਸ਼ਨ ਅਲਟੀਮੇਟਲੀ ਭੇਜ ਹੀ ਦਿੱਤੀ ਜਾਏਗੀ। ਉਹ ਥੋੜਾ ਜਿਹਾ ਜੋ ਕਹਿੰਦੇ ਥੋੜੀ ਨਾਰਾਜ਼ਗੀ ਆਪਣੀ ਵਿਅਕਤ ਕਰ ਰਹੇ, ਥੋੜਾ ਮੂੰਹ ਬਣਾ ਕੇ ਬੈਠੇ ਨੇ ਕਿ ਯਾਰ ਵੀ ਆਹ ਕੀ ਗੱਲ ਹੋਈ ਵੀ ਤੁਸੀਂ ਕਦੇ ਕੁਝ ਕਹਿੰਦੇ ਹੋ ਕਦੇ ਕੁਝ ਕਹਿੰਦੇ ਹੋ। ਸੋ ਵੀਲ ਸੀ, ਲੈਟਸ ਹੋਪ ਕਿ ਪਾਕਿਸਤਾਨ ਦੇ ਵਿੱਚ ਉਹ ਸੈਕਿੰਡ ਰਾਊਂਡ ਹੋਵੇ ਪਹਿਲਾਂ ਤਾਂ, ਤੇ ਜੇ ਹੋਵੇ ਗੱਲਬਾਤ ਦਾ ਸੈਕਿੰਡ ਰਾਊਂਡ ਤੇ ਉਹਦੇ ਵਿੱਚੋਂ ਕੁਝ ਸਾਰਥਕ ਕੋਈ ਸਿੱਟਾ ਵੀ ਨਿਕਲੇ,
ਜੋ ਕੁਝ ਵੀ। ਹੁਣ ਦੇਖੋ ਦੋ ਗੱਲਾਂ ਹੀ ਰਹਿ ਗਈਆਂ ਅੱਜ ਕਰਨ ਵਾਲੀਆਂ, ਕਰ ਹੀ ਦਿੰਦੇ ਆ ਫਿਰ ਆਹ ਵੀ ਗੱਲ ਨਿਬੜਦੀ ਹੁੰਦੀ ਆ ਕਿ ਇੱਕ ਤਾਂ ਦੇਖੋ ਸ਼ਨੀਵਾਰ ਨੂੰ ਨਾ ਪਹਿਲਾਂ ਇਹ ਖਬਰ ਆਈ ਕਿ ਇਰਾਨ ਵੱਲੋਂ 2 ਸ਼ਿਪਸ ਦੇ ਉੱਪਰ ਹਮਲੇ ਕੀਤੇ ਗਏ, ਹਾਲਾਂਕਿ ਸ਼ਿਪਸ ਨੂੰ ਇੱਕ ਦੀ ਸਿਰਫ ਵਿੰਡੋਜ਼ ਵਾਲੀਆਂ ਡੈਮੇਜ ਹੋਈਆਂ ਸੀ, ਇੰਡੀਅਨ ਫਲੈਗ ਵਾਲਾ ਸ਼ਿਪ ਸੀ ਉਹ। ਉਹ ਤੋਂ ਬਾਅਦ ਅਮਰੀਕਾ ਨੇ ਕੱਲ੍ਹ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਲੰਘਦਾ, ਐਕਚੁਅਲੀ ਨਹੀਂ, ਗਲਫ ਆਫ ਓਮਾਨ ਦੇ ਵਿੱਚੋਂ ਜਾ ਰਿਹਾ ਸੀ ਇੱਕ ਜਹਾਜ਼, ਸੋ ਉਹ ਕਾਰਗੋ ਸ਼ਿਪ ਸੀ ਅਤੇ ਇਰਾਨੀਅਨ ਫਲੈਗ ਵਾਲਾ ਕਾਰਗੋ ਸ਼ਿਪ ਸੀ। ਉਹਨੂੰ ਜਦੋਂ ਅਮਰੀਕਨ ਜਿਹੜੇ ਉਸ ਵੇਲੇ ਜਿਹੜੇ ਉੱਥੇ ਨੇਵਲ ਸ਼ਿਪਸ ਤੈਨਾਤ ਨੇ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਉਹ ਰੁਕਿਆ ਨਹੀਂ। ਅਤੇ ਡੋਨਲਡ ਟਰੰਪ ਨੇ ਫਿਰ ਪੋਸਟ ਇਹ ਕੀਤੀ ਕਿ ਜੀ ਅਸੀਂ ਉਹਨੂੰ ਫਿਰ ਰੋਕਤਾ, ਉਹਦੇ ਇੰਜਨ ਰੂਮ ਦੇ ਵਿੱਚ ਅਸੀਂ ਮੋਹਰੀ ਕਰਤੀ, ਮਤਲਬ ਬੇਸਿਕਲੀ ਇੰਜਨ ਰੂਮ ਦੇ ਉੱਪਰ ਜਿਹੜਾ ਵੀ ਅਟੈਕ ਕੀਤਾ ਗਿਆ ਉਹਨੂੰ ਟਾਰਗੇਟ ਕਰਕੇ ਕੀਤਾ ਗਿਆ, ਅਤੇ ਜਿਹੜਾ ਉਹ ਸ਼ਿਪ ਹੈ ਜੀ ਉੱਥੇ ਅਸੀਂ ਰੋਕ ਲਿਆ। ਸੋ
ਸੀਜ਼ ਕਰ ਲਿਆ,
ਸੀਜ਼ ਕਰ ਲਿਆ, ਹਾਂ, ਉਹਨੂੰ ਸੀਜ਼ ਵੀ ਕਰ ਲਿਆ ਗਿਆ ਅਮਰੀਕਨਾਂ ਵੱਲੋਂ। ਸੋ ਇਹਦੇ ਚੱਲਦੇ ਈਰਾਨ ਦਾ ਇਹ ਕਹਿਣਾ ਵੀ ਅਸੀਂ ਅਮਰੀਕਾ ਦੀ ਕਿਸੇ ਵੀ ਗੱਲ ਉੱਪਰ ਭਰੋਸਾ ਕਰ ਹੀ ਨਹੀਂ ਸਕਦੇ, ਅਸੀਂ ਕਿਸੇ ਵੀ ਇਸ ਨੈਗੋਸੀਏਸ਼ਨ 'ਚ ਹਿੱਸਾ ਨਹੀਂ ਲੈਣਾ। ਜਿਹੜੀ ਸੀਜ਼ ਫਾਇਰ ਆ ਬਾਸੂ ਜੀ ਦੋ ਹਫ਼ਤਿਆਂ ਦੀ, ਉਹ ਬੁੱਧਵਾਰ ਤੱਕ ਦੀ ਹੈ, ਮਤਲਬ ਕਿ ਸਾਡੇ ਕੋਲ ਤਾਂ ਕੱਲ੍ਹ ਦੁਪਹਿਰ ਹੀ ਹੋਣੀ ਆ ਨਾ ਉਦੋਂ, ਉੱਥੇ ਤਾਂ ਈਰਾਨ ਦੇ ਵਿੱਚ ਤਾਂ ਉਦੋਂ ਬੁੱਧਵਾਰ ਮਤਲਬ ਅੱਧੀ ਰਾਤ ਹੋ ਜਾਣੀ ਆ, ਬੁੱਧਵਾਰ ਦੀ ਸ਼ੁਰੂਆਤ ਹੋ ਜਾਣੀ ਆ। ਸੋ ਇਹ ਦੇਖਣਾ ਹੋਏਗਾ ਕਿ ਕੱਲ੍ਹ ਨੂੰ ਪਾਕਿਸਤਾਨ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਹੋ ਪਾਉਂਦੀ ਆ, ਅਤੇ ਉਹਦਾ ਕੀ ਸਿੱਟਾ ਨਿਕਲਦਾ, ਕੀ ਸੀਜ਼ ਫਾਇਰ ਅੱਗੇ ਐਕਸਟੈਂਡ ਹੋਏਗੀ ਕਿ ਨਹੀਂ, ਇਹ ਸਵਾਲ ਬਣਿਆ ਇਸ ਵੇਲੇ।
ਅਤੇ ਈਰਾਨ ਦੀ ਮਿਲਟਰੀ ਦਾ ਕਹਿਣਾ ਕਿ ਜਿਹੜਾ ਜਹਾਜ਼ ਅਮਰੀਕਾ ਨੇ ਸੀਜ਼ ਕੀਤਾ ਉਹ ਚਾਈਨਾ ਤੋਂ ਆ ਰਿਹਾ ਸੀ। ਸੋ ਚਾਈਨਾ ਨੂੰ ਤਾਂ ਖੁਸ਼ ਕਰਨਾ ਚਾਹੁੰਦੇ ਨੇ ਡੋਨਲਡ ਟਰੰਪ
ਜੀ,
ਤੇ ਚਾਈਨਾ ਇਹਨਾਂ ਨੇ ਕਿਹਾ ਬੜੀ ਘੁੱਟ ਕੇ ਜੱਫੀ ਪਾਉਣਗੇ।
ਕਾਰਗੋ ਸ਼ਿਪ ਆਇਲ ਵਾਲਾ ਸ਼ਿਪ ਨਹੀਂ ਸੀ, ਇਹਦੇ ਆਇਲ ਟੈਂਕਰ ਨਹੀਂ ਸੀ।
ਸੋ ਦੇਖਦੇ ਹਾਂ, ਪਰ ਇੱਦਾਂ ਲੱਗ ਰਿਹਾ ਕਿ ਵੀ ਜੇ ਹੁਣ ਇਧਰੋਂ ਡੈਲੀਗੇਸ਼ਨ ਭੇਜ ਦਿੱਤੀ ਗਈ ਆ, ਪਾਕਿਸਤਾਨ ਦੇ ਵਿੱਚ ਹੋਟਲ ਵਗੈਰਾ ਖਾਲੀ ਕਰਾ ਦਿੱਤੇ ਗਏ ਨੇ ਜਿੱਥੇ ਡੈਲੀਗੇਸ਼ਨ ਠਹਿਰਾਈ ਜਾਏਗੀ, ਜਿੱਥੇ ਸਮਿਟ ਹੋਏਗਾ। ਸੋ ਈਰਾਨ ਵੱਲੋਂ ਵੀ ਕੋਈ ਨਾ ਕੋਈ ਆ ਜਾਏਗਾ, ਕਿਉਂਕਿ ਉਹਨਾਂ ਦੀ ਫਲਾਈਟ ਇੰਨੀ ਲੰਬੀ ਨਹੀਂ ਹੈ, ਸੋ ਉਹਨਾਂ ਨੇ ਬਾਰਡਰ ਟੱਪ ਕੇ ਹੀ ਜਾਣਾ ਬਸ।
ਜੀ ਜੀ ਜੀ।
ਸੋ ਮੋਸਟ ਲਾਈਕਲੀ ਈਰਾਨ ਵੱਲੋਂ ਕੋਈ ਡੈਲੀਗੇਸ਼ਨ ਪਹੁੰਚ ਜਾਏਗੀ।
ਇੱਕ ਨਾ ਵੀਕਐਂਡ ਤੇ ਖਬਰ ਹੋਰ ਆ ਰਹੀ ਹੈ ਬਸ ਜੀ, ਜਿਹੜੇ ਮਿਡਲ ਈਸਟ ਦੇ ਵਿੱਚ ਮੁਲਕ ਨੇ ਸਪੈਸ਼ਲੀ UAE, ਉਹ ਅਮਰੀਕਾ ਨਾਲ ਇਹ ਗੱਲ ਕਰ ਰਹੇ ਨੇ ਕਿ ਸਾਨੂੰ ਤੁਸੀਂ ਜੋ ਸਾਡਾ ਨੁਕਸਾਨ ਹੋਇਆ ਉਹਦੇ ਪੈਸੇ ਦਿਓ। ਕਿ ਉਹਨਾਂ ਨੇ ਇੱਕ ਦੋ ਚੀਜ਼ਾਂ, ਇੱਕ ਤਾਂ ਕਿਹਾ ਸਾਨੂੰ ਫਾਈਨੈਂਸ਼ੀਅਲ ਬੈਕ ਸਟਾਪ ਕਰੋ, ਮਤਲਬ ਕਿ ਜੇ ਸਾਡਾ ਕਿਤੇ ਵੀ ਕੋਈ ਬਹੁਤਾ ਨੁਕਸਾਨ ਹੁੰਦਾ ਤੁਸੀਂ ਉਹਦੀਆਂ ਗਰੰਟੀਆਂ ਦਿਓ। ਦੂਜੀ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਕਿ ਅਸੀਂ ਕਰੰਸੀ ਸਵਾਪ ਲਾਈਨ ਖੋਲੀਏ, ਇਹ ਅੰਦਰ ਖਾਤੇ ਗੱਲ ਚੱਲ ਰਹੀ ਹੈ, ਪੁਸ਼ਟੀ ਇਹਦੀ ਹੋਈ ਨਹੀਂ, ਪਰ ਜਿਹੜੇ ਬੈਂਕਰਸ ਦੇ ਲੈਵਲ 'ਤੇ ਇਹ ਗੱਲ ਹੋ ਰਹੀ ਆ ਕਿ ਜੇ UAE ਨੂੰ ਮੰਨ ਲਓ ਕਰਜ਼ਾ ਚਾਹੀਦਾ, ਸੋ ਕਰੰਸੀ ਸਵਾਪ ਲਾਈਨ ਦਾ ਭਾਵ ਇਹ ਹੋਇਆ ਕਿ ਜੇ UAE ਨੂੰ ਕਰਜ਼ਾ ਚਾਹੀਦਾ ਅਮਰੀਕਾ, ਉਹ ਅਮਰੀਕਨ ਡਾਲਰਾਂ ਦੇ ਵਿੱਚ ਕਰਜ਼ਾ ਦੇਵੇਗਾ, ਉਸ ਕਰਜ਼ੇ ਦੀ ਵਿਆਜ ਦੀ ਦਾ ਭੁਗਤਾਨ ਜਾਂ ਉਹਦੀ ਜਿਹੜੀ ਕੋਈ ਹੋਰ ਰੀਪੇਮੈਂਟ ਆ ਉਹ UAE ਦਿਰਹਾਮ ਦੇ ਵਿੱਚ ਜਾਂ ਕਿਸੇ ਹੋਰ ਤੀਜੀ ਕਰੰਸੀ ਦੇ ਵਿੱਚ ਕਰ ਸਕਦਾ। ਸੋ ਉਹਦੀ ਜਿਹੜੀ ਰੀਪੇਮੈਂਟ ਆ ਉਹ ਅਮਰੀਕੀ ਡਾਲਰਾਂ ਦੇ ਵਿੱਚ ਕਰਨੀ ਜ਼ਰੂਰੀ ਨਹੀਂ ਹੋਏਗੀ। ਜੇ ਵਾਸੂ ਜੀ ਦੇਖੋ UAE ਵੱਲੋਂ ਅਜਿਹਾ ਦਬਾਅ ਪੈ ਜਾਂਦਾ, ਇਹ ਇੱਕ ਅਜਿਹਾ ਕੰਟੇਜਨ ਆ, ਜੇ ਫੈਲਦਾ ਤਾਂ ਅਮਰੀਕਾ ਵਾਸਤੇ ਸਮੱਸਿਆਵਾਂ ਬੜੀਆਂ ਖੜੀਆਂ ਹੋ ਸਕਦੀਆਂ ਨੇ। ਫਿਰ ਤਾਂ ਕਤਰ ਵੀ ਹੈ, ਸਾਊਦੀ ਅਰੇਬੀਆ ਵੀ ਆ, ਓਮਾਨ ਵਾਲੇ ਵੀ ਨੇ, ਫਿਰ ਤਾਂ ਸਾਰਿਆਂ ਨੇ ਆ ਜਾਣਾ ਕਿ ਜੀ ਸਾਡਾ ਵੀ ਨੁਕਸਾਨ ਹੋਇਆ, ਸਾਨੂੰ ਵੀ ਪੈਸੇ ਦਿਓ।
ਅਤੇ ਜਦੋਂ ਸ਼ੁੱਕਰਵਾਰ ਈਰਾਨ ਨੇ ਪੋਸਟ ਪਾਈ ਸੀ ਅਬਾਸ ਅਰਾਕਚੀ ਨੇ ਕਿ ਅਸੀਂ ਸਟੇਟ ਆਫ ਹੋਰਮੁਜ਼ ਕੰਪਲੀਟਲੀ ਖੋਲ ਦਿੱਤੀ ਹੈ, ਅਤੇ ਉਦੋਂ ਡੋਨਲਡ ਟਰੰਪ ਨੇ ਬੜੀਆਂ ਗੱਲਾਂ ਕੀਤੀਆਂ ਸਨ ਥਰੂ ਸੋਸ਼ਲ ਤੇ ਕਿ ਦੇਖੋ ਵੀ ਹੁਣ ਅਸੀਂ ਕਾਮਯਾਬ ਹੋ ਗਏ, ਅਤੇ ਉਹਦੇ ਵਿੱਚ ਉਹਨਾਂ ਨੇ ਧੰਨਵਾਦ ਕੀਤਾ ਸਾਰਿਆਂ ਦਾ।
ਹਾਂਜੀ।
ਅਤੇ ਉਹਦੇ ਵਿੱਚ ਉਹਨਾਂ ਨੇ ਜਿਹੜੇ ਗਲਫ ਸਟੇਟਸ ਨੇ UAE, ਕਤਰ, ਸਾਊਦੀ ਅਰੇਬੀਆ, ਇਹਨਾਂ ਨੂੰ ਵੀ ਕਿਹਾ ਸੀ ਤੁਸੀਂ ਬੜੇ ਸ਼ੇਰ ਹੋ, ਤੂੰ ਬਰੇਵ, ਕਹਿੰਦੇ ਆਈ ਵੁੱਡ ਲਾਈਕ ਟੂ ਥੈਂਕ UAE, ਕਤਰ, ਸਾਊਦੀ ਅਰੇਬੀਆ, ਯੂ ਆਰ ਵੈਰੀ ਬਰੇਵ, ਤੁਸੀਂ ਬੜੀ ਬਰੇਵਰੀ ਦਾ ਪ੍ਰਗਟਾਵਾ ਕੀਤਾ ਹੈ, ਪ੍ਰਦਰਸ਼ਨ ਕੀਤਾ, ਅਤੇ ਨਾਲ ਇਹਨਾਂ ਨੇ ਪਾਕਿਸਤਾਨ ਦਾ ਧੰਨਵਾਦ ਕੀਤਾ ਸੀ। ਸੋ ਹੁਣ ਜਿਹੜੇ ਇਹਨਾਂ ਦੇ ਸ਼ੇਰ ਦੋਸਤ ਨੇ ਉਹ ਕਹਿੰਦੇ ਪੈਸੇ ਦਿਓ।
ਹਾਂ, ਸਹੀ ਗੱਲ ਆ। ਅੱਛਾ ਵਾਸੂ ਜੀ, ਇੱਕ ਜਿਹੜੀ ਡੋਨਲਡ ਟਰੰਪ ਬਾਰੇ ਇਹ ਗੱਲ ਬੜੀ ਹੁੰਦੀ ਸੀ ਨਾ ਕਿ ਟਰੰਪ ਨੂੰ ਤਾਂ ਇਜ਼ਰਾਈਲ ਨੇ ਧੱਕੇ ਨਾਲ ਇਸ ਵਾਰ ਦੇ ਵਿੱਚ ਲੈ ਆਉਂਦਾ। ਅੱਧੇ ਘੰਟੇ ਪਹਿਲਾਂ ਡੋਨਲਡ ਟਰੰਪ ਨੇ ਟਰੁੱਥ ਸੋਸ਼ਲ ਤੇ ਇੱਕ ਪੋਸਟ ਸਾਂਝੀ ਕੀਤੀ ਆ। ਉਹ ਕਹਿੰਦੇ ਇਜ਼ਰਾਈਲ ਨੈਵਰ ਟਾਕਡ ਮੀ ਇਨਟੂ ਦਾ ਵਾਰ ਵਿਦ ਇਰਾਨ, ਦਾ ਰਿਜ਼ਲਟਸ ਆਫ ਅਕਟੋਬਰ 7th ਐਡਿਡ ਟੂ ਮਾਈ ਲਾਈਫ ਲੌਂਗ ਓਪੀਨੀਅਨ ਦੈਟ ਇਰਾਨ ਕੈਨ ਨੈਵਰ ਹੈਵ ਅ ਨਿਊਕਲੀਅਰ ਵੈਪਨ। ਸੋ 7 ਅਕਤੂਬਰ 2023 ਨੂੰ ਜਿਹੜਾ ਇਜ਼ਰਾਈਲ ਦੇ ਵਿੱਚ ਹਮਲਾ ਹੋਇਆ ਸੀ ਉਹਦਾ ਹਵਾਲਾ ਦੇ ਰਹੇ ਨੇ। ਕਹਿੰਦੇ ਆਈ ਵਾਚ ਐਂਡ ਰੀਡ ਦਾ ਫੇਕ ਨਿਊਜ਼ ਪੰਡਿਤਸ ਐਂਡ ਪੋਲਸ ਇਨ ਟੋਟਲ ਡਿਸਬਿਲੀਫ, 90% of what they say are lies and made up stories and the polls are rigged much as the 2020 presidential election was rigged. Kithon di kithon ja rahe ne, just like the results in Venezuela bhi aaga vich, just like the results in Venezuela which the media doesn't like talking about, the results in Iran will be amazing, and if Iran's new leaders regime change are smart, Iran can have a great and prosperous future. President DJT. 5 ਹਫ਼ਤੇ ਪਹਿਲਾਂ ਤਾਂ ਟਰੰਪ ਕਹਿੰਦੇ ਜਿੱਤ ਗਏ ਸੀ,
ਨਾਲੇ ਕਹਿੰਦੇ ਸੀ ਜਿਹੜੀ ਨਵੀਂ ਰਿਜੀਮ ਆ ਬੜੀ ਸਮਾਰਟ ਆ,
ਬੜੀ ਸਮਾਰਟ ਆ,
ਇਫ ਦੇ ਆਰ ਸਮਾਰਟ,
ਇਫ ਦੇ ਆ, ਹਾਂ, ਯੈਸ, ਉਹਨਾਂ ਦੀਆਂ ਵੀ ਸਿਫਤਾਂ ਬੜੀਆਂ ਕਰਦੇ ਸੀ। ਸੋ ਇਹ ਸਾਰੇ
ਇਹਨਾਂ ਦਾ ਕਹਿਣਾ ਨਾ ਕਿ ਵੀ ਮੈਂ ਚੋਰੀ ਨਹੀਂ ਕੀਤੀ, ਮੈਂ ਇਜ਼ਰਾਈਲ ਦੇ ਆਖੇ ਨਹੀਂ ਲੱਗਿਆ, ਚੋਰ ਕੀ ਦਾੜੀ ਮੈਂ ਤਿਨਖਾ,
ਦਾੜੀ ਮੈਂ ਤਿਨਖਾ, ਵਾਹਿਗੁਰੂ ਹੈ। ਵਾਸੂ ਜੀ, ਡ੍ਰਿਪਾਂ ਦਾ ਕੀ ਬਣੇਗਾ, ਜਾਂ ਡ੍ਰਿਪਾਂ ਕਰਕੇ ਇਸ ਵੇਲੇ ਮੈਨੂੰ ਤਾਂ ਐਂ ਲੱਗਦਾ ਕਿ ਪ੍ਰੀਮੀਅਰ DVDB ਇੰਨੀ ਜ਼ਿਆਦਾ ਸਖਤੀ 'ਚ ਫਸ ਗਏ ਨੇ, ਆਪਣੇ ਆਪ ਨੂੰ ਇੰਨਾ ਉਹਨਾਂ ਨੇ ਕੋਰਨਰ ਕਰ ਲਿਆ ਕਿ ਉਹਨਾਂ ਨੂੰ ਨਹੀਂ ਸਮਝ ਆ ਰਹੀ ਵੀ ਕਰੀਏ ਤਾਂ ਕਰੀਏ ਕੀ, ਕਿਉਂਕਿ ਆਮ ਤੌਰ 'ਤੇ ਵਿਦਇਨ ਅ ਮੈਟਰ ਆਫ ਅ ਫਿਊ ਵੀਕਸ ਇੰਨੀ ਵਾਰ ਆਪਣਾ ਸਟੈਂਡ ਚੇਂਜ ਕਰਨਾ, ਉਹ ਵੀ ਸੂਬੇ ਦੇ ਪ੍ਰੀਮੀਅਰ ਵੱਲੋਂ, ਸੂਬੇ ਦੇ ਮੁਖੀ ਵੱਲੋਂ, ਇਹ ਆਮ ਤੌਰ 'ਤੇ ਦੇਖਣ ਨੂੰ ਮਿਲਦਾ ਨਹੀਂ। ਸਵਾਲ ਤਾਂ ਇਹ ਬਣੇ ਵੀ ਚੁੱਕੇ ਜਾ ਰਹੇ ਨੇ ਕਿ ਇਸ ਵੇਲੇ ਬੀ ਸੀ ਦੀ ਸਰਕਾਰ ਦੀ ਜਾਂ ਬੀ ਸੀ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਵਾਗਡੋਰ ਆ ਉਹ ਕਿਹਦੇ ਹੱਥ ਆ, ਡੀਵੀ ਡੀ ਬੀ ਦੇ ਹੱਥ ਆ ਜਾਂ ਫਿਰ ਜਿਹੜੀ ਇੰਡੀਜਨਸ ਲੀਡਰਸ਼ਿਪ ਆ ਉਹਨਾਂ ਦੀ ਘੁਰਕੀ ਇੰਨੀ ਤਗੜੀ ਆ ਕਿ ਡੇਵਿਡ ਈਬੀ ਦੀ ਪੇਸ਼ ਨਹੀਂ ਚੱਲ ਰਹੀ ਕੋਈ। ਇਸ ਵੀਕਐਂਡ 'ਤੇ ਵੀ ਡ੍ਰਿਪਾਂ ਨੂੰ ਲੈ ਕੇ ਜੋ ਅਪਡੇਟਸ ਜੋ ਗਤੀਵਿਧੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਇੱਕ ਵਾਰ ਫਿਰ ਪ੍ਰੀਮੀਅਰ ਨੂੰ ਫਲਿੱਪ ਫਲੋਪ ਕਰਨਾ ਪਿਆ। ਦੇਖੋ ਪਿਛਲੇ ਸਾਲ ਅਗਸਤ ਦੇ ਵਿੱਚ ਡਿਸੀਜਨ ਆਉਂਦਾ ਅਦਾਲਤ ਦੇ ਵਿੱਚ ਜਿਹਦੇ ਕਰਕੇ ਡ੍ਰਿਪਾਂ ਨਾਲ ਰਿਲੇਟਡ ਜਿਹੜੀ ਸਾਰੀ ਕਨਵਰਸੇਸ਼ਨ ਆ ਉਹ ਸ਼ੁਰੂ ਹੁੰਦੀ ਆ ਕਿ ਜੀ ਲੋਕਾਂ ਦੇ ਪ੍ਰਾਈਵੇਟ ਪ੍ਰੋਪਰਟੀ ਰਾਈਟਸ ਦਾ ਕੀ ਬਣੇਗਾ, ਫਿਰ ਇੱਕ ਕੋਰਟ ਆਫ ਅਪੀਲ ਵੱਲੋਂ ਸਪੈਸ਼ਲੀ ਜਿਹੜਾ ਡਿਸੀਜਨ ਦਿੱਤਾ ਜਾਂਦਾ ਅਰਾਊਂਡ ਦੀ ਮਿਨਰਲ ਟੈਨਿਓਰ ਰਾਈਟਸ, ਉੱਥੋਂ ਇਹ ਗੱਲ ਹੋਰ ਵੀ ਜ਼ਿਆਦਾ ਗੰਭੀਰ ਬਣ ਜਾਂਦੀ ਆ। ਪ੍ਰੀਮੀਅਰ ਨੇ ਪਹਿਲਾਂ ਇਹ ਗੱਲ ਆਖੀ ਕਿ ਜੀ ਪ੍ਰਾਈਵੇਟ ਪ੍ਰੋਪਰਟੀ ਰਾਈਟਸ ਉੱਪਰ ਅਸੀਂ ਕੋਈ ਆਂਚ ਨਹੀਂ ਆਣ ਦੇਵਾਂਗੇ, ਇਹ ਸਭ ਨੋਨ ਨੈਗੋਸ਼ੀਏਬਲ ਹੈ, ਤੁਸੀਂ ਚਿੰਤਾ ਨਾ ਕਰੋ। ਪਿਛਲਾ ਸਾਲ ਤਾਂ ਇਹੀ ਗੱਲ ਦੇ ਨਾਲ ਖਤਮ ਹੋ ਗਿਆ। ਫਿਰ ਫਰਵਰੀ ਦੇ ਵਿੱਚ ਜਦੋਂ ਇਸ ਸਾਲ ਦਾ ਸੈਸ਼ਨ ਸ਼ੁਰੂ ਹੁੰਦਾ ਫਿਰ ਗੱਲ ਹੁੰਦੀ ਹੈ ਵੀ ਚਲੋ ਇਹਦੇ ਵਿੱਚ ਕੋਈ ਨਾ ਕੋਈ ਤਬਦੀਲੀਆਂ ਹੋਣਗੀਆਂ, ਤਰਮੀਮਾਂ ਕਰਨਗੇ। ਪ੍ਰੀਮੀਅਰ ਕਹਿੰਦੇ ਰਹੇ ਕਿ ਜੀ ਅਸੀਂ ਇਹ ਤਰਮੀਮ ਕਰਾਂਗੇ, ਓਪੋਜੀਸ਼ਨ ਵਾਲੇ ਕਹਿੰਦੇ ਤਰਮੀਮਾਂ ਛੱਡੋ, ਤੁਸੀਂ ਪੂਰਾ ਦਾ ਪੂਰਾ ਕਾਨੂੰਨ ਹੀ ਰੱਦ ਕਰੋ। ਅਤੇ ਫਿਰ ਵਾਸੂ ਜੀ ਦੌਰ ਸ਼ੁਰੂ ਹੁੰਦਾ, ਸਿਲਸਿਲਾ ਸ਼ੁਰੂ ਹੁੰਦਾ ਪ੍ਰੀਮੀਅਰ ਵੱਲੋਂ ਇੱਕ ਬਿਆਨ ਤੋਂ ਦੂਜਾ ਬਿਆਨ, ਦੂਜੇ ਬਿਆਨ ਤੋਂ ਵਾਪਸ ਪਹਿਲੇ ਬਿਆਨ 'ਤੇ, ਫਿਰ ਉਹਦੇ ਨਾਲ ਕੋਈ ਨਵੀਂ ਗੱਲ ਜੋੜ ਕੇ। ਸੋ ਇੱਕ ਇੱਕ ਕਰਕੇ ਉਹ ਸਾਰੀ ਕਹਾਣੀ ਟਰੇਸ ਕਰਦੇ ਹਾਂ।
ਸੋ ਯਾ ਇੰਡੀਜਨਸ ਭਾਈਚਾਰਿਆਂ ਨੂੰ ਪਹਿਲਾਂ ਇਹ ਪ੍ਰਪੋਜ਼ਲ ਦਿੱਤਾ ਗਿਆ ਕਿ ਅਸੀਂ ਡ੍ਰਿਪਾਂ ਦੇ ਕੁਝ ਸੈਕਸ਼ਨਸ ਨੂੰ ਅਮੈਂਡ ਕਰ ਦਿੰਦੇ ਹਾਂ, ਇਹਨਾਂ ਵਿੱਚ ਪੱਕੇ ਤੌਰ 'ਤੇ ਤਰਮੀਮਾਂ ਕਰ ਦਿੰਦੇ ਹਾਂ, ਪਰ ਇੰਡੀਜਨਸ ਭਾਈਚਾਰੇ ਇਹਦੇ ਨਾਲ ਰਾਜ਼ੀ ਨਹੀਂ ਹੋਏ। ਸੋ ਜਿਹੜੇ ਇੰਡੀਜਨਸ ਲੀਡਰਸ ਨਾਲ ਗੱਲਬਾਤ ਕੀਤੀ ਜਾ ਰਹੀ ਉਹਨਾਂ ਨੂੰ ਫਸਟ ਨੇਸ਼ਨਸ ਲੀਡਰਸ਼ਿਪ ਕਾਊਂਸਲ ਕਿਹਾ ਜਾ ਰਿਹਾ, ਜਿਨ੍ਹਾਂ ਦੇ ਵਿੱਚ ਬੀ ਸੀ ਅਸੈਂਬਲੀ ਆਫ ਫਸਟ ਨੇਸ਼ਨਸ, ਯੂਨੀਅਨ ਆਫ ਬੀ ਸੀ ਇੰਡੀਅਨ ਚੀਫਸ ਅਤੇ ਫਸਟ ਨੇਸ਼ਨਸ ਸਮਿਟ, ਇਹ ਤਿੰਨ ਜਿਹੜੇ ਵੱਡੇ ਗਰੁੱਪਸ ਉਹਦੇ ਵਿੱਚ ਸ਼ਾਮਲ ਨੇ। ਤੇ ਫਸਟ ਨੇਸ਼ਨਸ ਲੀਡਰਸ਼ਿਪ ਕਾਊਂਸਲ ਨੇ ਸਪਸ਼ਟ ਕਰਤਾ ਕਿ ਅਸੀਂ ਕਿਸੇ ਤਰ੍ਹਾਂ ਦੀਆਂ ਵੀ ਅਮੈਂਡਮੈਂਟਸ ਡ੍ਰਿਪਾਂ ਦੇ ਵਿੱਚ ਸਵੀਕਾਰ ਨਹੀਂ ਕਰਾਂਗੇ। ਉਸ ਤੋਂ ਤਕਰੀਬਨ ਇੱਕ ਹਫ਼ਤੇ ਬਾਅਦ ਡੇਵੀ ਡੀ ਬੀ ਦੂਸਰਾ ਪ੍ਰਪੋਜ਼ਲ ਲੈ ਕੇ ਗਏ, ਕਹਿੰਦੇ ਅਸੀਂ ਇੱਦਾਂ ਕਰਦੇ ਹਾਂ ਵੀ ਕੁਝ ਸੈਕਸ਼ਨਸ ਨੂੰ 3 ਸਾਲਾਂ ਵਾਸਤੇ ਸਸਪੈਂਡ ਕਰ ਦਿੰਦੇ ਹਾਂ ਕਿ ਇਹਨਾਂ ਨੂੰ ਅਸੀਂ ਇਹਨਾਂ ਵਿੱਚ ਬਦਲ ਕੋਈ ਨਹੀਂ ਕਰਦੇ, ਵੀ ਵੋਂਟ ਅਮੈਂਡ ਇਟ ਬਟ ਵੀਲ ਸਸਪੈਂਡ ਸਮ ਸੈਕਸ਼ਨਸ, ਕਿ ਇਹਨਾਂ ਦੀ ਲਾਗੂ ਹੋਣ ਅਤੇ ਇਹਨਾਂ ਦੀ ਇੰਪਲੀਮੈਂਟੇਸ਼ਨ ਦੇ ਉੱਤੇ 3 ਸਾਲਾਂ ਵਾਸਤੇ ਰੋਕ ਲਗਾ ਦਿੰਦੇ ਹਾਂ
ਜੀ।
ਉਹਦੇ ਬਾਰੇ ਵੀ ਇੰਡੀਜਨਸ ਲੀਡਰਸ ਵੱਲੋਂ ਕਿਹਾ ਗਿਆ ਕਿ ਸਾਨੂੰ ਇਹ ਬਰਦਾਸ਼ਤ ਨਹੀਂ ਹੈ।
ਤੇ 3 ਸਾਲਾਂ ਦੀ ਰੋਕ ਦਾ ਰੀਜ਼ਨ ਇਹ ਸੀ, ਪ੍ਰੀਮੀਅਰ ਦਾ ਤਰਕ ਇਹ ਸੀ ਵੀ ਉਦੋਂ ਤੱਕ ਦੇਖੋ ਕੈਨੇਡਾ ਦੀ ਸੁਪਰੀਮ ਕੋਰਟ ਦੇ ਵਿੱਚ ਅਪੀਲਾਂ ਪਈਆਂ ਹੋਈਆਂ ਨੇ, ਵੀ ਅਦਾਲਤ ਉਹਦੇ ਵਿੱਚ ਫੈਸਲਾ ਦੇ ਕੇ ਉਹਨੇ ਸਾਡਾ ਰਾਹ ਕਲੀਅਰ ਕਰ ਦੇਣਾ ਵੀ ਅੱਗੇ ਨੂੰ ਇਹ ਕਹਾਣੀ ਕਿਹੜੇ ਪਾਸੇ ਨੂੰ ਜਾਏਗੀ।
ਸੋ ਚੱਕਰ ਇਹ ਹੈ ਕਿ ਇਹਨੂੰ ਅਮੈਂਡ ਕਰਨਾ ਹੋਵੇ ਚਾਹੇ ਸਸਪੈਂਡ ਕਰਨਾ ਹੋਵੇ, ਉਹਦੇ ਵਾਸਤੇ ਲੈਜਿਸਲੇਚਰ ਦੇ ਵਿੱਚੋਂ ਮੋਸ਼ਨ ਜਿਹੜਾ ਇੱਕ ਪਾਸ ਕਰਾਉਣਾ ਪੈਣਾ ਸੀ ਕਿ ਅਮੈਂਡਮੈਂਟ ਵਾਸਤੇ ਜਾਂ ਸਸਪੈਂਸ਼ਨ ਵਾਸਤੇ ਇੱਕ ਬਿੱਲ ਪਾਸ ਕਰਾਉਣਾ ਪੈਣਾ ਸੀ ਲੈਜਿਸਲੇਚਰ ਦੇ ਵਿੱਚ। ਸੋ ਪਹਿਲਾਂ ਦੇਖੋ ਫਲਿੱਪ ਕੀ ਹੈ ਕਿ ਅਮੈਂਡ ਕਰਾਂਗੇ, ਕਹਿੰਦੇ ਨਹੀਂ, ਫਿਰ ਸਸਪੈਂਡ ਕਰਾਂਗੇ, ਉਸ ਤੋਂ ਬਾਅਦ ਫਿਰ ਕਹਿੰਦੇ ਜਿਹੜਾ ਮੋਸ਼ਨ ਪ੍ਰੈਜੈਂਟ ਕਰਾਂਗੇ ਇਹ ਕੌਨਫੀਡੈਂਸ ਮੋਸ਼ਨ ਹੋਏਗਾ। ਫਿਰ ਉਹਦੇ ਵਿੱਚ ਇਹ ਸਪਸ਼ਟ ਹੋ ਗਿਆ ਕਿ ਜੀ ਇਹਦਾ ਵਾਸਤੇ ਸਮਰਥਨ ਨਹੀਂ ਮਿਲ ਰਿਹਾ, ਖਾਸ ਤੌਰ 'ਤੇ ਜੋਨ ਫਿਲਿਪ ਜੋ ਸਟੂਅਰਟ ਫਿਲਿਪ ਦੀ ਧਰਮਪਤਨੀ ਨੇ, MLA ਨੇ ਵੈਂਕੂਵਰ ਸਟ੍ਰੈਥਕੋਨਾ ਤੋਂ, ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਉਹਨੂੰ ਸਪੋਰਟ ਨਹੀਂ ਕਰਨਗੇ।
ਫਿਰ ਵਸੂਰੀ ਸੂਤਰਾਂ ਦੇ ਹਵਾਲੇ
ਤੋਂ ਕਿਹਾ ਗਿਆ ਵੀ ਇਹ ਕੌਨਫੀਡੈਂਸ ਮੋਸ਼ਨ ਨਹੀਂ
ਹੋਏਗਾ। ਸੂਤਰਾਂ ਦੇ ਹਵਾਲੇ ਤੋਂ ਖਬਰ 'ਤੇ ਫਿਰ ਇਹ ਵੀ ਆਈ ਕਿ 10 ਤੋਂ ਵੀ ਜ਼ਿਆਦਾ NDP ਦੇ MLA ਸਨ ਜਿਹੜੇ ਕਿ ਪਿਛਲੇ ਹਫ਼ਤੇ ਪਿਛਲੇ ਸ਼ਨੀਵਾਰ 11 ਤਰੀਕ ਹੋਈ ਉਹ, ਹਾਂ 11 ਤਰੀਕ, ਉਦੋਂ ਇੱਕ ਐਮਰਜੈਂਸੀ ਮੀਟਿੰਗ ਹੋਈ NDP ਕੌਕਸ ਦੀ, ਉਹਦੇ ਵਿੱਚ 10 ਤੋਂ ਵੀ ਵੱਧ MLAs ਨੇ ਆਪਣਾ ਵਿਰੋਧ ਪ੍ਰਗਟ ਕੀਤਾ ਵੀ ਇਹ ਤੁਸੀਂ ਨਾ ਅਮੈਂਡਮੈਂਟ ਤਾਂ ਛੱਡੋ, ਤੁਸੀਂ ਇਹਨੂੰ ਸਸਪੈਂਡ ਕਰਨ ਦੀ ਵੀ ਗੱਲ ਨਾ ਕਰੋ।
ਉਸ ਤੋਂ ਬਾਅਦ ਫਿਰ ਇਹ ਕਿਹਾ ਗਿਆ ਕਿ ਜੀ ਇਹ ਕੌਨਫੀਡੈਂਸ ਮੋਸ਼ਨ ਨਹੀਂ ਹੋਏਗਾ। ਫਿਰ ਇਹ ਵੀ ਕਿਹਾ ਗਿਆ ਕਿ ਜਿਹੜਾ ਇਹ ਮੋਸ਼ਨ ਅਸੀਂ ਪ੍ਰਜੈਂਟ ਕਰਨਾ ਸੀ ਜੋ ਕਿ ਪਿਛਲੇ ਹਫ਼ਤੇ ਪਹਿਲਾਂ ਕਹਿ ਰਹੇ ਸੀ ਕਰਾਂਗੇ, ਫਿਰ ਉਹ ਕਹਿੰਦੇ ਕਿ ਜੀ ਇਸ ਹਫ਼ਤੇ ਨਹੀਂ ਕਰਾਂਗੇ, ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ, ਥੋੜੀਆਂ ਹੋਰ ਕੰਸਲਟੇਸ਼ਨਸ ਵਗੈਰਾ ਪਹਿਲਾਂ ਕੀਤੀਆਂ ਜਾਣਗੀਆਂ ਅਤੇ ਜਦੋਂ ਵੀ ਕਰਾਂਗੇ ਉਹ ਕੌਨਫੀਡੈਂਸ ਮੋਸ਼ਨ ਨਹੀਂ ਹੋਏਗਾ।
ਅੱਛਾ, ਇਹ ਵੀ ਕਿਹਾ ਸੀ ਇਸੇ ਸੈਸ਼ਨ 'ਚ ਕਰਾਂਗੇ, ਜਿਹੜਾ ਇਹ ਵਾਲਾ ਸੈਸ਼ਨ ਹੈ ਇਹ 28 ਮਈ ਤੱਕ ਚੱਲਣਾ।
ਹਾਂਜੀ,
ਸੋ ਇਹ ਪਿਛਲੇ ਹਫ਼ਤੇ ਸੰਕੇਤ ਇਹ ਦਿੱਤਾ ਗਿਆ ਵੀ ਇਸੇ ਸੈਸ਼ਨ ਦੌਰਾਨ ਜਿਹੜੀ ਇਹ ਜਿਹੜਾ ਮਤਾ ਹੈਗਾ ਉਹ ਆਏਗਾ। ਵੀਕਐਂਡ 'ਤੇ ਵਾਸੂ ਜੀ ਇਸ ਚੀਜ਼ ਨੂੰ ਲੈ ਕੇ ਹੋਰ ਕਾਫੀ ਗਹਿਮਾ ਗਹਿਮੀ ਬਣੀ ਰਹੀ। ਵੀਕਐਂਡ 'ਤੇ ਇੱਕ ਪ੍ਰਪੋਜ਼ਲ ਜਿਹੜੀ ਸੀਗੀ, ਸੋ ਓਰੀਜਨਲੀ ਵੀਕਐਂਡ 'ਤੇ ਸਰਕਾਰ ਦਾ ਮਕਸਦ ਇਹ ਸੀ, ਇਹ ਕਹਿ ਲਓ ਜਦੋਂ ਸ਼ੁੱਕਰਵਾਰ ਖਤਮ ਹੋਇਆ ਤਾਂ ਸਰਕਾਰ ਦੀ ਮਨਸ਼ਾ ਇਹ ਸੀ ਵੀ ਜਦੋਂ ਸੋਮਵਾਰ ਨੂੰ ਵਿਧਾਨ ਸਭਾ ਦੇ ਵਿੱਚ ਵਾਪਸ ਆਵਾਂਗੇ ਤਾਂ ਅਸੀਂ ਜਿਹੜਾ ਮਤਾ ਹੈਗਾ ਡ੍ਰਿਪਾਂ ਦੇ ਨਾਲ ਜਿਹੜੇ ਕੁਝ ਉਹਦੀਆਂ ਮਦਾਂ ਨੇ ਉਹਨਾਂ ਨੂੰ ਪੌਜ਼ ਕਰਨ ਦਾ, ਉਹਨਾਂ ਨੂੰ ਸਸਪੈਂਡ ਕਰਨ ਦਾ, ਉਹ ਅਸੀਂ ਪ੍ਰਜੈਂਟ ਕਰਾਂਗੇ। ਇਹਦੇ ਬਾਰੇ ਬਰੀਫਿੰਗ ਦਿੱਤੀ ਗਈ ਸ਼ਨੀਵਾਰ ਨੂੰ ਇੰਡੀਜਨਸ ਲੀਡਰਸ਼ਿਪ ਨੂੰ, ਅਤੇ ਉਹਨਾਂ ਨੇ ਵਾਸੂ ਜੀ ਇੱਕ ਅਜਿਹੀ ਖੁੱਲ੍ਹੀ ਚਿੱਠੀ ਲਿਖਤੀ ਤਕਰੀਬਨ 2.5 ਸਫ਼ਿਆਂ ਦੀ, ਅਤੇ ਉਹ ਚਿੱਠੀ ਉਹਨਾਂ ਨੇ ਇਕੱਲੀ ਇੱਦਾਂ ਲਿਖ ਕੇ ਪੋਸਟ ਹੀ ਨਹੀਂ ਕਰਤੀ, ਸਗੋਂ ਹਰ ਇੱਕ NDP ਦੇ ਮੈਂਬਰ ਨੂੰ ਉਹ ਭੇਜੀ ਵੀ ਗਈ। ਉਹਨਾਂ ਨੂੰ ਕਿਹਾ ਗਿਆ ਵੀ ਜੇ ਤੁਸੀਂ ਇਸ ਮਤੇ ਦੇ ਹੱਕ ਦੇ ਵਿੱਚ ਵੋਟ ਪਾਈ ਤਾਂ ਅਸੀਂ ਰਲ ਕੇ, ਮਤਲਬ ਅਸੀਂ ਸਾਰੇ ਜਾਣੇ ਇਕੱਠੇ ਸੰਯੁਕਤ ਤਰੀਕੇ ਨਾਲ ਬਹੁਤ ਜ਼ਬਰਦਸਤ ਰਿਟੈਲੀਏਸ਼ਨ ਕਰਾਂਗੇ, ਤੁਹਾਨੂੰ ਇਹਦੇ ਖਾਮਿਆਜ਼ੇ ਭੁਗਤਣੇ ਪੈਣਗੇ। ਉਹਨਾਂ ਵੱਲੋਂ ਇਹ ਕਿਹਾ ਗਿਆ ਇੰਡੀਜਨਸ ਲੀਡਰਸ਼ਿਪ ਵੱਲੋਂ ਕਿ ਜਿਹੜਾ ਇਹ ਡ੍ਰਿਪਾ ਹੈਗਾ ਇਹ ਇਹਦੇ ਵਿੱਚ ਮਨਸ਼ਾ ਇਹ ਸੀ ਵੀ ਅਸੀਂ ਰਲ ਕੇ ਕੰਮ ਕਰਾਂਗੇ, ਤੁਸੀਂ ਇੱਕ ਪਾਸੜ ਇੱਕ ਤਰਫਾ ਤਰੀਕੇ ਨਾਲ ਇਹਦੇ ਵਿੱਚ ਕੋਈ ਤਰਮੀਮਾ ਜਾਂ ਇਹਨੂੰ ਸਸਪੈਂਡ ਕਰਨ ਦੀ ਗੱਲ ਨਹੀਂ ਕਰ ਸਕਦੇ। ਸੋ ਬੜੀ ਬੜੀ ਵੈਸੇ ਜੀ ਗੁੱਸੇਲ ਚਿੱਠੀ ਆ ਉਹ,
ਧਮਕੀ ਆ,
ਧਮਕੀ ਆ ਉਹ।
ਸੋ ਉਹਦੇ ਵਿੱਚ ਇਹ ਸੀ ਕਿ ਦੇਰ ਵਿਲ ਬੀ ਰੈਪਰਕਸ਼ਨਸ, ਅਸੀਂ ਕਲੈਕਟਿਵਲੀ ਇਹ ਤੁਹਾਡਾ ਵਿਰੋਧ ਕਰਾਂਗੇ, ਪਲੱਸ ਲੀਗਲ ਅਤੇ ਪੋਲੀਟੀਕਲ ਇਹਦੀਆਂ ਜਿਹੜੀਆਂ ਰੈਮੀਫਿਕੇਸ਼ਨਸ ਹੋਣਗੀਆਂ। ਫਿਰ ਨਾ ਕਿਉਂ ਦੱਸਿਆ ਨਹੀਂ, ਅਤੇ ਉਸ ਤੋਂ ਕੱਲ੍ਹ ਇਹਦੇ ਬਾਰੇ ਸਵੇਰੇ ਜਿਹੜੀ ਫਸਟ ਨੇਸ਼ਨਸ ਲੀਡਰਸ਼ਿਪ ਕਾਉਂਸਲ ਹੈ, ਫਿਰ ਜਿਹੜੇ ਇਹਨਾਂ ਦੇ ਸਾਬਕਾ MLA ਨੇ ਮੈਲਨੀ ਮਾਰਕ, ਉਹਨਾਂ ਵੱਲੋਂ ਸੋਸ਼ਲ ਮੀਡੀਆ 'ਤੇ ਗੱਲ ਸਪਸ਼ਟ ਕੀਤੀ ਗਈ ਕਿ ਸਰਕਾਰ ਵੱਲੋਂ ਹੁਣ ਇਹ ਦੱਸਿਆ ਜਾ ਰਿਹਾ ਕਿ ਸੋਮਵਾਰ ਨੂੰ ਜਦੋਂ ਹਾਊਸ ਲੈਜਿਸਲੇਚਰ ਜਦੋਂ ਰਿਜ਼ਿਊਮ ਹੋਏਗਾ, ਇਹ ਮੋਸ਼ਨ ਪ੍ਰੈਜ਼ੈਂਟ ਕਰਨ ਜਾ ਰਹੇ ਨੇ
ਜੀ,
ਤੇ ਅਸੀਂ ਸਾਡੇ ਵਿਰੋਧ ਦੇ ਬਾਵਜੂਦ ਇਹ ਮੋਸ਼ਨ ਪ੍ਰੈਜ਼ੈਂਟ ਕਰਨ ਜਾ ਰਹੇ ਨੇ, ਤੇ ਇਹਦੇ ਬਾਰੇ ਜਿਹੜੇ ਲੈਜਿਸਲੇਟਿਵ ਅਸੈਂਬਲੀ ਦੇ ਜਿਹੜੇ ਰਿਪੋਰਟਰਸ ਨੇ ਵਿਕਟੋਰੀਆ ਦੇ ਵਿੱਚ, ਉਹਨਾਂ ਨੂੰ ਕੱਲ੍ਹ ਦੁਪਹਿਰੇ ਉਹਨਾਂ ਵੱਲੋਂ ਦੱਸਿਆ ਗਿਆ ਵੀ ਉਹਨਾਂ ਨੂੰ ਕੱਲ੍ਹ ਦੁਪਹਿਰੇ ਤਕਰੀਬਨ 1 ਵਜੇ ਮੀਡੀਆ ਐਡਵਾਈਜ਼ਰੀ ਵੀ ਭੇਜੀ ਗਈ ਕਿ ਇਸ ਤਰ੍ਹਾਂ ਦੀ ਇੱਕ ਲੈਜਿਸਲੇਸ਼ਨ ਪੇਸ਼ ਹੋਣ ਵਾਲੀ ਹੈ, ਉਹਦੇ ਉਸ ਤੋਂ ਪਹਿਲਾਂ ਟੈਕਨੀਕਲ ਬਰੀਫਿੰਗ ਹੋਏਗੀ, ਤੁਹਾਨੂੰ ਦੱਸਿਆ ਜਾਏਗਾ। ਉਹ ਐਂਬਾਰਗੋਡ ਇਨਫੋਰਮੇਸ਼ਨ ਸੀ,
ਸ਼ਾਮੀ 5 ਵਜੇ ਤੱਕ ਇਹਦੇ ਬਾਰੇ ਗੱਲ ਨਾ ਕਰਿਓ,
ਫਿਰ ਉਸ ਤੋਂ 1 ਘੰਟਾ ਪਹਿਲਾਂ ਹੀ ਮਤਲਬ 4 ਵਜੇ ਉਹਨਾਂ ਨੂੰ ਫਿਰ ਦੁਬਾਰਾ ਰਿਵਾਈਜ਼ ਕਰਕੇ ਐਡਵਾਈਜ਼ਰੀ ਆਉਂਦੀ ਹੈ ਕਿ ਜੀ ਹੁਣ ਮੋਸ਼ਨ ਨਹੀਂ ਪ੍ਰੈਜ਼ੈਂਟ ਕੀਤਾ ਜਾਏਗਾ, ਸਗੋਂ ਅੱਜ ਮਤਲਬ ਮੰਡੇ ਪ੍ਰੀਮੀਅਰ ਡੇਵਿਡ ਈਬੀ ਕੋਈ ਪ੍ਰੈਸ ਕਾਨਫਰੰਸ ਕਰਨਗੇ, ਤੇ ਉਹਦੇ ਵਿੱਚ ਉਹ ਦੱਸਣਗੇ ਕਿ ਡ੍ਰਿਪਾਂ ਨੂੰ ਲੈ ਕੇ ਸਾਡੇ ਅਗਲੀ ਯੋਜਨਾ ਸਾਡੀ ਕੀ ਹੈ, ਸਾਡਾ ਅੱਗੇ ਪਲਾਨ ਕੀ ਹੈ
ਅੱਗੇ ਦੇ ਪਲਾਨ ਬਾਰੇ। ਵਾਸੂ ਜੀ ਅਜੇ ਕਨਸੋਆ ਇਹ ਨੇ ਵੀ ਕੁਝ ਨਾ ਕੁਝ ਮਿਡਲ ਆਫ ਦਾ ਰੋਡ ਕੋਈ ਰਸਤਾ ਲੱਭ ਲਿਆ ਗਿਆ, ਪਰ ਜੇ ਉਹ ਰਸਤਾ ਹੈ ਕੀ ਹੁਣ ਇਹ ਗੱਲਾਂ ਦਾ ਕੜਾਅ ਹੋਏਗਾ, ਸਿਰਫ ਇਹ ਗੱਲ ਅੱਗੇ ਨੂੰ ਵੁੱਡ ਦਿਸ ਜਸਟ ਬੀ ਕਿਕਡ ਫਰਦਰ ਡਾਊਨ ਦਾ ਰੋਡ, ਕਿਉਂਕਿ
ਮਿਡਲ ਪਾਥ ਜਿਹੜਾ ਹੈ ਕਿ ਉਹ ਤਾਂ ਫਿਰ ਇਹੀ ਹੋ ਸਕਦਾ ਕਿ ਅਮੈਂਡਮੈਂਟ ਜਾਂ ਸਸਪੈਂਸ਼ਨ ਤੋਂ ਬਿਨਾਂ ਮਤਲਬ ਡ੍ਰਿਪਾ ਐਜ਼ ਇਜ਼ ਇਹਨੂੰ ਇੱਦਾਂ ਹੀ ਰੱਖ ਕੇ ਕਿ ਆਪਸ ਦੇ ਵਿੱਚ ਕੋਈ ਸਹਿਮਤੀ ਬਣਾ ਕੇ ਕੰਮ ਕੀਤਾ ਜਾਵੇ। ਸਵਾਲ ਇਹ ਚੁੱਕਿਆ ਜਾ ਰਿਹਾ ਵੀ ਜੇਕਰ ਅਮੈਂਡਮੈਂਟ ਅਤੇ ਸਸਪੈਂਸ਼ਨ ਤੋਂ ਬਿਨਾਂ ਕੰਮ ਚੱਲ ਹੀ ਸਕਦਾ ਸੀ, ਤੇ ਇਹਨੂੰ ਪਹਿਲਾਂ ਕਿਉਂ ਐਕਸਪਲੋਰ ਨਹੀਂ ਕੀਤਾ ਗਿਆ, ਤੇ ਪਹਿਲਾਂ ਇਹ ਕਿਉਂ ਕਿਹਾ ਗਿਆ ਕਿ ਅਮੈਂਡਮੈਂਟ ਤਾਂ ਜੀ ਨੋਨ ਨੈਗੋਸ਼ੀਏਬਲ ਹੈ ਕਿ ਅਮੈਂਡਮੈਂਟ ਤਾਂ ਕਰਨੀ ਹੀ ਪਏਗੀ, ਉਸ ਤੋਂ ਬਿਨਾਂ ਪ੍ਰਾਈਵੇਟ ਪ੍ਰਾਪਰਟੀ ਰਾਈਟਸ ਜਿਹੜੇ ਨੇ ਉਹ ਸਿਕਿਓਰ ਨਹੀਂ ਕੀਤੇ ਜਾ ਸਕਦੇ, ਤੇ ਜੇ ਹੁਣ ਕੀਤੇ ਜਾ ਸਕਦੇ ਨੇ ਤਾਂ ਪਹਿਲਾਂ ਕਿਉਂ ਨਹੀਂ,
ਪਹਿਲਾਂ ਕਿਉਂ ਨਹੀਂ ਸੀ ਹੋ ਸਕਦਾ।
ਸੋ ਇਸ ਵੇਲੇ ਬਹੁਤ ਜ਼ਿਆਦਾ ਆਪਣਾ ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਉਹ ਕਾਰਨਰ ਕਰ ਚੁੱਕੇ ਨੇ ਡੇਵਿਡ ਈਬੀ ਆਪਣੇ ਆਪ ਨੂੰ, ਤੇ ਉਹਨਾਂ ਵਾਸਤੇ ਇਹ ਇੱਕ ਪੋਲੀਟੀਕਲ ਕਰਵ ਬਾਲ ਬਣ ਗਈ ਹੈ
ਬਹੁਤ ਬੁਰੀ ਤਰ੍ਹਾਂ। ਮੈਂ ਕਹਿੰਦਾ ਪੋਲੀਟੀਕਲ ਕੰਡਿਆਲੀ ਕਰਵ ਬਾਲ ਬਣ ਗਈ ਹੈ,
ਮਤਲਬ ਉਹ ਸਟ੍ਰਾਈਕ 1 ਸਟ੍ਰਾਈਕ 2 ਕਿਤੇ ਸਟ੍ਰਾਈਕ ਆਊਟ ਨਾ ਹੋ ਜਾਣ।
ਪਰ ਚੱਕਰ ਦੇਖੋ ਇਹਦੇ 'ਚ ਇਹ ਆ ਕਿ ਵਿਦਿਨ ਦ ਕੋਕਸ ਕਲੀਅਰ ਇਹ ਗੱਲ ਆ ਕਿ ਜਿਹੜੇ ਜੇ 10 ਤੋਂ ਵੱਧ MLAs ਇਹਦੇ ਖਿਲਾਫ਼ ਜੇ ਗੱਲ ਕਰ ਰਹੇ ਸੀ ਤਾਂ ਉਹਨਾਂ ਦੇ ਮਨ ਦੇ ਵਿੱਚ ਵੀ ਕੜੱਤਣ ਤਾਂ ਹੋਏਗੀ। ਅਤੇ ਜਿਹੜੀ ਕਲੀਅਰ ਇਹ ਗੱਲ ਆ ਕਿ ਜਿਹੜੇ ਜੇ 10 ਤੋਂ ਵੱਧ MLAs ਇਹਦੇ ਖਿਲਾਫ਼ ਜੇ ਗੱਲ ਕਰ ਰਹੇ ਸੀ ਤਾਂ ਉਹਨਾਂ ਦੇ ਮਨ ਦੇ ਵਿੱਚ ਵੀ ਕੜੱਤਣ ਤਾਂ ਹੋਏਗੀ। ਅਤੇ ਜਿਹੜੀ ਲੀਡਰਸ਼ਿਪ ਦੀ ਮਜ਼ਬੂਤੀ ਆ ਇਹ ਉਹਦਾ ਪ੍ਰਮਾਣ ਨਹੀਂ ਆ। ਜੇ ਤੁਹਾਨੂੰ ਕੁਝ ਜਿੰਨੇ ਹਫ਼ਤੇ ਗੁਜ਼ਰੇ ਨੇ ਵਾਸੂ ਜੀ ਉਨੀਆਂ ਤਾਂ ਸਟੇਟਮੈਂਟਾਂ ਬਦਲ ਲਈਆਂ ਸਰਕਾਰ ਨੇ,
ਇਟਸ ਡਿਫੀਕਲਟ ਟੂ ਕੀਪ ਟਰੈਕ,
ਇਟਸ ਡਿਫੀਕਲਟ ਟੂ ਕੀਪ ਟਰੈਕ। ਇਹ ਤਾਂ ਉਹੀ ਹਿਸਾਬ ਹੋ ਗਿਆ ਵੀ ਪਤਾ ਨਹੀਂ ਟਰੰਪ ਨੇ ਸ਼ਾਮੀ ਕੱਲ੍ਹ ਕੀ ਕਿਹਾ ਸੀ, ਅੱਛਾ ਫਿਰ 2 ਘੰਟੇ ਬਾਅਦ ਕੀ ਕਹਿਤਾ, ਉਹੀ ਹਿਸਾਬ ਡੇਵਿਡ ਈਬੀ ਦਾ ਡ੍ਰਿਪਾਂ ਵਾਲੇ ਮਾਮਲੇ ਦੇ ਵਿੱਚ ਹੋਇਆ NDP ਸਰਕਾਰ ਦਾ, ਕਿਉਂਕਿ ਤੁਹਾਨੂੰ ਇਹੀ ਨਹੀਂ ਪਤਾ ਪਿੱਛੇ ਕੌਨਫੀਡੈਂਸ, ਅੱਛਾ ਹੁਣ ਇਹ ਅਮੈਂਡਮੈਂਟ ਆ ਕਿ ਸਸਪੈਂਸ਼ਨ ਆ, ਅੱਛਾ ਸਸਪੈਂਸ਼ਨ ਆ, ਅੱਛਾ ਫਿਰ ਇਹ ਕੌਨਫੀਡੈਂਸ ਵੋਟ ਆ, ਅੱਛਾ ਕੌਨਫੀਡੈਂਸ ਵੋਟ ਨਹੀਂ ਆ, ਅੱਛਾ ਇਸੇ ਸੈਸ਼ਨ 'ਚ ਬਿੱਲ ਆਏਗਾ, ਅੱਛਾ ਨਹੀਂ ਇਸ ਸੈਸ਼ਨ 'ਚ ਬਿੱਲ ਹੁਣ ਨਹੀਂ ਆਏਗਾ, ਤੇ ਨਾ ਸਸਪੈਂਸ਼ਨ ਹੋਏਗੀ ਨਾ ਅਮੈਂਡਮੈਂਟ ਹੋਏਗੀ, ਕੋਈ ਹੋਰ ਰਸਤਾ ਲੱਭ ਲਿਆ ਗਿਆ।
ਇੱਕ ਅੰਗਰੇਜ਼ੀ ਦੀ ਕਹਾਵਤ ਹੈ, ਵਾਟ ਯੂ ਹੇਟ ਯੂ ਬਿਕਮ,
ਯੂ ਬਿਕਮ। ਸਹੀ ਗੱਲ ਜੀ ਜੀ, ਬਸ ਜੀ ਐਂ ਕਰੀਏ। ਅੱਛਾ ਇਹਦੇ ਨਾਲ ਜੁੜਦੀ ਖ਼ਬਰ ਇੱਕ ਹੋਰ ਆ, ਵੀ ਬੜੀ ਕੰਸਰਨਿੰਗ ਆ। ਪਿਛਲੇ ਦਿਨੀ ਅਦਾਲਤ ਨੇ ਅਮਰੀਕਾ ਦੇ ਵਿੱਚ ਇੱਕ ਇੰਡੀਜਨਸ ਗਰੁੱਪ ਨੂੰ BC ਦੇ ਵਿੱਚ ਲੱਗ ਰਹੇ ਮਾਈਨਿੰਗ ਪ੍ਰੋਜੈਕਟ ਦੇ ਵਿੱਚ ਦਖਲ ਅੰਦਾਜ਼ੀ ਕਰਨ ਦਾ ਹੱਕ ਦੇ ਦਿੱਤਾ। ਇੱਕ ਅਜਿਹਾ ਇੰਡੀਜਨਸ ਗਰੁੱਪ ਜਿਹੜਾ ਕਿ ਕਈ ਸਾਲ ਪਹਿਲਾਂ ਕੈਨੇਡਾ ਦੇ ਵਿੱਚ ਕਹਿ ਦਿੱਤਾ ਗਿਆ ਸੀ ਵੀ ਐਕਸਟਿੰਕਟ ਹੋ ਗਿਆ ਹੋਇਆ, ਸੋ ਉਹਦੇ ਬਾਰੇ ਗੱਲ ਕਰਾਂਗੇ। ਪਰ ਹਜੇ ਖ਼ਬਰਾਂ ਦੇ ਤਾਜ਼ੇ ਲਾਈਵ ਬੁਲੇਟਿਨ ਦਾ ਸਮਾਂ ਹੋ ਜਾਂਦਾ। ਡੱਗ ਫੋਰਡ ਦੇ ਜਹਾਜ਼ ਦੀ ਵੀ ਆਪਾਂ ਗੱਲ ਕਰਨੀ ਆ ਕਿ ਜਿਹੜਾ ਖਰੀਦਿਆ ਖਦਾਇਆ ਜਹਾਜ਼ ਉਹਦੇ ਝੂਟੇ ਕਿਉਂ ਨਹੀਂ ਲੈ ਸਕੇ ਡੱਗ ਫੋਰਡ,
ਪ੍ਰਾਈਵੇਟ ਜੈੱਟ,
ਤੇ ਉਹਦੇ ਬਾਰੇ ਗੱਲ ਕਰਨੀ। ਖ਼ਬਰਾਂ ਹੋਰ ਵੀ, ਇਹਦੇ ਇੱਕ ਜੱਜ ਵੱਲੋਂ ਅਮਰੀਕਾ ਆਧਾਰਿਤ ਇੱਕ ਇੰਡੀਜਨਸ ਗਰੁੱਪ ਨੂੰ ਇਹ ਹੱਕ ਦੇ ਦਿੱਤਾ ਗਿਆ ਕਿ ਇੱਥੇ ਰੌਸਲੈਂਡ ਦੇ ਵਿੱਚ ਜਿਹੜਾ ਕੂਟਨੀਜ਼ ਦਾ ਇਲਾਕਾ, ਉੱਥੇ ਇੱਕ ਮਾਈਨ ਲੱਗਣੀ ਆ, ਉਸ ਮਾਈਨ ਨਾਲ ਸੰਬੰਧਿਤ ਜਿਹੜਾ ਵੀ ਕੋਈ ਉਹਦੀ ਡਿਵੈਲਪਮੈਂਟ ਨਾਲ ਰਿਲੇਟਡ ਕੋਈ, ਜੇ ਇਸ ਇੰਡੀਜਨਸ ਗਰੁੱਪ ਨੇ ਆਪਣਾ ਕੋਈ ਇਤਰਾਜ਼ ਜਾਂ ਆਪਣਾ ਕੋਈ ਵੀ ਆਪਣਾ ਪੱਖ ਰੱਖਣਾ ਤਾਂ ਉਹਨਾਂ ਨੂੰ ਹੱਕ ਹੋਏਗਾ। ਇਹ ਜਿਹੜਾ ਗਰੁੱਪ ਆ ਇਹ ਕੈਨੇਡਾ ਦੇ ਸਿਟੀਜ਼ਨ ਨਹੀਂ ਹੈਗੇ, ਇਹ ਕੈਨੇਡਾ ਦੇ ਵਿੱਚ ਇੰਡੀਜਨਸ ਗਰੁੱਪ ਨਹੀਂ ਐਗਜ਼ਿਸਟ ਕਰਦਾ, ਇਹ ਅਮਰੀਕਾ ਵਾਲੇ ਪਾਸੇ ਨੇ ਵਾਸ਼ਿੰਗਟਨ ਸਟੇਟ ਦੇ ਵਿੱਚ। ਕਲੇਮ ਇਹ ਕਰਦੇ ਨੇ ਕਿ ਜਿਹੜੀ ਇਹਨਾਂ ਦੀ ਟੈਰੀਟਰੀ ਆ ਉਹ ਅਮਰੀਕਾ ਦੇ ਬਾਰਡਰ ਤੋਂ ਲੈ ਕੇ ਰੈਬਲ ਸਟੋਕ ਤੱਕ ਜਾਂਦੀ ਆ, ਪਰ ਉਸੇ ਟੈਰੀਟਰੀ ਦੇ ਉੱਪਰ ਉਹਦੇ ਕੁਝ ਹਿੱਸਿਆਂ ਦੇ ਉੱਪਰ 3 ਹੋਰ ਜਿਹੇ ਇੰਡੀਜਨਸ ਗਰੁੱਪ ਨੇ ਜਿਹੜੇ ਆਪੋ ਆਪਣਾ ਕਲੇਮ ਕਰਦੇ ਨੇ। ਅਤੇ ਜਿਹੜੀ ਇਹ ਇਹਨਾਂ ਨੂੰ ਵਾਸੂਰੀ ਹੱਕ ਇਹ ਹੈਗੀ ਆ ਸਿਨਿਕਸਿਟ, ਨਾਮ ਦਾ ਇੰਡੀਜਨਸ ਗਰੁੱਪ ਹੈ ਜਿਹਨੂੰ ਕੈਨੇਡਾ ਦੇ ਵਿੱਚ ਤਾਂ 1956 'ਚ ਕਹਿ ਦਿੱਤਾ ਗਿਆ ਸੀ ਵੀ ਐਕਸਟਿੰਕਟ ਹੋ ਚੁੱਕੇ ਨੇ, ਵੀ ਇਹ ਜਿਹੜਾ ਕਬੀਲਾ ਹੈ ਇਹ ਖਤਮ ਹੋ ਚੁੱਕਿਆ।
ਪਰ 2021 ਦੇ ਵਿੱਚ ਸੁਪਰੀਮ ਕੋਰਟ ਆਫ ਕੈਨੇਡਾ ਦੀ ਜੱਜਮੈਂਟ ਆਉਂਦੀ ਹੈ ਤੇ ਉਹਦੇ ਵਿੱਚ ਸੁਪਰੀਮ ਕੋਰਟ ਇਹ ਕਹਿ ਦਿੰਦੀ ਹੈ ਕਿ ਜਿਹੜੀ ਇਹ ਸੀਨੈਕਸਟ ਕਨਫੈਡਰੇਸੀ ਹੈ, ਦੀਜ਼ ਆਰ ਐਬੋਰੀਜਨਲ ਪੀਪਲ ਆਫ ਕੈਨੇਡਾ, ਕਿਉਂਕਿ ਉਹਦੇ ਵਿੱਚ ਇਸ ਕਨਫੈਡਰੇਸੀ ਨਾਲ ਸੰਬੰਧਿਤ ਇੱਕ ਐਬੋਰੀਜਨਲ ਗਰੁੱਪ ਨਾਲ ਸੰਬੰਧਿਤ ਇੱਕ ਕਲੇਮ ਸੀ। ਇੱਕ ਵਿਅਕਤੀ ਸੀ ਉਹ ਇੱਧਰ ਆ ਕੇ ਕੈਨੇਡਾ ਵਾਲੇ ਪਾਸੇ ਆ ਕੇ ਹੰਟਿੰਗ ਵਗੈਰਾ ਕਰਦਾ ਫੜਿਆ ਗਿਆ ਸੀ, ਤੇ ਉਹਨੇ ਕਿਹਾ ਵੀ ਇਹ ਤਾਂ ਜੀ ਸਾਡਾ ਪੁਰਾਣਾ ਇਲਾਕਾ ਹੈ, ਵੀ ਸਾਨੂੰ ਨਹੀਂ ਪਤਾ ਕੈਨੇਡਾ ਹੈ ਕਿ USA ਹੈ, ਵੀ ਇਹ ਤਾਂ ਸਾਡਾ ਆਪਣਾ, ਸਾਡੇ ਜਿਹੜੇ ਪੁਰਖੇ ਨੇ, ਵੀ ਤਾਂ ਸਾਡੀ ਆਪਣੀ ਇਹ ਜ਼ਮੀਨ ਆ। ਸੋ ਉਹ ਮਾਮਲਾ ਜਦੋਂ ਸੁਪਰੀਮ ਕੋਰਟ ਆਫ ਕੈਨੇਡਾ ਵਿੱਚ ਪਹੁੰਚਿਆ ਤੇ ਸੁਪਰੀਮ ਕੋਰਟ ਆਫ ਕੈਨੇਡਾ ਦੀ ਇਹ ਜੱਜਮੈਂਟ ਆ ਕਿ ਇਹ ਜਿਹੜੇ ਟਰਾਂਸ ਬਾਉਂਡਰੀ ਜਿਹੜੇ ਕੋਈ ਇੰਡੀਜਨਸ ਗਰੁੱਪਸ ਨੇ, ਦੇ ਆਲਸੋ ਆਰ ਕੰਸਿਡਰਡ ਐਜ਼ ਐਬੋਰੀਜਨਲ ਪੀਪਲ ਆਫ ਕੈਨੇਡਾ, ਸੋ ਇਹਨਾਂ ਦਾ ਹੱਕ ਬਣਦਾ। ਸੋ ਹੁਣ ਇਹ ਜਿਹੜਾ ਪੂਰਾ ਇਹ ਮਾਈਨ ਦੀ ਤੁਸੀਂ ਜ਼ਿਕਰ ਕੀਤਾ, ਰੌਸਲੈਂਡ ਦੇ ਇਲਾਕੇ ਦੇ ਵਿੱਚ ਮੈਗਨੀਸ਼ੀਅਮ ਮਾਈਨ ਦਾ ਪ੍ਰਪੋਜ਼ਲ ਆ,
ਵੈਸਟ ਹਾਈ ਯੀਲਡ ਰਿਸੋਰਸਿਸ ਨਾਂ ਦੀ ਕੰਪਨੀ।
ਸੋ ਇਹਨਾਂ ਨੇ ਇਹਦੇ ਵਿੱਚ ਇੱਕ ਅਰਜ਼ੀ ਲਗਾਈ ਹੋਈ ਸੀ ਅਦਾਲਤਾਂ ਦੇ ਵਿੱਚ ਕਿ ਇਸ ਗਰੁੱਪ ਨੂੰ ਸੀਨੈਕਸ ਕਨਫੈਡਰੇਸੀ ਨੂੰ ਰੋਕਿਆ ਜਾਵੇ ਕਿ ਇਹਦੇ ਵਿੱਚ ਇਹਨਾਂ ਦਾ ਦਖਲ ਨਹੀਂ ਹੋਣਾ ਚਾਹੀਦਾ, ਇਹਨਾਂ ਦਾ ਕੋਈ ਹੱਕ ਨਹੀਂ ਬਣਦਾ, ਇਹਨਾਂ ਨਾਲ ਕੰਸਲਟੇਸ਼ਨ ਕਰਨ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ। ਪਰ ਕੈਨੇਡਾ BC ਦੀ ਸੁਪਰੀਮ ਕੋਰਟ ਅਤੇ BC ਦੀ ਕੋਰਟ ਆਫ ਅਪੀਲ ਦੋਨਾਂ ਨੇ ਹੀ ਇਹ ਜਿਹੜੀ ਰਿਕੁਐਸਟ ਸੀ WHY ਰਿਸੋਰਸਿਸ ਦੀ, ਇਹਨੂੰ ਡਿਨਾਈ ਕਰ ਦਿੱਤਾ। ਮਤਲਬ ਉਹਨਾਂ ਨੇ ਇਸ ਟਰਾਂਸ ਬਾਉਂਡਰੀ ਇੰਡੀਜਨਸ ਗਰੁੱਪ ਨੂੰ ਇਹਦੇ ਵਿੱਚ ਹੱਕ ਦਿੱਤਾ, ਤੁਸੀਂ ਆਪਣੀ ਗੱਲ ਕਹਿ ਸਕਦੇ ਹੋ। ਉਹਨਾਂ ਨੇ ਕਿਹਾ ਦਿਸ ਟ੍ਰਾਈਬ ਹੈਜ਼ ਅ ਡਾਇਰੈਕਟ ਐਂਡ ਮੀਨਿੰਗਫੁੱਲ ਇੰਟਰਸਟ ਇਨ ਦਾ ਪ੍ਰੋਜੈਕਟ।
ਵਾਸੂ ਜੀ, ਇਸੇ ਤਰ੍ਹਾਂ ਦੀ ਗੱਲ ਅਸੀਂ ਪਿਛਲੇ ਦਿਨਾਂ 'ਚ ਸਾਂਝੀ ਕੀਤੀ ਹੈ ਨਾ, ਵੀ ਅਲਾਸਕਾ ਵਾਲੇ ਪਾਸੇ ਵੀ ਇੱਕ ਇੰਡੀਜਨਸ ਗਰੁੱਪ ਆ ਜਿਹੜਾ ਕੈਨੇਡਾ ਦੇ ਵਿੱਚ ਹੋ ਰਹੀ ਡਿਵੈਲਪਮੈਂਟ ਨੂੰ ਲੈ ਕੇ ਕਹਿੰਦਾ ਵੀ ਸਾਡਾ ਵੀ ਇਹ 'ਚ ਹੱਕ ਬਣਦਾ, ਕਿਉਂਕਿ ਸਾਡੇ ਪੁਰਖੇ ਵੀ ਆਹ ਤੁਸੀਂ ਛੱਡੋ ਅਮਰੀਕਾ ਕੈਨੇਡਾ ਦੇ ਬਾਰਡਰ ਵਾਲੀ ਜ਼ਮੀਨ, ਵੀ ਸਾਡੀ ਜ਼ਮੀਨ ਇੱਥੇ ਸੀਗੀ ਤਾਂ ਉਹ ਉੱਥੇ ਵੱਸਦੇ ਸੀ ਤਾਂ ਸਾਡਾ ਵੀ ਹੱਕ ਆ। ਅੱਛਾ, ਇਹ ਹੁਣ ਮਨ ਸਵਾਲ ਇਹ ਆਉਂਦਾ ਵੀ ਕੀ ਇੱਦਾਂ ਰਿਵਰਸ ਵੀ ਹੋ ਸਕਦਾ ਕਿ ਜਿਹੜੇ ਕੈਨੇਡਾ ਦੇ ਵਿੱਚ ਇੰਡੀਜਨਸ ਗਰੁੱਪਸ ਰਹਿੰਦੇ ਨੇ, ਕੀ ਉਹ ਵੀ ਅਮਰੀਕਾ ਦੇ ਕਿਸੇ ਪ੍ਰੋਜੈਕਟ ਵਾਸਤੇ ਅਮਰੀਕਾ ਦੀ ਕਿਸੇ ਜ਼ਮੀਨ ਦੇ ਵਿੱਚ ਹੋ ਰਹੀ ਡਿਵੈਲਪਮੈਂਟ ਉੱਪਰ ਆਪਣਾ ਕੋਈ ਕਲੇਮ ਕਰ ਸਕਦੇ ਨੇ? ਉਹ ਕਰ ਨਹੀਂ ਸਕਦੇ,
ਕਿਉਂਕਿ ਜਿਹੜੀ ਜੱਜਮੈਂਟ ਆ ਸੁਪਰੀਮ ਕੋਰਟ ਆਫ ਕੈਨੇਡਾ ਨੇ ਅਧਿਕਾਰ ਦਿੱਤਾ ਹੋਇਆ ਅਮਰੀਕਾ ਦੇ ਇੰਡੀਜਨਸ ਗਰੁੱਪਸ ਨੂੰ।
ਕਰੈਕਟ,
ਅਮਰੀਕਾ ਦੀ ਸੁਪਰੀਮ ਕੋਰਟ ਨੇ ਕੈਨੇਡੀਅਨ ਇੰਡੀਜਨਸ ਗਰੁੱਪਸ ਨੂੰ ਇੱਦਾਂ ਦਾ ਕੋਈ ਅਧਿਕਾਰ ਨਹੀਂ ਦਿੱਤਾ।
ਸੋ ਇੱਕ ਪਰਤ ਇਹਦੀ ਇਹ ਆ, ਕਿਉਂਕਿ ਇਹਦੀ ਦੋ ਪੈਰਲਲ ਲੇਅਰ ਚੱਲ ਰਹੀਆਂ ਨੇ ਕਿ ਜਿਹੜਾ ਇਹ ਸੀਨੈਕਸਟ ਕਨਫੈਡਰੇਸੀ ਆ ਇਹਨੂੰ ਕੈਨੇਡਾ ਦੇ ਵਿੱਚ ਅਮਰੀਕਾ ਦੇ ਇਹਨਾਂ ਲੋਕਾਂ ਨੂੰ, ਇਹਨਾਂ ਆਦਿਵਾਸੀਆਂ ਕਹਿ ਲਓ ਵੀ ਕਬੀਲੇ ਨੂੰ, ਇਸ ਕਰਕੇ ਇਹ ਹੱਕ ਦਿੱਤਾ ਜਾ ਰਿਹਾ ਕਿਉਂਕਿ ਸੁਪਰੀਮ ਕੋਰਟ ਨੇ ਕਹਿ ਤਾ ਵੀ ਭਾਵੇਂ ਅਮਰੀਕਾ 'ਚ ਨੇ, ਇਹਨਾਂ ਦਾ ਕੈਨੇਡਾ ਦੇ ਵਿੱਚ ਵੀ ਇਹਨਾਂ ਦਾ ਪਿਛੋਕੜ ਹੈਗਾ, ਇਸ ਕਰਕੇ ਇਹਨਾਂ ਦਾ ਹੱਕ ਬਣਦਾ। ਇੱਕ ਤਾਂ ਗੱਲ ਹੋਇਆ, ਦੂਜਾ ਜਿਹੜਾ ਤੁਸੀਂ ਦੱਸਿਆ ਵੀ BC ਦੀਆਂ ਦੋ ਅਦਾਲਤਾਂ ਨੇ ਉਸ ਕੰਪਨੀ ਦੀ ਜਿਹੜੀ ਪਟੀਸ਼ਨ ਸੀ ਉਹ ਖਾਰਜ ਕਰਤੀ ਕਿ ਇਸ ਇੰਡੀਜਨਸ ਗਰੁੱਪ ਨੂੰ ਹੱਕ ਨਹੀਂ ਹੋਣਾ ਚਾਹੀਦਾ। ਹੁਣ ਇਹਦੇ ਵਿੱਚ ਨਾਲ ਲੈ ਉਹ ਇੰਟਰਪ੍ਰੀਟੇਸ਼ਨ ਐਕਟ, ਫਿਰ ਉਹੀ ਗੱਲ ਆ ਜਾਂਦੀ ਹੈ ਡ੍ਰਿਪਾਂ ਦੇ ਉੱਪਰ। ਡ੍ਰਿਪਾਂ ਦੇ ਵੀ ਨਾਲ ਜਿਹੜਾ ਇੰਟਰਪ੍ਰੀਟੇਸ਼ਨ ਐਕਟ ਦਾ ਸੈਕਸ਼ਨ 8.1 ਆ, ਜਿਹੜਾ ਅਦਾਲਤਾਂ ਨੂੰ ਇਹ ਕਹਿੰਦਾ ਕਿ ਤੁਸੀਂ BC ਦੇ ਹਰ ਕਾਨੂੰਨ ਦੀ ਪੁਣ ਛਾਣ ਇਸ ਨੁਕਤਾ ਨਿਗਾਹ ਤੋਂ ਕਰਨੀ ਆ ਕਿ ਕੀ ਉਹ ਡ੍ਰਿਪਾ ਦੇ ਨਾਲ ਅਲਾਈਨਮੈਂਟ ਦੇ ਵਿੱਚ ਹੈ ਕਿ ਨਹੀਂ। ਸੋ ਡ੍ਰਿਪਾ 2019 'ਚ ਬਣਿਆ, ਇੰਟਰਪ੍ਰੀਟੇਸ਼ਨ ਐਕਟ ਦਾ ਸੈਕਸ਼ਨ 8.1 2021 ਦੇ ਵਿੱਚ 2022 ਦੇ ਵਿੱਚ ਸ਼ਾਮਲ ਕੀਤਾ ਜਾਂਦਾ। ਇੰਟਰਪ੍ਰੀਟੇਸ਼ਨ ਐਕਟ ਅਦਾਲਤਾਂ ਨੂੰ ਇਹ ਕਹਿੰਦਾ ਵੀ ਤੁਸੀਂ ਹੁਣ ਇਹ ਦੇਖੋ ਕਿ ਜਿਹੜੇ ਵੀ ਤੁਸੀਂ ਕਾਨੂੰਨ ਦੇ ਆਧਾਰ 'ਤੇ ਕੋਈ ਵੀ ਆਪਣਾ ਫੈਸਲਾ ਕੋਈ ਅਸੈਸਮੈਂਟ ਕਰ ਰਹੇ ਹੋ, ਕੀ ਉਹ ਕਾਨੂੰਨ ਡ੍ਰਿਪਾ ਦੇ ਨਾਲ ਅਲਾਈਨ ਕਰਦਾ ਹੈ ਕਿ ਨਹੀਂ ਕਰਦਾ। ਸੋ ਕਿਉਂਕਿ ਉਹ ਜਿਹੜਾ ਇੰਟਰਪ੍ਰੀਟੇਸ਼ਨ ਐਕਟ ਵਾਲਾ ਇੱਥੇ ਆਪਣੇ ਕਾਨੂੰਨ ਐਗਜ਼ਿਸਟ ਕਰਦਾ, ਉਹਦੇ ਕਰਕੇ ਇਹ ਸਮੱਸਿਆਵਾਂ ਜ਼ਿਆਦਾ ਵੱਧ ਜਾਂਦੀਆਂ ਨੇ।
ਪਰ ਇਹਦਾ ਮੇਨ ਆਧਾਰ ਉਹੀ ਹੈ ਕਿ ਜਿਹੜੀ 2021 ਦੀ ਸੁਪਰੀਮ ਕੋਰਟ ਕੈਨੇਡਾ ਦੀ ਜਿਹੜੀ ਜੱਜਮੈਂਟ ਆ, ਕਿਉਂਕਿ ਵੀ ਅਮਰੀਕਾ ਦੇ ਇੰਡੀਜਨਸ ਗਰੁੱਪ ਨੂੰ ਕੈਨੇਡਾ ਦੇ ਵਿੱਚ ਐਬੋਰੀਜਨਲ ਪੀਪਲ ਆਫ ਕੈਨੇਡਾ ਮੰਨਿਆ ਜਾਏ ਕਿ ਨਹੀਂ। ਸੋ ਸੁਪਰੀਮ ਕੋਰਟ ਕਹਿੰਦੀ ਹੈ ਹਾਂ, ਵੀ ਜੇ ਉਹ ਸਾਬਤ ਕਰਦੇ ਨੇ ਕਿ ਉਹਨਾਂ ਦੇ ਪੁਰਖੇ ਇਸ ਇਲਾਕੇ ਦੇ ਵਿੱਚ ਰਹਿੰਦੇ ਰਹੇ ਨੇ ਤੇ ਉਹਨਾਂ ਦਾ ਵੀ ਹੱਕ ਬਣਦਾ, ਰਿਸੋਰਸ ਡਿਵੈਲਪਮੈਂਟ ਦੇ ਵਿੱਚ ਉਹਨਾਂ ਦੀ ਸੇਹ ਹੋਣੀ ਚਾਹੀਦੀ ਹੈ। ਸੋ ਸੀਨੈਕਸਟ ਕਨਫੈਡਰੇਸੀ ਵਾਲੇ ਇਹ ਕਹਿ ਰਹੇ ਨੇ, ਕਹਿੰਦੇ ਕਿ ਸਾਡਾ ਮੇਨ ਕੰਸਰਨ ਇਹ ਆ ਕਿ ਜਦੋਂ ਇਹ ਮਾਈਨ ਦੀ ਡਿਵੈਲਪਮੈਂਟ ਹੋਏਗੀ, ਇੱਥੇ ਇਨਵਾਇਰਮੈਂਟ ਇੰਪੈਕਟ ਅਸੈਸਮੈਂਟ ਹੋਏਗੀ ਪ੍ਰੋਪਰ ਕਿ ਨਹੀਂ,
ਉਹ ਰਹਿੰਦੇ ਵੀ ਇੱਥੇ?
ਹਾਂ, ਉੱਥੇ ਰਹਿੰਦੇ ਵੀ ਨਹੀਂ। ਸੋ ਕਹਿੰਦੇ ਵੀ ਜਿਹੜੇ ਇੱਥੇ ਦਾ ਜਿਹੜਾ ਜਿਹੜੀ ਵਾਈਲਡ ਲਾਈਫ ਹੈ, ਜੋ ਫਿਸ਼ ਇੱਥੇ ਹੋਏਗੀ ਦਰਿਆਵਾਂ ਦੇ ਵਿੱਚ ਅਤੇ ਓਵਰਆਲ ਵਾਤਾਵਰਣ, ਕਹਿੰਦੇ ਉਹਦਾ ਧਿਆਨ ਰੱਖਿਆ ਜਾਏਗਾ ਕਿ ਨਹੀਂ। ਪਰ ਬਾਅਦ 'ਚ ਉਹਨਾਂ ਨੇ ਵੀ ਕਹਿ ਤਾ ਉਹਨਾਂ ਦੇ ਲੀਡਰਸ ਨੇ ਵੀ, ਕਹਿੰਦੇ ਅਸੀਂ ਟੇਬਲ 'ਤੇ ਬੈਠ ਕੇ ਗੱਲਬਾਤ ਕਰਨ ਲਈ ਵੀ
ਤਿਆਰ। ਹਾਂ, ਗੱਲਬਾਤ ਦਾ ਮਤਲਬ ਕੀ ਹੈ ਫਿਰ?
ਜੀ,
ਇਹੋ ਜਿਹਾ ਹੁਣ ਪਹਿਲੀ ਵਾਰ ਥੋੜ੍ਹੇ ਹੋ ਰਿਹਾ, ਮਤਲਬ ਮੈਂ ਇਹ ਤੋਂ ਅਲੱਗ ਗੱਲ ਕਰਨ ਲੱਗਾ ਵੀ ਜਿਹੜਾ ਬੰਦਾ ਜਿੱਥੇ ਰਹਿੰਦਾ ਨਹੀਂ ਉਹ ਉੱਥੇ ਦੇ ਮੁੱਦੇ ਉਠਾ ਕੇ ਆਪਣੇ ਆਪ ਨੂੰ ਲੀਡਰ ਵਜੋਂ ਪੇਸ਼ ਕਰ ਰਿਹਾ ਅਤੇ ਫਿਰ ਅੰਦਰ ਖਾਤੇ ਕੀ ਕੁਝ ਹੁੰਦਾ ਉਹ ਹੁਣ। ਗੱਲਬਾਤ ਦਾ ਮਤਲਬ ਤਾਂ ਉਹੀ ਹੈ ਵੀ ਨੈਗੋਸੀਏਸ਼ਨ ਹੋਵੇ ਅਤੇ ਜੀ ਮੁਆਵਜ਼ਾ ਹੋਵੇ। ਜੇ ਮੁਆਵਜ਼ਾ ਮਿਲ ਗਿਆ ਤਾਂ ਫਿਰ ਇਨਵਾਇਰਮੈਂਟ ਦਾ ਕੋਈ ਪ੍ਰੋਬਲਮ ਨਹੀਂ, ਫਿਰ ਠੀਕ ਆ।
ਵੀ ਆਰ ਸਟਿਲ ਵਿਲਿੰਗ ਟੂ ਕਮ ਟੂ ਦ ਟੇਬਲ and have conversations and work through it.
ਇੱਕ ਹੋਰ ਹੈਗਾ ਓਕਨਾਗਨ ਦੇ ਵਿੱਚ ਸਾਈਲਿਕਸ ਨੇਸ਼ਨ, ਉਹਨਾਂ ਨੇ ਇਹ ਦਾਅਵਾ ਕੀਤਾ, ਕਹਿੰਦੇ ਵੀ ਆ ਜਿਹੜਾ ਸਿਨਿਕਸ ਕਨਫੈਡਰੇਸੀ ਆ ਇਹ ਜਿਹੜਾ ਕਬੀਲਾ, ਕਹਿੰਦੇ ਇਹਨਾਂ ਨੂੰ ਕੈਨੇਡਾ ਦੇ ਵਿੱਚ ਸਾਡੇ ਥਰੂ ਰੈਪ੍ਰਜੈਂਟੇਸ਼ਨ ਹੈਗੀ ਆ, ਉਹਨਾਂ ਨੇ ਇਹ ਕਲੇਮ ਕੀਤਾ, ਸੋ ਮਤਲਬ ਟੇਬਲ 'ਤੇ ਉਹ ਵੀ ਆਉਣਾ ਚਾਹੁੰਗੇ।
ਹਾਂ ਹਾਂ, ਸੋ ਇਹ ਤੁਸੀਂ ਇਹ ਦੇਖੋ ਨਾ, ਇਹਨਾਂ ਇਹਨਾਂ ਦੀ ਮਾਰ ਕਿੱਥੇ ਤੱਕ, ਰੈਵਲ ਸਟੋਕ ਤੱਕ ਮਾਰ ਮਾਰਦੇ ਹਾਂ। ਸੋ ਕਹਿੰਦੇ ਕਿ ਅਮਰੀਕਾ ਤੋਂ ਸ਼ੁਰੂ ਹੋ ਕੇ ਬਾਰਡਰ ਦੇ ਦੂਜੇ ਪਾਸਿਓਂ ਸ਼ੁਰੂ ਹੋ ਕੇ ਸਾਊਥ ਆਫ ਦ ਬਾਰਡਰ
ਟਿਲ
ਰੈਵਲ ਸਟੋਕ, ਉਹਦੇ ਵਿੱਚ ਕਿੰਨੀਆਂ ਸਾਰੀਆਂ ਹੋਰ ਫਸਟ ਨੇਸ਼ਨਸ ਆ ਜਾਂਦੀਆਂ ਜਿਨ੍ਹਾਂ ਨਾਲ ਇਹਨਾਂ ਦਾ ਓਵਰਲੈਪ,
ਤਿੰਨ ਹੋਰ ਨੇ,
ਉਹਨਾਂ ਦੇ ਨਾਲ ਓਵਰਲੈਪ ਹੈ।
ਹਾਂ ਹਾਂ, ਤਿੰਨ ਹੋਰ। ਅੱਛਾ, ਅਸੀਂ ਇੱਕ ਦਿਨ ਪਹਿਲਾਂ ਵੀ ਗੱਲ ਕਰਦੇ ਸੀ ਵੀ ਇਹ ਜਿਹੜਾ ਇੱਦਾਂ ਦੇ ਲੈਂਡ ਕਲੇਮਸ ਵਗੈਰਾ ਕੀਤੇ ਜਾਂਦੇ ਨੇ ਨਾ, ਇੱਦਾਂ ਨਹੀਂ ਹੈਗਾ ਵੀ ਇਹਨਾਂ ਕੋਲ ਫਰਦਾਂ ਪਈਆਂ ਨੇ ਵੀ ਦੇਖੋ ਪਟਵਾਰੀ ਨੇ ਨਿਸ਼ਾਨਦੇਹੀ ਕਰਕੇ ਮੈਨੂੰ ਇੱਥੇ ਦੱਸਿਆ ਸੀ ਵੀ ਮੇਰੇ ਪੜਦਾਦੇ ਦੇ ਪੜਦਾਦੇ ਦੀ ਆਹ ਜ਼ਮੀਨ ਸੀ। ਉਹ ਸਾਰੀ ਜਿਹੜੀ ਗੱਲਬਾਤ ਹੈ ਉਹ ਓਰਲ ਹਿਸਟਰੀ ਰਾਹੀਂ ਕਿ ਜੀ ਮੈਨੂੰ ਮੇਰੇ ਪੜਦਾਦੇ ਨੇ ਦੱਸਿਆ ਸੀ, ਮੇਰੇ ਪੜਦਾਦੇ ਨੂੰ ਉਹਦੀ ਪੜਨਾਨੀ ਨੇ ਦੱਸਿਆ ਸੀ, ਤਾਂ ਅੱਗੇ ਉਹਨੇ ਮੈਨੂੰ ਦੱਸਿਆ, ਉਹਦੇ ਆਧਾਰ 'ਤੇ ਓਰਲ ਹਿਸਟਰੀ ਦੇ ਬੇਸਿਸ 'ਤੇ ਇਹ ਸਾਰੀ ਗੱਲ ਹੋਈ ਜਾਂਦੀ ਹੈ।
ਅਤੇ ਅਸੀਂ ਗੱਲ ਕਰ ਰਹੇ ਸੀ ਕਿ ਹੁਣ ਤਾਂ ਅਦਾਲਤਾਂ ਵੱਲੋਂ ਰੁੱਖਾਂ ਦੀ ਨਿਕਾਸ਼ੀ ਕੀਤੀ ਗਈ ਹੈ ਕਿ ਉਹਦੇ ਆਧਾਰ ਤੇ ਵੀ ਹੁਣ ਜਿਹੜੇ ਇਸ ਤਰ੍ਹਾਂ ਦੇ ਕਲੇਮਸ ਨੇ ਉਹ ਪ੍ਰੂਵ ਕੀਤੇ ਜਾ ਰਹੇ ਨੇ ਕਿ ਜੀ ਆਹ ਦੇਖੋ ਕਿ ਇਸ ਪੁਰਾਣੇ ਰੁੱਖ ਦੇ ਉੱਤੇ ਕਿੰਨੇ, ਇਹ 100 ਸਾਲ ਪੁਰਾਣਾ ਰੁੱਖ ਹੈ, ਇਹਦੇ ਉੱਤੇ ਨਿਸ਼ਾਨ ਬਣੇ ਹੋਏ ਨੇ, ਇਹਦੀ ਲੱਕੜ ਜਿਹੜੀ ਆ ਹਾਰਵੈਸਟ ਕਰਕੇ ਸਾਡੇ ਪੁਰਖਿਆਂ ਨੇ ਘਰ ਬਣਾਏ ਸੀ, ਕੱਪੜੇ ਬਣਾਏ ਸੀ ਜਾਂ ਬੋਟਸ ਬਣਾਈਆਂ ਸਨ। ਅਤੇ ਇਹ ਦੇਖੋ ਜਿਸ ਜਿੱਥੇ ਜਿੱਥੇ ਜਿਹੜੇ ਜਿਹੜੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਰੁੱਖ ਹੈਗੇ ਨੇ ਉਹ ਸਾਰੀ ਜ਼ਮੀਨ ਸਾਡੀ ਹੈ।
ਤਾਂਹੀਓ ਤੇ ਰੁੱਖਾਂ 'ਤੇ ਜਾ ਕੇ ਦਿਲਾਂ ਦੇ ਵਿੱਚੋਂ ਤੀਰ ਵਾਹ ਕੇ ਆਉਂਦੇ ਕਈ ਥਾਵਾਂ 'ਤੇ ਇੱਦਾਂ ਹੋਇਆ।
ਪਰ ਵਿਜੇ ਜੀ ਜੋ ਇਸ ਵੇਲੇ ਸਾਰਾ ਕੁਝ ਹੋ ਰਿਹਾ ਜਿਹੜੀ ਜੋ ਰੀਕੌਂਸੀਲੀਏਸ਼ਨ ਦੀ ਪੂਰੀ ਪ੍ਰਕਿਰਿਆ ਹੈ ਨਾ, ਉਹਦੇ ਕਹਿ ਲਓ ਵੀ ਉਹਦੇ ਦਿਲ ਦੇ ਵਿੱਚੋਂ ਤੀਰ ਕੱਢਿਆ ਹੈ ਇਹਨਾਂ ਨੇ।
ਬਿਲਕੁਲ ਸਹੀ ਗੱਲ ਹੈ।
ਜੋ ਸਾਰੀ ਡਿਵੈਲਪਮੈਂਟ ਜੋ ਅਜੇ ਤੱਕ ਜਿੰਨੀ ਪ੍ਰੋਗਰੈਸ ਹੋਈ ਸੀ ਉਹਨੂੰ ਬੜੇ ਵੱਡੇ ਪੱਧਰ 'ਤੇ ਢਾਹ ਲੱਗ ਗਈ ਆ ਕਿ ਆਮ ਸਧਾਰਨ ਕੈਨੇਡੀਅਨ ਜਿਹੜਾ ਕਿ ਹਮੇਸ਼ਾ ਪ੍ਰੋ ਰੀਕੌਂਸੀਲੀਏਸ਼ਨ ਰਿਹਾ ਬਾਏ ਐਂਡ ਲਾਰਜ, ਉਸ ਸੈਂਟੀਮੈਂਟ ਨੂੰ ਢਾਹ ਲੱਗੀ ਹੈ।
ਵਾਸੂ ਜੀ, ਕੈਨੇਡੀਅਨਸ ਦੁਨੀਆ ਭਰ ਦੇ ਵਿੱਚ ਕਿਹੜੀ ਗੱਲ ਵਾਸਤੇ ਜਾਣੇ ਜਾਂਦੇ ਆ? ਕਿ ਜੀ ਪੋਲਾਈਟ ਬਹੁਤ ਨੇ, ਵੈਰੀ ਫੇਅਰ ਪੀਪਲ, ਮਤਲਬ ਹੈ ਨਾ ਵੀ ਫੇਅਰ ਕੰਪਲੈਕਸ਼ਨ ਦੀ ਗੱਲ ਨਹੀਂ ਕਰ ਰਹੇ, ਬੜੇ ਇਹ
ਵਾਜਬ
ਕਿਸਮ ਦੇ ਵਿਅਕਤੀ ਨੇ ਵੀ, ਠੀਕ ਹੈ ਸਹਿੰਦੀ ਸਹਿੰਦੀ ਗੱਲ ਕਰਦੇ ਆ। ਪਰ ਇਹਨੇ ਇੱਕ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਆ ਕਿ ਜੇ ਤੁਹਾਡੀ ਆਪਣੀ ਪ੍ਰੋਪਰਟੀ ਦੇ ਹੱਕਾਂ ਦੇ ਉੱਪਰ ਜੇ ਸਮੱਸਿਆ ਖੜੀ ਹੋ ਗਈ ਤੇ ਸਰਕਾਰ ਵਾਸਤੇ ਨੈਵੀਗੇਟ ਕਰਨਾ ਇੰਨਾ ਮੁਸ਼ਕਲ ਹੋ ਗਿਆ ਕਿ ਅਸੀਂ ਖਬਰਾਂ ਤੋਂ ਪਹਿਲਾਂ ਗੱਲ ਕਰਕੇ ਹਟਿਆ ਵੀ ਕਿੰਨੀ ਵਾਰ ਆਪਣੇ ਸਟੈਂਡ ਦੇ ਵਿੱਚ ਤਬਦੀਲੀ ਪ੍ਰੀਮੀਅਰ ਨੂੰ ਕਰਨੀ ਪੈ ਗਈ ਆ। ਅੱਜ ਦੇਖੋ ਕੀ ਕਹਿੰਦੇ ਨੇ ਪ੍ਰੈਸ ਕਾਨਫਰੰਸ ਜਦੋਂ ਕਰਦੇ ਨੇ, ਸੋ ਇਹ ਬਹੁਤ ਵੱਡਾ ਕੰਸਰਨ ਆ। ਦੂਜੀ ਗੱਲ ਅੱਛਾ ਇਹ ਆ, ਜਦੋਂ ਨਾ 2019 ਦੇ ਵਿੱਚ ਇਹ ਮਤਾ ਪਾਸ ਹੋਇਆ ਡ੍ਰਿਪਾ, ਉਦੋਂ ਅਕਸਰ ਇਹ ਗੱਲ ਹੁੰਦੀ ਹੈ ਕਿ ਜੀ ਸਾਰਿਆਂ ਨੇ ਸਰਵਸੰਮਤੀ ਨਾਲ ਪਾਸ ਕੀਤਾ। ਉਦੋਂ ਅਟਾਰਨੀ ਜਨਰਲ ਦੇ ਕ੍ਰਿਟਿਕ ਸੀਗਾ ਮਾਈਕ ਡੀ ਜੋਂਗ, ਅਤੇ ਮਾਈਕ ਡੀ ਜੋਂਗ ਨੇ ਉਦੋਂ ਸਵਾਲ ਪੁੱਛਿਆ ਸੀ ਵੀ ਤੁਸੀਂ ਜਿਸ ਹਿਸਾਬ ਨਾਲ ਉਹਨੂੰ ਲਾਗੂ ਕਰ ਰਹੇ ਹੋ ਵੀ ਇਹਦੇ ਕਰਕੇ ਸਮੱਸਿਆਵਾਂ ਤਾਂ ਨਹੀਂ ਖੜੀਆਂ ਹੋਣਗੀਆਂ। ਉਦੋਂ NDP ਦੀ ਕਿਉਂਕਿ ਮੈਜੋਰਿਟੀ ਸੀਗੀ, ਉਹਨਾਂ ਨੇ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਇਸ ਮੁੱਦੇ ਦੇ ਉੱਪਰ ਜਿਹੜੀ ਡਿਬੇਟ ਹੁੰਦੀ ਹੈ, ਬਹਿਸ ਕਰਨੀ ਹੁੰਦੀ ਹੈ, ਉਹਦੀ ਪੂਰੀ ਪੁਣਛਾਣ ਕਰਨੀ ਹੁੰਦੀ, ਸਵਾਲ ਪੁੱਛਣੇ ਹੁੰਦੇ ਨੇ, 14 ਮਿੰਟਾਂ ਦੇ ਵਿੱਚ ਉਹ ਸਾਰੀ ਡਿਬੇਟ ਸੀ ਉਹ ਖਤਮ ਕਰ ਦਿੱਤੀ ਸੀ।
ਬਿਲਕੁਲ, ਕਿਉਂਕਿ ਗੱਲ ਹਮੇਸ਼ਾ ਇਹ ਹੁੰਦੀ ਹੈ ਕਿ ਯੂਨੈਨੀਮਸਲੀ ਡ੍ਰਿਪਾਂ ਨੂੰ ਪਾਸ ਕੀਤਾ ਗਿਆ ਸੀ, ਪਰ ਜਦੋਂ ਆਪੋਜੀਸ਼ਨ ਵੱਲੋਂ ਜਿਹੜੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਡਿਬੇਟ ਨੂੰ ਹੀ ਕਰਟੇਲ ਕਰਤਾ ਸੀ ਸਰਕਾਰ ਨੇ ਉਸ
ਜੀ। ਸੋ ਇਹ ਦੇਖੋ ਹੁਣ ਅੱਜ ਪ੍ਰੀਮੀਅਰ ਕੀ ਕਹਿੰਦੇ ਨੇ, ਕਿਉਂਕਿ ਕੱਲ੍ਹ ਵੀ ਇਹਦੀ ਗੱਲ ਜ਼ਰੂਰ ਹੋਏਗੀ, ਅੱਜ ਸ਼ਾਮ ਨੂੰ ਵੀ ਤੁਸੀਂ ਉਹਦੀ ਅਪਡੇਟ ਕਰੋਗੇ ਹੀ ਕਰੋਗੇ, ਕਿਉਂਕਿ ਜੇ ਅਸੀਂ ਸੂਬਾਈ ਸਿਆਸਤ ਦੇ ਪੁਆਇੰਟ ਆਫ ਵਿਊ ਤੋਂ ਵੇਖੀਏ ਤੇ ਅੱਜ ਇੱਕ ਬੜੀ ਮੇਜਰ ਸਟੋਰੀ ਆ ਕਿ ਪ੍ਰੀਮੀਅਰ ਇਹਦੇ ਬਾਰੇ ਹੁਣ ਕੀ ਕਹਿਣਗੇ, ਕੀ ਕਹਿਣਗੇ ਨੀ ਹੁਣ ਕੀ ਕਹਿਣਗੇ, ਇਹ ਮੇਨ ਗੱਲ ਆ। ਵਾਸੂ ਜੀ, ਅੱਛਾ ਅੱਜ ਪਹਿਲਾਂ ਕੁਇਕਲੀ ਗੱਲ ਇਹ ਕਰੀਏ, ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਜਿਹੜੀ ਟਰਾਇਲ ਆ ਉਹ ਅਗਲੇ ਸਾਲ ਹੋਣੀ ਆ, ਸਾਨੂੰ ਪਤਾ ਵੀ 4 ਜਣਿਆਂ ਉੱਪਰ ਉਹਦੇ ਦੋਸ਼ ਲੱਗੇ ਨੇ,
ਇਸ ਸਾਲ ਗਰਮੀਆਂ ਦੇ ਵਿੱਚ ਉੱਤੇ ਸੁਣਵਾਈ ਹੋਣ ਦੇ
ਇਸ ਸਾਲ ਉਹਦੇ ਚਾਂਸਿਸ ਨੇ। ਸਾਨੂੰ ਇਹ ਵੀ ਪਤਾ ਵੀ ਪਿਛਲੇ ਸਾਲ ਫੈਡਰਲ ਸਰਕਾਰ ਦੇ ਜਿਹੜੇ ਅਟੋਰਨੀ ਜਨਰਲ ਨੇ ਉਹਨਾਂ ਨੇ ਇੱਕ ਅਰਜ਼ੀ ਲਗਾਈ ਸੀ ਫੈਡਰਲ ਅਦਾਲਤ ਦੇ ਵਿੱਚ ਕਿ ਹਰਦੀਪ ਸਿੰਘ ਨਿੱਜਰ ਦੀ ਟਰਾਇਲ ਦੇ ਨਾਲ ਸੰਬੰਧਿਤ ਜਿਹੜਾ ਵੀ ਕੋਈ ਇੰਟੈਲੀਜੈਂਸ ਵਾਲਾ ਐਵੀਡੈਂਸ ਆ ਜਾਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਗੁਪਤ ਖੁਫੀਆ ਜਾਣਕਾਰੀ ਆ, ਕੋਈ ਸੈਂਸਿਟਿਵ ਜਾਣਕਾਰੀ ਆ, ਉਹਨੂੰ ਜਾਰੀ ਨਾ ਕੀਤਾ ਜਾਵੇ, ਸਾਨੂੰ ਇਹ ਇਜਾਜ਼ਤ ਦਿਓ ਵੀ ਉਹ ਜਨਤਕ ਉਹ ਇਨਫੋਰਮੇਸ਼ਨ ਪਬਲਿਕ ਨਾ ਹੋਵੇ, ਕਿਉਂਕਿ ਉਹਦੇ ਨਾਲ ਇੱਕ ਤਾਂ ਸਾਡੇ ਇੰਟਰਨੈਸ਼ਨਲ ਤਾਲੁਕਾਤ ਹੋਰਨਾਂ ਮੁਲਕਾਂ ਨਾਲ ਅਤੇ ਦੂਜੀ ਗੱਲ ਜਿਹੜੀ ਸਾਡੀ ਨੈਸ਼ਨਲ ਸਿਕਿਉਰਿਟੀ ਆ ਉਹਦੇ ਵਾਸਤੇ ਖਤਰਾ ਪੈਦਾ ਹੋ ਸਕਦਾ। ਇਸ ਚੀਜ਼ ਬਾਰੇ ਹੁਣ ਅਦਾਲਤ ਵੱਲੋਂ ਲੀਗਲ ਐਕਸਪਰਟਸ ਅਪੁਆਇੰਟ ਕਰ ਦਿੱਤੇ ਗਏ ਨੇ, 2 ਜਣੇ ਜਿਹੜੇ ਕਿ ਆਊਟਸਾਈਡ ਅਬਜ਼ਰਵਰਸ ਹੋਣਗੇ, ਸਲਾਹ ਦੇਣਗੇ ਕਿ ਕਿਹੜੀ ਜਾਣਕਾਰੀ ਰਿਲੀਜ਼ ਕਰੋ ਤੇ ਕਿਹੜੀ ਜਾਣਕਾਰੀ ਨਾ ਕਰੋ।
ਸੋ ਇਹਨੂੰ ਸੈਕਸ਼ਨ 38 ਮੋਸ਼ਨ ਕਿਹਾ ਜਾਂਦਾ,
ਤੇ ਕੈਨੇਡਾ ਐਵੀਡੈਂਸ ਐਕਟ ਦਾ।
ਹਾਂਜੀ, ਸੋ ਜਦੋਂ ਵੀ ਇਸ ਤਰ੍ਹਾਂ ਦੇ ਕੋਈ ਸੰਵੇਦਨਸ਼ੀਲ ਮਸਲੇ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਬੜੀ ਇੱਕ ਰੈਗੂਲਰ ਕਾਰਵਾਈ ਹੈ ਵੀ ਕੁਝ ਜਿਹੜੀ ਜਾਣਕਾਰੀ ਹੈ ਉਹਨੂੰ ਗੁਪਤ ਰੱਖ ਲਿਆ ਜਾਵੇ ਵੀ ਜਿਹਦੇ ਨਾਲ ਐਜ਼ ਯੂ ਮੈਂਸ਼ਨ ਕਿ ਨੈਸ਼ਨਲ ਸਿਕਿਉਰਿਟੀ ਜਾਂ ਇੰਟਰਨੈਸ਼ਨਲ ਰਿਲੇਸ਼ਨਸ ਦੇ ਉੱਤੇ ਕੋਈ ਮਾੜਾ ਪ੍ਰਭਾਵ ਨਾ ਪਵੇ। ਸੋ ਜਿਹੜੇ ਦੋ ਹੁਣ ਕਹਿ ਲਓ ਸਲਾਹਕਾਰ ਜਿਹਨਾਂ ਨੂੰ ਫਰੈਂਡਸ ਆਫ ਕੋਰਟ ਵੀ ਕਹਿ ਦਿੱਤਾ ਜਾਂਦਾ ਤੇ ਉਹ ਨਿਰਧਾਰਿਤ ਕੀਤੇ ਗਏ ਨੇ। ਸੋ ਇਹਨਾਂ ਨੂੰ ਵੈਸੇ ਅੰਗਰੇਜ਼ੀ ਦੇ ਵਿੱਚ ਕਿਹਾ ਜਾਂਦਾ ਐਮੀਕੀ ਕਿਊਰੇਈ, ਸੋ ਫਰੈਂਡਸ ਆਫ ਕੋਰਟ,
ਫਰੈਂਡਸ ਆਫ ਕੋਰਟ।
ਸੋ ਐਰਿਨ ਡੈਨ ਜੋ ਕਿ ਪਬਲਿਕ ਇਨਕੁਆਇਰੀ ਜੋ ਹੋਈ ਸੀ ਫੋਰਨ ਇੰਟਰਫੇਰੈਂਸ ਦੇ ਮਾਮਲੇ ਵਿੱਚ, ਉਹਦੇ ਵਿੱਚ ਉਹ ਕਮਿਸ਼ਨ ਕਾਉਂਸਲ ਸਨ ਤੇ ਫਿਰ ਗਿਵ ਵੈਨ ਅਰਟ, ਇਹਨਾਂ ਦਾ ਨਾਮ ਆਪਾਂ ਪਹਿਲਾਂ ਵੀ ਸੁਣਿਆ, ਇਹ ਇੱਥੇ ਆਪਣੇ ਵੈਂਕੂਵਰ ਤੇ ਆਟਵਾ ਦੇ ਵਿੱਚ ਪਬਲਿਕ ਪ੍ਰੈਕਟਿਸ ਇਹਨਾਂ ਦੀ ਹੈ, ਪਬਲਿਕ ਲਾਅ ਦੀ ਪ੍ਰੈਕਟਿਸ ਹੈ ਤੇ ਸਿਵਿਲ ਲਿਟੀਗੇਸ਼ਨ ਦੇ ਵੀ ਮਾਹਰ ਨੇ। ਸੋ ਇਹਨਾਂ ਦੋਨਾਂ ਨੂੰ ਫਰੈਂਡਸ ਆਫ ਕੋਰਟ ਵਜੋਂ ਇਹਦੇ ਵਿੱਚ ਨਿਯੁਕਤ ਕੀਤਾ ਗਿਆ ਤੇ ਇਹ ਸਲਾਹ ਦੇਣਗੇ ਕਿ ਕਿਹੜੀ ਜਾਣਕਾਰੀ ਗੁਪਤ ਰੱਖਣ ਦੀ ਲੋੜ ਹੈ ਕਿਹੜੀ ਨਹੀਂ।
ਸੋ ਇਹਦੇ ਵਿੱਚ ਦੇਖਦੇ ਹਾਂ ਮਾਸਟਰ ਜੀ ਹੋਰ ਡਿਟੇਲ ਕੀ ਆਉਂਦੀ ਆ। ਪਰ
ਇਹਦੇ ਵਿੱਚ ਵਿਜੇ ਜੀ ਹਮੇਸ਼ਾ ਹੀ ਦੇਖੋ ਕੰਸਰਨ ਇਹ ਹੁੰਦਾ ਕਿ ਜਦੋਂ ਕੋਈ ਜਾਣਕਾਰੀ ਗੁਪਤ ਰੱਖੀ ਜਾਵੇ ਤਾਂ ਫਿਰ ਉਹਦੇ ਚ ਹੁੰਦਾ ਕਿ ਜਿਹੜਾ ਡਿਫੈਂਡੈਂਟ ਆ ਵੀ ਕਿਤੇ ਉਹਦੇ ਚਾਰਟਰ ਰਾਈਟਸ ਦੀ ਉਲੰਘਣਾ ਤਾਂ ਨਹੀਂ ਹੋ ਜਾਏਗੀ, ਵੀ ਉਹਨੂੰ ਆਪਣਾ ਬਚਾਅ ਦੇ ਆਪਣੇ ਬਚਾਅ ਦੇ ਵਿੱਚ ਸਾਰੀ ਗੱਲ ਕਹਿਣ ਦਾ ਮੌਕਾ ਹੀ ਨਹੀਂ ਮਿਲੇਗਾ ਕਿ ਉਹਨੂੰ ਕਹਿ ਦਿੱਤਾ ਗਿਆ ਜਾਏਗਾ ਤੁਸੀਂ ਆਹ ਗੱਲਾਂ ਕਰ ਹੀ ਨਹੀਂ ਸਕਦੇ।
ਪਰ ਦੂਜੇ ਪਾਸੇ ਜੱਜ ਨੂੰ ਇਹ ਦੇਖਣਾ ਪੈਣਾ ਵੀ ਇਹਦਾ ਕੋਈ ਪੋਲੀਟੀਕਲ ਹਾਰਮ ਨਾ ਹੋ ਜਾਵੇ।
ਹਾਂ, ਸੋ ਪੋਲੀਟੀਕਲ ਨਾਲੋਂ ਜ਼ਿਆਦਾ ਵੀ ਜਿਹੜਾ ਨੈਸ਼ਨਲ ਸਿਕਿਉਰਿਟੀ ਤੇ ਇੰਟਰਨੈਸ਼ਨਲ ਰਿਲੇਸ਼ਨਸ, ਇਹਦੇ ਵਿੱਚ ਹੁਣ ਇੰਟਰਸਟਿੰਗ ਚੀਜ਼ ਇਹ ਹੋ ਰਹੀ ਹੈ ਕਿ ਜਿਹੜੇ ਡਿਫੈਂਡੈਂਟਸ ਨੇ ਜਿਹੜੇ ਚਾਰ ਵਿਅਕਤੀਆਂ ਦੇ ਉੱਤੇ ਚਾਰਜਸ ਲੱਗੇ ਨੇ ਇੰਡੀਅਨ ਨੈਸ਼ਨਲਸ, ਕਰਨ ਬਰਾੜ, ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਤੇ ਅਮਨਦੀਪ ਸਿੰਘ, ਉਹਨਾਂ ਦੇ ਵਿੱਚੋਂ ਦੋ ਜਾਂ ਤਿੰਨ ਦੇ ਵਕੀਲਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹ ਇਸ ਸੈਕਸ਼ਨ 38 ਪ੍ਰਪੋਜ਼ਲ ਦਾ ਵਿਰੋਧ ਕਰਨਗੇ, ਇਹਦੇ ਖਿਲਾਫ਼ ਉਹ ਮੋਸ਼ਨ ਲਗਾ ਰਹੇ ਨੇ ਕਿ ਸਾਨੂੰ ਆਪਣੀ ਪੂਰੀ ਗੱਲ ਕਹਿਣ ਦਿੱਤੀ ਜਾਵੇ, ਸਾਡੇ ਚਾਰਟਰ ਰਾਈਟਸ ਨਾ ਕਿਤੇ ਉਹਨਾਂ ਦੀ ਕਿਤੇ ਉਲੰਘਣਾ ਨਾ ਹੋਵੇ। ਤੇ ਦੂਜੇ ਪਾਸਿਓਂ ਵਰਲਡ ਸਿੱਖ ਆਰਗੇਨਾਈਜੇਸ਼ਨ, ਉਹਨਾਂ ਵੱਲੋਂ ਕਿਹਾ ਜਾ ਰਿਹਾ ਉਹ ਵੀ ਇਹਦਾ ਵਿਰੋਧ ਕਰ ਰਹੇ ਨੇ ਕਿਉਂਕਿ ਉਹ ਚਾਹੁੰਦੇ ਨੇ ਕਿ ਭਾਰਤ ਸਰਕਾਰ ਵੱਲੋਂ ਜੇਕਰ ਇਹਦੇ ਵਿੱਚ ਕੋਈ ਫੋਰਨ ਇੰਟਰਫੇਰੈਂਸ ਹੋਈ ਆ ਤੇ ਉਹਦੀ ਗੱਲ ਜਿਹੜੀ ਆ ਉਹ ਖੁੱਲ੍ਹ ਕੇ ਕਰਨ ਦਾ ਮੌਕਾ ਦਿੱਤਾ ਜਾਵੇ ਤੇ ਉਹ ਗੱਲ ਜਨਤਕ ਹੋਣੀ ਚਾਹੀਦੀ।
ਖਾਸ ਤੌਰ ਤੇ ਉਹ ਗੱਲ ਨਾ ਵੀ ਇਹਦੇ ਨਾਲ ਇੰਟਰਨੈਸ਼ਨਲ ਰਿਲੇਸ਼ਨ ਦੇ ਉੱਪਰ ਪ੍ਰਭਾਵ ਪਏਗਾ ਜੇ ਤਾਂ ਗੱਲ ਹੋਵੇ ਨੈਸ਼ਨਲ ਸਿਕਿਉਰਿਟੀ ਦੀ। ਇੰਟਰਨੈਸ਼ਨਲ ਰਿਲੇਸ਼ਨਸ ਜੇ ਮਾਮਲਾ ਹੈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਟ੍ਰਾਇਲ ਦਾ, ਤਾਂ ਫਿਰ ਵਾਸੂ ਜੀ ਉਸ ਘੇਰੇ ਦੇ ਵਿੱਚ ਤਾਂ ਕਿੰਨੇ ਕੁ ਮੁਲਕਾਂ ਦਾ ਨਾਮ ਆਉਂਦਾ। ਸੋ ਇਸ ਕਰਕੇ ਜਿਹੜਾ ਉਹ ਕੰਸਰਨ ਹੈ ਅਜਿਹਾ ਬਣਿਆ ਹੋਇਆ। ਸੋ ਦੇਖਦੇ ਹਾਂ ਇਹਨੂੰ ਅਦਾਲਤਾਂ ਨੈਵੀਗੇਟ ਕਿਵੇਂ ਕਰਨਗੀਆਂ, ਜਿਹੜੀ ਜਾਣਕਾਰੀ ਹੈ ਕਿਸ ਹੱਦ ਤੱਕ ਕਿੰਨੀ ਜਨਤਕ ਕੀਤੀ ਜਾਂਦੀ ਹੈ। ਕਿਉਂਕਿ ਦੋ ਚੀਜ਼ਾਂ ਨੇ ਨਾ ਇਹਦੇ 'ਚ, ਇੱਕ ਤਾਂ ਇਹ ਹੈ ਕਿ ਜਾਣਕਾਰੀ ਜਨਤਕ ਕਰਨੀ, ਇੱਕ ਹੈ ਕਿ ਜਾਣਕਾਰੀ ਬਚਾਅ ਪੱਖ ਨੂੰ ਪ੍ਰਦਾਨ ਕਰ ਦੇਣੀ, ਪਰ ਉਹਦੇ ਉੱਪਰ ਇਹ ਰੋਕ ਲਗਾ ਦਿੱਤੀ ਜਾਣੀ ਕਿ ਇਹ ਜਿਹੜੀ ਗੱਲ ਹੈ ਤੁਸੀਂ ਜਨਤਕ ਤੌਰ 'ਤੇ ਕਰ ਨਹੀਂ ਸਕਦੇ। ਫਿਰ ਉਹਦਾ ਪ੍ਰੋਬਲਮ ਇਹ ਆ ਕਿ ਜਿਹੜੀ ਉਸ ਇਨਫੋਰਮੇਸ਼ਨ ਦੇ ਆਧਾਰ 'ਤੇ ਉਹਨਾਂ ਨੇ ਬਚਾਅ ਪੱਖ ਨੇ ਆਪਣਾ ਕੋਈ ਆਪਣੀ ਦਲੀਲ ਪੇਸ਼ ਕਰਨੀ ਆ, ਫਿਰ ਜਾਂ ਤਾਂ ਕੇਸ ਉੱਪਰ ਵੀ ਪਬਲੀਕੇਸ਼ਨ ਬੈਨ ਲੱਗੇ, ਕਿਉਂਕਿ ਇਹ ਨਹੀਂ ਨਾ ਹੋ ਸਕਦਾ ਕਿ ਤੁਸੀਂ ਇਹ ਕਹਿ ਦਿਓ ਕਿ ਕੇਸ ਦੇ ਆਹ ਵਾਲੇ ਪਹਿਲੂ ਰਿਪੋਰਟ ਹੋ ਸਕਦੇ ਨੇ, ਆਹ ਵਾਲੇ ਪਹਿਲੂ ਰਿਪੋਰਟ ਨਹੀਂ ਹੋ ਸਕਦੇ, ਇੱਦਾਂ ਪਿਕ ਐਂਡ ਚੂਜ਼ ਕੀਤਾ ਨਹੀਂ ਜਾ ਸਕਦਾ।
ਜਿਹੜਾ ਸੈਕਸ਼ਨ 38 ਆ ਇਹਦੇ ਵਿੱਚ ਹੁਣ ਦੇਖੋ, ਕਿਉਂਕਿ ਇੰਡੀਆ ਦੇ ਨਾਲ ਕੈਨੇਡੀਅਨ ਸਰਕਾਰ ਵੱਲੋਂ ਆਪਣੇ ਸੰਬੰਧ ਹੁਣ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,
ਵੀਡੀਓ ਪਾਈ ਕੱਲ੍ਹ,
ਸੋ ਉਹਦੇ ਵਿੱਚ ਵੀ ਨਰਿੰਦਰ ਮੋਦੀ ਦੀ ਫੋਟੋ ਵੀ ਆ ਉਹਦੇ ਵਿੱਚ ਤੇ ਇੰਡੀਆ ਦਾ, ਇੰਡੀਆ ਜ਼ਿਕਰ ਨਹੀਂ ਉਹਨਾਂ ਨੇ ਕੀਤਾ, ਉਹਨਾਂ ਕਿਹਾ ਵੇਰੀਅਸ ਅਦਰ ਕੰਟਰੀਜ਼ ਵੈਸੇ ਉਹਨਾਂ ਨਾਲ ਰਿਲੇਸ਼ਨਸ ਆਪਣੇ ਬਿਹਤਰ ਕਰ ਰਹੇ ਹਾਂ। ਪਰ ਸੈਕਸ਼ਨ 38 ਦਾ ਇਸਤੇਮਾਲ ਕਿਸੇ ਮੁਲਕ ਦੇ ਨਾਲ ਆਪਣੇ ਡਿਪਲੋਮੈਟਿਕ ਸੰਬੰਧ ਵਧੀਆ ਕਰਨ ਵਾਸਤੇ ਨਹੀਂ ਕੀਤਾ ਜਾ ਸਕਦਾ। ਇਹਨੂੰ ਇਸਤੇਮਾਲ ਕੀਤਾ ਜਾ ਸਕਦਾ ਵੀ ਕਿਸੇ ਮੁਲਕ ਦੇ ਨਾਲ ਸਾਡੇ ਰਿਲੇਸ਼ਨ ਜਾਂ ਇੰਟਰਨੈਸ਼ਨਲ ਰਿਲੇਸ਼ਨ ਬਾਏ ਐਂਡ ਲਾਰਜ ਵੀ ਸਾਡੇ ਕਿਤੇ ਖਰਾਬ ਨਾ ਹੋ ਜਾਣ। ਖਰਾਬ ਹੋਣ ਤੋਂ ਪ੍ਰੀਵੈਂਟ ਕਰਨ ਲਈ ਸੈਕਸ਼ਨ 38 ਇਸਤੇਮਾਲ ਕੀਤਾ ਜਾ ਸਕਦਾ, ਰਿਸ਼ਤੇ ਵਧੀਆ ਕਰਨ ਲਈ ਨਹੀਂ ਕੀਤਾ ਜਾ ਸਕਦਾ, ਕਿਸੇ ਮੁਲਕ ਦੇ ਹੱਕਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਸੈਕਸ਼ਨ 38 ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਕੈਨੇਡੀਅਨ ਨੈਸ਼ਨਲ ਸਿਕਿਉਰਿਟੀ ਨੂੰ ਪ੍ਰੋਟੈਕਟ ਕਰਨ ਵਾਸਤੇ ਸੈਕਸ਼ਨ 38 ਇਸਤੇਮਾਲ ਕੀਤਾ ਜਾ ਸਕਦਾ।
ਦੋ ਤਰਕ ਦਿੱਤੇ ਗਏ।
ਹਾਂ, ਸੋ ਕਿ ਅਸੀਂ ਇੱਥੇ ਇੰਡੀਆ ਨੂੰ ਬਚਾਉਣ ਵਾਸਤੇ ਨਹੀਂ, ਅਸੀਂ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਨੂੰ ਬਚਾਉਣ ਵਾਸਤੇ ਸੈਕਸ਼ਨ 38 ਇਸਤੇਮਾਲ ਕਰਨਾ ਚਾਹੁੰਦੇ,
ਕੈਨੇਡਾ ਦੇ ਅੰਤਰਰਾਸ਼ਟਰੀ ਸੰਬੰਧਾਂ ਨੂੰ ਕੋਈ ਠੇਸ ਨਾ ਪਹੁੰਚੇ ਉਹਦੇ ਵਾਸਤੇ ਸੈਕਸ਼ਨ ਦੀ ਵਰਤੋਂ ਕਰ ਰਹੇ ਹਾਂ।
ਉਹਨਾਂ ਨੂੰ ਸੁਧਾਰਨ ਵਾਸਤੇ ਨਹੀਂ,
ਸੁਧਾਰਨ ਵਾਸਤੇ ਨਹੀਂ,
ਕਿ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਣ ਤੋਂ ਬਚਾਉਣ ਲਈ
ਸਟੇਟਸ ਕੋ ਮੇਨਟੇਨ ਰਹੋ,
ਇਦਾਂ ਕਿਹਾ,
ਇਦਾਂ ਦੀ ਗੱਲ। ਸੋ ਦੇਖਦੇ ਹਾਂ ਮਾਸਟਰ ਜੀ ਇਹ ਚੋਂ ਕੀ ਡਿਟੇਲਸ ਆਉਂਦੀਆਂ ਨੇ, ਪਰ ਇੱਕ ਜਿਹੜੀ ਇੰਪੋਰਟੈਂਟ ਨਵੀਂ ਅਪਡੇਟ ਆ ਜਿਹੜੀ ਕਿ ਇਸ ਮਾਮਲੇ ਦੇ ਵਿੱਚ ਸਾਹਮਣੇ ਆਈ ਆ, ਜਿਹੜੀ ਵਾਸੂ ਜੀ ਵੀਡੀਓ ਕੱਲ੍ਹ ਮਾਰਕਾਰਨੀ ਨੇ ਪੋਸਟ ਕੀਤੀ ਆ, 10 ਮਿੰਟਾਂ ਦੀ ਵੀਡੀਓ ਯੂਟਿਊਬ ਦੇ ਉੱਪਰ ਪਬਲਿਸ਼ ਕੀਤੀ ਗਈ, ਜਿਹਦੇ ਵਿੱਚ ਉਹਨਾਂ ਨੇ ਇਹ ਇੱਕ ਦੇਖੋ ਡਾਇਰੈਕਟ ਟੂ ਕੈਮਰਾ ਕਿਸਮ ਦੀ ਅਪਰੋਚ ਸੀ, ਉਹ ਮਾਰਕਾਰਨੀ ਬੈਠੇ ਗੱਲ ਕਰ ਰਹੇ ਨੇ ਅਤੇ ਉਹਦੇ ਵਿੱਚ ਕੋਈ ਇੱਦਾਂ ਇੰਟਰਵਿਊ ਸਟਾਈਲ ਵੀਡੀਓ ਨਹੀਂ ਸੀ ਇਹ। ਉਹਨਾਂ ਨੇ ਇਹ ਗੱਲ ਆਖੀ ਵੀ ਜਦੋਂ ਮੈਂ ਬੈਂਕ ਆਫ ਕੈਨੇਡਾ ਦਾ ਗਵਰਨਰ ਸੀ ਉਦੋਂ ਮੈਂ ਉੱਥੇ ਫਾਰਵਰਡ ਗਾਈਡੈਂਸ ਵਾਲਾ ਜਿਹੜਾ ਇੱਕ ਮੋਨਿਟਰੀ ਪਾਲਿਸੀ ਦੇ ਵਿੱਚ ਇੱਕ ਐਂਗਲ ਸੀ ਉਹ ਸ਼ਾਮਿਲ ਕੀਤਾ। ਅੱਛਾ ਇਹਨੂੰ ਲੈ ਕੇ ਨਾ ਆਨਲਾਈਨ ਪੁਣਛਾਣ ਬੜੀ ਹੋ ਰਹੀ ਹੈ ਕਿ ਜੀ ਨਹੀਂ ਮਾਰਕਾਰ ਨੇ ਝੂਠ ਬੋਲਿਆ, ਫਾਰਵਰਡ ਗਾਈਡੈਂਸ ਲਿਆਉਣ ਵਾਲੇ, ਇਹ ਥੋੜ੍ਹੇ ਸੀ। ਸਭ ਤੋਂ ਪਹਿਲਾਂ ਤਾਂ ਜੀ ਇਹ ਫਾਰਵਰਡ ਗਾਈਡੈਂਸ ਨਿਊਜ਼ੀਲੈਂਡ ਸ਼ੁਰੂ ਹੋਈ, ਫਿਰ ਜਪਾਨ 'ਚ ਆਈ, ਫਿਰ ਫੈਡਰਲ ਰਿਜ਼ਰਵ ਅਮਰੀਕਾ ਨੇ ਸ਼ੁਰੂ ਕੀਤੀ, ਕੈਨੇਡਾ ਦੇ
ਅਤੇ ਸੀਈਓਜ਼ ਵਾਸਤੇ ਇੱਕ ਬੜੀ ਕਾਮਨ ਇਹ ਨੋਰਮ ਹੈ,
ਕਾਮਨ
ਸੋ ਵਟ ਮਾਰਕਾਰ ਨੇ ਉਹ ਸੇਇੰਗ ਵਾਸ ਕਿ ਬੈਂਕ ਆਫ ਕੈਨੇਡਾ ਵੱਲੋਂ
ਕਰੈਕਟ
ਵੀ ਫਾਰਵਰਡ ਗਾਈਡੈਂਸ ਦਿੱਤੀ ਜਾਣੀ ਇਸ ਤਰ੍ਹਾਂ ਦੀ, ਵੀ ਉਹਨਾਂ ਨੇ ਸ਼ੁਰੂ ਕੀਤੀ, ਉਹਨਾਂ ਨੇ ਪਿਰਤ ਪਾਈ
ਬੈਂਕ ਆਫ ਕੈਨੇਡਾ ਵਾਸਤੇ, ਨਾਟ ਦੁਨੀਆ 'ਚ
ਨਾਟ ਐਟ ਆਲ, ਕਿਉਂਕਿ ਇਹ ਤਾਂ ਕਾਰਪੋਰੇਟ ਸੈਕਟਰ ਦੇ ਵਿੱਚ ਇੱਕ ਬੜੀ ਨੋਰਮ ਹੈ ਫਾਰਵਰਡ ਗਾਈਡੈਂਸ।
ਸੋ ਉਹਨਾਂ ਨੇ ਕਿਹਾ ਵੀ ਹੁਣ ਸਰਕਾਰੀ ਪੱਧਰ ਤੇ ਵੀ ਜਿਹੜੀ ਉਹ ਫਾਰਵਰਡ ਗਾਈਡੈਂਸ ਵਾਲੀ ਗੱਲ ਆ, ਅਸੀਂ ਤੁਹਾਡੇ ਨਾਲ ਟਾਈਮ ਟੂ ਟਾਈਮ ਗੱਲ ਸਾਂਝੀ ਕਰਾਂਗੇ ਕਿ ਅਸੀਂ ਇੱਕ ਅਜਿਹੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਾਂ ਜਿਹਦੇ ਵਿੱਚ ਤਬਦੀਲੀਆਂ ਬਹੁਤ ਨੇ, ਅਮਰੀਕਾ ਦੇ ਨਾਲ ਜੋ ਸਾਨੂੰ ਲੱਗਦਾ ਸੀ ਕਿ ਸਾਡੇ ਸੰਬੰਧ ਹੈਗੇ ਨੇ ਜਿਸ ਤੋਂ ਅਸੀਂ ਡਿਪੈਂਡ ਕਰਦੇ ਰਹੇ ਹਾਂ, ਉਹ ਕਹਾਣੀ ਉੱਦਾਂ ਦੀ ਹੁਣ ਗੱਲਬਾਤ ਰਹੀ ਕੋਈ ਨਹੀਂ। ਸੋ ਉਹਨਾਂ ਨੇ ਕਿਹਾ ਵੀ ਅਸੀਂ ਅੱਗੇ ਆਉਂਦੇ ਸਮੇਂ ਦੇ ਵਿੱਚ ਵੀ ਤੁਹਾਨੂੰ ਇਸੇ ਤਰ੍ਹਾਂ ਦੀ ਜਿਹੜੀ ਗੱਲਬਾਤ ਫਾਰਵਰਡ ਗਾਈਡੈਂਸ ਉਹ ਜਾਰੀ ਕਰਦੇ ਰਹਾਂਗੇ। ਮਾਰਕਾਰ ਨੇ ਵੀ ਕਿਹਾ ਕਿ ਮੈਨੂੰ ਪਤਾ ਤੁਸੀਂ ਬਿਜ਼ੀ ਬਹੁਤ ਹੋ, ਤੁਸੀਂ ਇਹ ਨਹੀਂ ਚਾਹੁੰਦੇ ਮੈਂ ਵਾਰ ਵਾਰ ਆ ਕੇ ਤੁਹਾਡੀ ਜ਼ਿੰਦਗੀਆਂ ਡਿਸਰਪਟ ਕਰਦਾ ਰਹਾਂ, ਗੱਲਾਂ ਕਰਦਾ ਰਹਾਂ, ਪਰ ਅਸੀਂ ਇੱਕ ਅਜਿਹੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ, ਦੁਨੀਆਂ 'ਚ ਬਹੁਤ ਕੁਝ ਹੋ ਰਿਹਾ ਅਤੇ ਜਿਹੜਾ ਬਹੁਤ ਕੁਝ ਹੋ ਰਿਹਾ ਉਹਦੇ ਵਿੱਚੋਂ ਕਾਫੀ ਕੁਝ ਅਜਿਹਾ ਜੋ ਚੰਗਾ ਨਹੀਂ ਹੈ। ਸੋ ਇੱਕ ਬੜੀ ਡਾਇਰੈਕਟ ਜੀ ਅਪਰੋਚ ਸੀ ਇਹ
ਬੇਸਿਕਲੀ। ਵਿਜੇ ਜੀ ਇਹ ਕਹਿ ਲਓ ਕਿ ਐਕਸਪੈਕਟੇਸ਼ਨਸ ਨੂੰ ਟੈਂਪਰ ਕਰਨ ਦੀ ਵੀ ਇੱਕ ਕੋਸ਼ਿਸ਼ ਸੀ
ਮੈਨੇਜ ਕਰ,
ਕਿਉਂਕਿ USMCA ਦੀ ਜੋ ਰੀਨੈਗੋਸੀਏਸ਼ਨ ਹੋਣੀ ਹੈ ਉਹਨੂੰ ਲੈ ਕੇ ਅਮਰੀਕਾ ਮੈਕਸੀਕੋ ਨਾਲ ਗੱਲਬਾਤ ਕਰ ਰਿਹਾ, ਸਾਡੇ ਨਾਲ ਗੱਲਬਾਤ ਅਜੇ ਤੱਕ ਸ਼ੁਰੂ ਨਹੀਂ ਹੋਈ
ਬਿਲਕੁਲ।
ਤੇ ਲੋਕ ਸਵਾਲ ਪੁੱਛਣ ਲੱਗ ਗਏ ਨੇ ਕਿ ਵੀ ਹੁਣ ਇੱਕ ਸਾਲ ਹੋ ਗਿਆ ਪ੍ਰਾਈਮ ਮਿਨਿਸਟਰ ਬਣਿਆ ਨੂੰ ਮਾਰਕ ਕਾਰਨੀ ਨੂੰ, ਤੇ ਇਹਨਾਂ ਨੇ ਤਾਂ ਕਿਹਾ ਸੀ ਵੀ ਸਾਰੀਆਂ ਟੈਰਿਫ ਹਟਾ ਹੀ ਦੇਣਗੇ, ਟੈਰਿਫ ਤਾਂ ਲੱਗੀਆਂ ਹੋਈਆਂ ਨੇ ਤੇ ਅਮਰੀਕਾ ਹੁਣ ਸਾਡੇ ਨਾਲ ਗੱਲ ਵੀ ਨਹੀਂ ਕਰਦਾ
ਜੀ।
ਸੋ ਸਾਡਾ ਚੱਲ ਕੀ ਰਿਹਾ, ਅਮਰੀਕਾ ਨਾਲ ਗੱਲਬਾਤ ਹੋ ਰਹੀ ਹੈ ਕਿ ਨਹੀਂ ਹੋ ਰਹੀ? ਸੋ ਨਾਲ ਜਿਹੜੀ ਗੱਲ ਹੈ ਕਿ ਮਾਰਕ ਕਾਰਨੀ ਬੜਾ ਸਪਸ਼ਟ ਕਰ ਚੁੱਕੇ ਨੇ ਕਿ ਅਮਰੀਕਾ ਨਾਲ ਹੁਣ ਪਹਿਲੇ ਵਰਗੀ ਗੱਲਬਾਤ ਨਹੀਂ ਰਹੀ, ਇਟਸ ਅ ਰਪਚਰ ਤੇ ਸਾਨੂੰ ਹੁਣ ਆਪਣਾ ਆਪਣੇ ਆਪ ਦੇਖਣਾ ਪੈਣਾ। ਤੇ ਦੂਜੇ ਪਾਸਿਓਂ ਕੰਸਰਵੇਟਿਵ ਵੱਲੋਂ ਹੁਣ ਇਹ ਕੈਂਪੇਨ ਚਲਾਈ ਜਾ ਰਹੀ ਹੈ ਵੀ ਮਾਰਕ ਕਾਰਨੀ ਇੱਥੇ ਗਲਤ ਨੇ, ਕਿ ਅਮਰੀਕਾ ਦੇ ਨਾਲ ਪੱਕੇ ਤੌਰ ਤੇ ਰਿਸ਼ਤਾ ਤੋੜਨਾ ਨਹੀਂ ਚਾਹੀਦਾ। ਪੀਅਰ ਪੋਲੀਅਫ ਹੁਣ ਇਸ ਗੱਲ ਨੂੰ ਬਹੁਤ ਜ਼ਿਆਦਾ ਪ੍ਰੋਜੈਕਟ ਕਰ ਰਹੇ ਨੇ ਤੇ ਇਹ ਗੱਲ ਕੈਨੇਡੀਅਨਸ ਨੂੰ ਥੋੜੀ ਪਸੰਦ ਵੀ ਆ ਰਹੀ ਹੈ ਕਿ ਪੱਕੇ ਤੌਰ ਤੇ ਰਿਸ਼ਤਾ ਨਾ ਤੋੜੋ, ਠੀਕ ਹੈ ਵੀ ਤੁਸੀਂ ਡਾਇਵਰਸੀਫਾਈ ਕਰੋ ਆਪਣੀ ਟ੍ਰੇਡ ਨੂੰ, ਆਪਣੀ ਡਿਪੈਂਡੈਂਸ ਅਮਰੀਕਾ ਦੇ ਉੱਤੇ ਘਟਾਓ, ਪਰ ਕੱਲ ਨੂੰ ਅਮਰੀਕਾ ਦੇ ਵਿੱਚ ਐਡਮਿਨਿਸਟ੍ਰੇਸ਼ਨ ਚੇਂਜ ਹੋ ਗਈ ਤੇ ਤੁਸੀਂ ਰਿਸ਼ਤਾ ਤੋੜ ਕੇ ਬੈਠ ਕੇ ਬਾਅਦ ਲੱਗੇਗਾ ਅਸੀਂ ਨੁਕਸਾਨ ਕਰ ਲਿਆ
ਬਿਲਕੁਲ।
ਪਰ ਮਾਰਕ ਕਾਰਨੀ ਦਾ ਕਹਿਣਾ ਸੀ ਕਿ ਵੀ ਅਸੀਂ ਇਸ ਤਰ੍ਹਾਂ ਬਸ ਉਮੀਦ ਤੇ ਬੈਠੇ ਰਹੀਏ, ਦੈਟ ਕੈਨੋਟ ਬੀ ਅ ਪਲਾਨ। ਐਂਡ ਉਹਨਾਂ ਨੇ ਫਿਰ ਜਿਹੜੀ ਉਹ ਗੱਲ ਕਹਿੰਦੇ ਹੁੰਦੇ ਆ ਕਿ
ਹੋਪ ਇਜ਼ ਨਾਟ ਅ ਪਲਾਨ, ਨੋਸਟੈਲਜੀਆ ਇਜ਼ ਨਾਟ ਅ ਸਟ੍ਰੈਟਜੀ,
ਨਾਟ ਅ ਸਟ੍ਰੈਟਜੀ। ਸੋ ਉਹਨਾਂ ਨੇ ਕੱਲ ਇਹ ਗੱਲ ਫਿਰ ਦੁਹਰਾਈ ਤੇ ਉਹਨਾਂ ਨੇ ਕਿਹਾ ਗੁੱਡ ਓਲਡ ਡੇਜ਼ ਵਾਸਤੇ ਆਪਾਂ ਵੇਟ ਕਰਦੇ ਰਹੀਏ, ਦੇ ਦੋਸਟ ਗੁੱਡ ਓਲਡ ਡੇਜ਼ ਆਰ ਨਾਟ ਕਮਿੰਗ ਬੈਕ।
ਜਿਹੜੀ ਵਸੂ ਜੀ ਅਮਰੀਕਾ ਨਾਲ ਦੇਖੋ ਇਸ ਵੇਲੇ ਜੋ ਡੋਨਲਡ ਟਰੰਪ ਦੀਆਂ ਨੀਤੀਆਂ ਕਰਕੇ ਜੋ ਸਥਿਤੀ ਬਣੀ ਆ, ਦੇਖੋ ਉਹ ਗੱਲ ਆ ਵੀ ਦੇਖੋ ਜੇ ਬੂਹਾ ਟੁੱਟ ਗਿਆ ਤੁਸੀਂ ਕੰਧ ਨਹੀਂ ਢਾਹ ਦਿੰਦੇ। ਸੋ ਇਸ ਕਰਕੇ ਤੁਸੀਂ ਇਹ ਦੇਖਦੇ ਹੋ ਚਲੋ ਜਦ ਤੱਕ ਬੂਹਾ ਵੀ ਜੇ ਨਵਾਂ ਲਾਇਆ ਅਗਲਾ ਫਿਰ ਤੋੜ ਦਿੰਦਾ, ਤੁਸੀਂ ਕਹੋ ਉਦੋਂ ਤੱਕ ਤੁਸੀਂ ਉੱਥੇ ਪਰਦਾ ਲਾ ਕੇ ਕੰਮ ਸਾਰ ਲਓ ਜਾਂ ਕੁਝ ਹੋਰ ਕਰੋ, ਪਰ ਜੇ ਬੂਹਾ ਟੁੱਟਿਆ ਤਾਂ ਕੰਧ ਤੇ ਨਹੀਂ ਢਾਉਂਗੇ ਨਾ। ਸੋ ਇੱਕ ਸਕੂਲ ਆਫ ਥੋਟ ਇਹ ਆ ਤੇ ਮਾਰਕ ਕਾਰਨੀ ਦਾ ਇਹ ਕਹਿਣਾ ਵੀ ਹੁਣ ਜੋ ਅਮਰੀਕਾ ਦੇ ਨਾਲ ਸਾਡੀ ਜਿਸ ਤਰ੍ਹਾਂ ਦੀ ਹੁਣ ਪਹਿਲਾਂ ਯਾਰੀ ਸੀ ਉਹ ਰਹੀ ਕੋਈ ਨਹੀਂ, ਵੀ ਅਸੀਂ ਤਾਂ ਹੁਣ ਟ੍ਰੇਡ ਡੀਲਸ ਕਰ ਰਹੇ ਹਾਂ, ਅਸੀਂ 4 ਕੰਟੀਨੈਂਟਸ ਉੱਪਰ 20 ਤੋਂ ਵੱਧ ਡੀਲ ਸਾਈਨ ਕੀਤੀਆਂ, ਇਹੋ ਜਿਹੀਆਂ ਗੱਲਾਂ ਉਹਨਾਂ ਵਿੱਚ ਕੀਤੀਆਂ। ਪਰ ਦੇਖੋ ਇੱਕ ਦਵੰਧ ਪਤਾ ਕੀ ਹੈ ਇਹਦੇ 'ਚ, ਉਹ ਕਹਿ ਰਹੇ ਨੇ ਅਮਰੀਕਾ ਦੇ ਉੱਪਰ ਆਪਣੀ ਨਿਰਭਰਤਾ ਘਟਾਈਏ, ਵੀਡੀਓ ਪੋਸਟ ਹੋਈ ਹੈ ਯੂਟਿਊਬ ਤੇ ਤੇ ਯੂਟਿਊਬ ਦੀ ਪੇਰੈਂਟ ਕੰਪਨੀ ਐਲਫਾਬੈਟ ਜਿਹੜਾ ਅਮਰੀਕਨ ਕਾਰਪੋਰੇਸ਼ਨ ਆ, ਇਹੀ ਵੀਡੀਓ ਫੇਸਬੁੱਕ ਤੇ ਪਾਈ ਗਈ, ਇਹੀ ਗੱਲਾਂ ਇਹਦੇ ਹੀ ਜਿਹੜੇ ਪੋਸਟ ਨੇ ਉਹ ਐਕਸ ਦੇ ਉੱਪਰ ਟਵਿੱਟਰ ਤੇ ਪਾਏ ਗਏ, ਇਹ ਜਿਹੜੀਆਂ ਸਾਰੀਆਂ ਵੈਬਸਾਈਟਸ ਨੇ ਜਿਨ੍ਹਾਂ ਦੇ ਉੱਪਰ ਮਾਰਕ ਕਾਰਨੀ ਸੁਨੇਹਾ ਇਹ ਸਾਂਝਾ ਕਰ ਰਹੇ ਨੇ ਵੀ ਅਸੀਂ ਅਮਰੀਕਾ ਤੇ ਨਿਰਭਰਤਾ ਘਟਾਈਏ, ਇਹ ਸਾਰੇ ਪਲੇਟਫਾਰਮਸ ਅਮਰੀਕਨ ਓਨਡ ਨੇ।
ਤੇ ਇੱਕ ਤਾਂ ਗੱਲ ਹੈ ਕਿ ਆਪੋਜੀਸ਼ਨ ਵੱਲੋਂ ਹੁਣ ਮਾਰਕ ਕਾਰਨੀ ਦੀ ਜੋ ਸਟ੍ਰੈਟਜੀ ਹੈ ਅਮਰੀਕਾ ਨੂੰ ਲੈ ਕੇ ਟ੍ਰੇਡ ਨੈਗੋਸੀਏਸ਼ਨ ਨੂੰ ਲੈ ਕੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ, ਸੋ ਉਹ ਇੱਕ ਫੈਕਟਰ ਸੀ ਜਿਹਦੇ ਕਰਕੇ ਮਾਰਕ ਕਾਰਨੀ ਨੂੰ ਵੀਡੀਓ ਬਣਾਉਣੀ ਪਈ। ਦੂਸਰਾ ਪਿਛਲੇ ਸ਼ੁੱਕਰਵਾਰ ਹਾਵਰਡ ਲਟਨਿਕ ਜੋ ਅਮਰੀਕਾ ਦੇ ਕਾਮਰਸ ਸੈਕਟਰੀ ਨੇ, ਉਹਨਾਂ ਨੇ ਵਾਸ਼ਿੰਗਟਨ ਦੇ ਵਿੱਚ ਇੱਕ ਕਾਨਫਰੰਸ ਦੌਰਾਨ ਬੜੀਆਂ ਟਿੱਪਣੀਆਂ ਕੀਤੀਆਂ ਮਾਰਕ ਕਾਰਨੀ ਬਾਰੇ ਵੀ ਤੇ ਸਾਡੀ ਓਵਰਆਲ ਸਟ੍ਰੈਟਜੀ ਬਾਰੇ ਵੀ। ਉਹਨਾਂ ਨੇ ਕਿਹਾ ਵੀ ਮੈਨੂੰ ਸਮਝ ਨਹੀਂ ਆ ਰਹੀ, ਕਹਿੰਦੇ ਮਾਰਕ ਕਾਰਨੀ ਕਹਿੰਦੇ ਅਮਰੀਕਾ ਜਾ ਰਹੇ ਨੇ, ਚਾਈਨਾ ਜਾ ਰਹੇ ਨੇ, ਚਾਈਨਾ ਤੇ ਜਾ ਕੇ ਕਹਿੰਦੇ ਇਲੈਕਟ੍ਰਿਕ ਵਹੀਕਲਸ ਅਸੀਂ ਅਲਾਓ ਕਰ ਰਹੇ ਹਾਂ, ਤੇ ਉਹਨਾਂ ਨੇ ਕਈ ਆਪੱਤੀਜਨਕ ਜਿੱਦਾਂ ਸ਼ਬਦ ਉਹਨਾਂ ਨੇ ਇਸਤੇਮਾਲ ਕੀਤੇ। ਇੱਕ ਥਾਂ ਤੇ ਉਹਨਾਂ ਨੇ ਕਿਹਾ ਕਿ ਦਿਸ ਪਾਲਿਸੀ ਇਜ਼ ਨਟਸ, ਇੱਕ ਜਗ੍ਹਾ ਤੇ ਉਹਨਾਂ ਨੇ ਕਿਹਾ ਦੇ ਸੱਖ, ਸੋ ਇਸ ਤਰ੍ਹਾਂ ਦੇ ਉਹਨਾਂ ਨੇ ਸ਼ਬਦ ਇਸਤੇਮਾਲ ਕੀਤੇ। ਫਿਰ ਉਹਨਾਂ ਨੇ ਕਿਹਾ ਵੀ ਜੋ USMCA ਇਸ ਵੇਲੇ ਸਾਡੇ ਵਾਸਤੇ ਇਟਸ ਅ ਵੈਰੀ ਬੈਡ ਡੀਲ, ਸੋ ਉਹ ਟਾਰਗੇਟ ਕਰ ਰਹੇ ਤੁਸੀਂ ਚਾਈਨਾ ਜਾ ਕੇ, ਕਹਿੰਦੇ ਚਾਈਨਾ ਜਾ ਕੇ ਤੁਸੀਂ ਕੀ ਐਕਸਪੈਕਟ ਕਰ ਰਹੇ ਹੋ,
ਚਾਈਨਾ ਨੇ ਤੁਹਾਡਾ ਸਮਾਨ ਨਹੀਂ ਖਰੀਦਣਾ,
ਕਹਿੰਦੇ ਉਹ ਤਾਂ ਨੈਟ ਐਕਸਪੋਰਟਰ ਮੁਲਕ ਹੈ, ਵੀ ਉਹ ਤਾਂ ਸਮਾਨ ਵੇਚਣ ਵਾਲਿਆਂ ਚੋਂ ਨੇ, ਖਰੀਦਣ ਵਾਲਿਆਂ ਚੋਂ ਨਹੀਂ, ਤੇ ਖਰੀਦਣ ਵਾਲੇ ਤਾਂ ਅਸੀਂ ਤੁਹਾਡੇ ਗਾਹਕ ਸੀਗੇ, ਸਾਡੇ ਨਾਲ ਰਿਸ਼ਤਾ ਖਰਾਬ ਕਰਕੇ ਕਿੱਥੇ ਜਾਓਗੇ? ਉਹਨਾਂ ਨੇ ਕਿਹਾ ਵੀ ਸਾਡੀ ਪਤਾ ਨਹੀਂ ਕਿੰਨੇ ਟ੍ਰਿਲੀਅਨ ਡਾਲਰ ਦੀ ਇਕਾਨਮੀ ਹੈ। ਸੋ ਇਸ ਤਰ੍ਹਾਂ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ। ਸੋ ਉਹ ਵੀ ਇੱਕ ਕੈਟਲਿਸਟ ਬਣਿਆ ਕਿ ਜਿਹਦੇ ਕਰਕੇ ਮਾਰਕ ਕਾਰਨੀ ਨੂੰ ਵੀਡੀਓ ਬਣਾ ਕੇ ਪੇਸ਼ ਕਰਨੀ ਪਈ, ਉਹਨਾਂ ਨੂੰ ਆਪਣਾ ਜਿਹੜਾ ਸਟੈਂਸ ਆ ਉਹਨੂੰ ਕਹਿ ਲਓ ਕਿ ਰੀਇਟਰੇਟ ਕਰਨਾ ਪਿਆ ਕਿ ਅਸੀਂ ਵੀ ਗਲਤ ਨਹੀਂ ਹੈਗੇ,
ਜਾਂ ਲੋਕਾਂ ਦੀਆਂ ਜਿਹੜੀਆਂ ਐਕਸਪੈਕਟੇਸ਼ਨ ਨੇ ਉਹਨੂੰ ਮੈਨੇਜ ਕੀਤਾ ਜਾ ਰਿਹਾ। ਕਈਆਂ ਦਾ ਇਹ ਮੰਨਣਾ ਕਿ ਇੱਕ ਤਰ੍ਹਾਂ ਲੋਕਾਂ ਨੂੰ ਤਿਆਰ ਕੀਤਾ ਗਿਆ ਵੀ ਜਿਹੜਾ ਇੱਕ ਟੀਕਾ ਲੱਗਣਾ ਨਾ, ਉਸ ਤੋਂ ਪਹਿਲਾਂ ਜਿਹੜਾ ਰੂਮ ਦਾ ਫੰਬਾ ਲਾਇਆ ਜਾਂਦਾ, ਵੀ USMCA ਦੇ ਵਿੱਚ ਹੋ ਸਕਦਾ ਹੈ ਕਿ ਕੈਨੇਡਾ ਵਾਸਤੇ ਬਹੁਤ ਵੱਡੀਆਂ ਸਮੱਸਿਆਵਾਂ ਆਉਂਦੇ ਮਹੀਨਿਆਂ ਦੇ ਵਿੱਚ ਸਾਹਮਣੇ ਆਉਣ, ਤੇ ਹੁਣ ਉਹਦੇ ਨਾਲ ਸੰਬੰਧਿਤ ਜਿਹੜੀ ਲੋਕਾਂ ਦੀਆਂ ਉਮੀਦਾਂ ਨੇ ਉਹਨਾਂ ਨੂੰ ਪਹਿਲਾਂ ਤੋਂ ਹੀ ਮੈਨੇਜ ਕਰਨ ਵਾਸਤੇ ਆ ਵੀਡੀਓ ਪੋਸਟ ਕੀਤੀ ਗਈ,
ਕਿਉਂਕਿ ਇਹਦੇ ਵਿੱਚ ਹੀ ਵੀਡੀਓ ਦੇ ਵਿੱਚ ਉਹਨਾਂ ਨੇ ਜਿਹੜੇ ਵੱਡੇ ਵੱਡੇ ਕ੍ਰਾਈਸਿਸ ਰਹੇ ਨੇ, ਸਟਾਰਟਿੰਗ ਵਿਦ ਇਰਾਕ ਵਾਰ, ਫਿਰ ਉਹਨਾਂ ਨੇ ਫਾਈਨੈਂਸ਼ੀਅਲ ਕ੍ਰਾਈਸਿਸ, ਫਿਰ ਕੋਵਿਡ,
ਜਨਰਲ ਬਰੋਕ ਦਾ ਜ਼ਿਕਰ ਕੀਤਾ, 18 ਵਾਰ ਆਫ 1812 ਵਾਲੇ ਜਨਰਲ ਦਾ,
ਤਾਂ ਚਲੋ ਵੱਖਰੇ ਕੰਟੈਕਸਟ ਵਿੱਚ ਕੀਤਾ ਕਿ ਕੈਨੇਡਾ ਦੀ ਹਿਸਟਰੀ ਸਮਝਾਉਣ ਵਾਸਤੇ ਵੀ ਸਾਡੀ ਆਪਣੀ ਆਈਡੈਂਟੀ ਹੈ,
ਵੀ ਅਸੀਂ ਅਮਰੀਕਾ ਮੋਰੇ ਕਿਵੇਂ ਡਟੇ ਆ।
ਯਾ ਸੋ ਵਾਟ ਆਮ ਸੇਇੰਗ ਇਜ਼ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਕ੍ਰਾਈਸਿਸ ਰਹੇ ਨੇ ਵੱਡੇ ਵੱਡੇ, ਕਿ ਇਰਾਕ ਵਾਰ, ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ, ਫਿਰ ਕਹਿੰਦੇ ਕੋਵਿਡ-19 ਆ ਗਿਆ, ਰਸ਼ੀਆ ਵਾਰ, ਯੇ ਵੋ, ਉਹਨਾਂ ਦੇ ਕਹਿੰਦੇ ਐਂਡ ਨਾਓ ਦਿਸ। ਸੋ ਵੱਡੇ ਕ੍ਰਾਈਸਿਸ ਦੇ ਨਾਲ ਇਸ ਰੀਨੈਗੋਸੀਏਸ਼ਨ ਨੂੰ, ਨੈਫਟ USMCA ਦੀ ਰੀਨੈਗੋਸੀਏਸ਼ਨ ਨੂੰ ਉਹ ਮੇਲ ਕੇ ਪੇਸ਼ ਕਰ ਰਹੇ ਨੇ। ਸੋ ਜਿਹੜੀ ਗੱਲ ਆ ਕਿ ਉਹ ਐਕਸਪੈਕਟੇਸ਼ਨ ਨੂੰ ਟੈਂਪਰ ਕਰ ਰਹੇ ਨੇ ਕਿ ਵੀ ਠੰਡੇ ਰਹੋ, ਵੀ ਇਹ ਵੱਡਾ ਮਸਲਾ ਹੈ, ਵੀ ਇੰਨੀ ਛੇਤੀ ਅਸੀਂ ਇਹਦੇ ਵਿੱਚੋਂ ਨਿਕਲਣ ਵਾਲੇ ਨਹੀਂ। ਤੇ ਜਿਹੜੀ ਗੱਲ ਹਿਸਟਰੀ ਦੀ ਹੈ ਉਹਦੇ ਵਿੱਚ ਉਹਨਾਂ ਨੇ ਜਨਰਲ ਬਰੋਕ ਦਾ ਜ਼ਿਕਰ ਕੀਤਾ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਵੀ ਸਾਡੇ ਜਿਹੜੇ ਜਰਨੈਲ ਰਹੇ ਨੇ ਪੁਰਾਣੇ ਸਮੇਂ, ਅਸੀਂ ਅਮਰੀਕਾ ਨਾਲ ਆਡਾ ਲੈ ਕੇ ਵੀ ਅਸੀਂ ਕਾਮਯਾਬ ਹੁੰਦੇ ਰਹੇ ਹਾਂ।
ਜਨਰਲ ਬਰੋਕ ਨੇ ਅਲਾਇੰਸਿਸ ਬਣਾਏ ਸੀ ਵਾਰ ਆਫ 1812 ਵੇਲੇ, ਉਦੋਂ 19th century ਦੇ ਵਿੱਚ, ਜਿਹਦੇ ਕਰਕੇ ਅਸੀਂ ਅਮਰੀਕਨ ਇਨਵੇਜ਼ਨ ਨੂੰ ਉਹਨੂੰ ਅਸੀਂ ਰੋਕ ਸਕੇ। ਉਦੋਂ ਆਫਕੋਰਸ ਉਹ ਬ੍ਰਿਟਿਸ਼ ਸੀ, ਵਾਸੂ ਜੀ ਅਪਰ ਕੈਨੇਡਾ, ਲੋਅਰ ਕੈਨੇਡਾ, ਜਿਹੜਾ ਕੈਨੇਡਾ ਅੱਜ ਦਾ ਹੈ ਉਦੋਂ ਐਗਜ਼ਿਸਟ ਨਹੀਂ ਸੀ ਕਰਦਾ।
ਜਨਰਲ ਬਰੋਕ ਨੇ ਬਾਰਡਰ ਕ੍ਰੋਸ ਕਰਕੇ ਡਿਟਰੋਇਟ ਦੇ ਉੱਤੇ ਕਬਜ਼ਾ ਕਰ ਲਿਆ
ਸੀ।
ਸੋ ਇਸ ਤਰ੍ਹਾਂ ਦੀਆਂ ਉਹਨਾਂ ਨੇ ਗੱਲਾਂ ਜ਼ਿਕਰ ਕੀਤਾ, ਕਹਿੰਦੇ ਉਹਨਾਂ ਦੀ ਫਿਗਰੀਨ ਮੈਂ ਆਪਣੇ ਆਫਿਸ ਦੇ ਵਿੱਚ ਹਮੇਸ਼ਾ ਰੱਖਦੀ,
ਮਾਈਕ ਮਾਇਰਜ਼ਮਨ ਦਿੱਤੀ
ਪਿਛਲੇ ਸਾਲ। ਸੋ ਇਸ ਤਰ੍ਹਾਂ ਗੱਲਾਂ ਹੁਣ ਕੀਤੀਆਂ, ਤੇ ਉਹ ਕੈਨੇਡੀਅਨ ਆਈਡੈਂਟੀ ਨੂੰ ਰੀਇਨਫੋਰਸ ਕਰਨ ਵਾਸਤੇ ਕਿ ਵੀ ਅਸੀਂ ਕੋਈ ਇੰਨੇ ਜ਼ਿਆਦਾ ਵਿਚਾਰੇ ਨਹੀਂ ਹੈਗੇ,
US ties hold our own, US ties are now a weakness। ਸੋ ਮੁਕਤੀ
ਆ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਮੇਨ ਜੋ ਹੈਡਲਾਈਨ ਬਣ ਰਹੀ ਹੈ ਕਿ ਅਮਰੀਕਾ ਦੇ ਉੱਤੇ ਜਿਹੜੀ ਸਾਡੀ ਨਿਰਭਰਤਾ ਸੀ, ਅਮਰੀਕਾ ਦੇ ਨਾਲ ਜੋ ਸਾਡੇ ਸੰਬੰਧ ਸਨ, ਉਹ ਹੁਣ ਸਾਡੀ ਕਮਜ਼ੋਰੀ
ਬਣ ਗਏ ਨੇ, ਸਾਡੀ ਮਜ਼ਬੂਤੀ,
ਉਹਨਾਂ ਨੂੰ ਦਰੁਸਤ ਕਰਨ ਦੀ ਲੋੜ ਹੈ, ਦੇ ਨੀਡ ਟੂ ਬੀ ਕਰੈਕਟਡ।
ਜੀ ਵਾਸੂ ਜੀ, ਬਹੁਤ ਕੁਇਕਲੀ ਆਪਾਂ ਗੱਲ, ਵਾਸੂ ਜੀ, $28.9 million ਦਾ ਯੂਜ਼ਡ ਪ੍ਰਾਈਵੇਟ ਜੈੱਟ ਖਰੀਦਿਆ ਸੀ ਡਗ ਫੋਰਡ ਵਾਸਤੇ ਓਨਟੇਰੀਓ ਦੀ ਸਰਕਾਰ ਨੇ, ਇਹ ਚੈਲੇਂਜਰ 650 ਬੰਬਾਰਡੀਅਰ ਦਾ ਇਹ ਜੈੱਟ ਆ, 12 ਬੰਦੇ ਬਹਿੰਦੇ ਨੇ ਇਹਦੇ 'ਚ, 2016 ਦਾ ਜੈੱਟ ਹੈ ਇਹ। ਸੋ ਇਹਨਾਂ ਨੇ ਪੁਰਾਣਾ ਖਰੀਦਿਆ $28.9 million ਦਾ, ਯਾਰ $32 million ਦਾ ਤਾਂ ਨਵਾਂ ਆ ਜਾਂਦਾ ਇਹ, ਬ੍ਰੈਂਡ ਨਿਊ।
ਸੋ ਵਿਜੇ ਜੀ, ਜਦੋਂ ਇਹਨਾਂ ਨੇ ਪਿਛਲੇ ਫਰਾਈਡੇ ਇਹ ਦੱਸਿਆ ਕਿ ਅਸੀਂ ਇਹ ਜੈੱਟ ਖਰੀਦਣ ਲੱਗੇ ਹਾਂ, ਉਦੋਂ ਹੀ ਨਾਲ ਦੇ ਨਾਲ ਗੱਲਬਾਤ ਹੋਣ ਲੱਗ ਪਈ ਸੀ ਵੀ ਇਹ ਗਲਤ ਫੈਸਲਾ, ਵੀ ਇਸ ਵੇਲੇ ਪ੍ਰਾਈਵੇਟ ਜੈੱਟ ਦੇ ਉੱਤੇ ਪੈਸੇ ਖਰਚਣਾ ਇਸ ਸਹੀ ਮੌਕਾ ਨਹੀਂ ਹੈ, ਵੀ ਲੋਕ ਤਾਂ ਗਰੋਸਰੀ ਸਟੋਰਸ ਦੇ ਵਿੱਚ ਜਾ ਕੇ ਖਾਣਾ ਵੀ ਨਹੀਂ ਖਰੀਦ ਪਾ ਰਹੇ। ਤੇ 2019 ਦੇ ਵਿੱਚ ਡੋਨਲਡ ਟਰੰਪ ਨੇ ਆਪ ਇਸ ਗੱਲ ਦੀ ਫੜ ਮਾਰੀ ਸੀ ਵੀ ਦੇਖੋ ਵੀ ਮੈਂ ਹੀ ਇੱਕ ਇਕਲੌਤਾ ਓਨਟੈਰੀਓ ਦਾ ਪ੍ਰੀਮੀਅਰ ਹਾਂ ਜਿਹਨੇ ਕਦੇ ਪ੍ਰਾਈਵੇਟ ਜੈੱਟ ਦੇ ਵਿੱਚ ਸਵਾਰੀ ਨਹੀਂ ਕੀਤੀ, ਵੀ ਮੈਂ ਤਾਂ ਹਮੇਸ਼ਾ ਕਮਰਸ਼ੀਅਲ ਫਲਾਈ ਕਰਦਾ ਜਾਂ ਫਿਰ ਕਿਤੇ ਕੋਈ ਰਿਮੋਟ ਇਲਾਕੇ ਜਾਣਾ ਪੈ ਜਾਏ ਤਾਂ ਚਾਰਟਰ ਫਲਾਈਟ ਕਰ ਲਈ ਦੀ ਹੈ, ਪਰ ਜ਼ਿਆਦਾ ਮੈਂ ਕਮਰਸ਼ੀਅਲ ਫਲਾਈ ਕਰਦਾ ਜਾਂ ਮੈਂ ਆਪ ਡਰਾਈਵ ਕਰਕੇ ਮੌਕੇ 'ਤੇ ਪਹੁੰਚ ਜਾਂਦਾ। ਪਰ ਕਹਿੰਦੇ ਵੀ ਹੁਣ ਇਸ ਵੇਲੇ ਹੋ ਕੀ ਰਿਹਾ ਕਿ ਮੀਟਿੰਗਸ ਬਹੁਤ ਸਾਰੀਆਂ ਕਰਨੀਆਂ ਪੈ ਰਹੀਆਂ, ਦੁਨੀਆਂ ਬਦਲ ਰਹੀ ਹੈ, ਅਤੇ ਓਨਟੈਰੀਓ ਦਾ ਕਹਿੰਦੇ ਰਕਬਾ ਬਹੁਤ ਜ਼ਿਆਦਾ, ਫਿਰ ਅਮਰੀਕਾ ਵੀ ਕਿਤੇ ਕਿਤੇ ਜਾਣਾ ਪੈ ਜਾਂਦਾ ਅੱਜ ਕੱਲ੍ਹ ਸੰਬੰਧ ਆਪਣੇ ਬਿਹਤਰ ਕਰਨ ਵਾਸਤੇ। ਸੋ ਇਸ ਕਰਕੇ ਕਹਿੰਦੇ ਸਾਨੂੰ ਆ ਜਹਾਜ਼ ਖਰੀਦਣ ਦੀ ਇਜਾਜ਼ਤ ਦਿਓ, ਵੀ ਇਟ ਵਿਲ ਅਲਾਓ ਫਾਰ ਮੋਰ ਸਰਟਨ, ਫਲੈਕਸੀਬਲ, ਸਿਕਿਓਰ ਐਂਡ ਕੌਨਫੀਡੈਂਸ਼ੀਅਲ ਟਰੈਵਲ, ਵੀ ਜ਼ਿਆਦਾ ਟਿਕਟਾਂ ਟੁਕਟਾਂ ਬੁੱਕ ਕਰਦੇ ਰੌਲਾ ਪੈ ਜਾਂਦਾ। ਸੋ ਵੀ ਪ੍ਰਾਈਵੇਟ ਜੈੱਟ ਹੋਣਾ ਚਾਹੀਦਾ, ਪਰ ਉਦੋਂ ਨਾਲ ਦੇ ਨਾਲ ਹੀ ਵਿਜੇ ਜੀ ਇਹ ਗੱਲਾਂ ਮੀਡੀਆ ਦੇ ਵਿੱਚ ਆਉਣ ਲੱਗ ਪਈਆਂ ਕਿ 1981 ਦੇ ਵਿੱਚ ਓਨਟੈਰੀਓ ਦੇ ਪ੍ਰੀਮੀਅਰ ਹੋਇਆ ਕਰਦੇ ਸੀ ਬਿਲ ਡੇਵਿਸ, ਉਹਨਾਂ ਨੇ ਵੀ ਇਸੇ ਤਰ੍ਹਾਂ ਚੈਲੇਂਜਰ ਜੈੱਟ ਹੀ ਖਰੀਦਿਆ ਸੀ ਬੰਬਾਰਡੀਅਰ ਦਾ ਹੀ। ਉਸ ਵੇਲੇ ਉਹ $10.6 million ਦਾ ਆਇਆ ਸੀ, ਜੋ ਕਿ ਕਰੰਟ ਡਾਲਰ ਦੇ ਵਿੱਚ ਤਕਰੀਬਨ $35 million ਬਣਦਾ, ਤੇ ਉਹਨਾਂ ਨਵਾਂ ਖਰੀਦਿਆ ਸੀ। ਸੋ ਉਦੋਂ ਵੀ ਉਹਨਾਂ ਦਾ ਇੰਨਾ ਵਿਰੋਧ ਹੋਇਆ ਸੀ ਕਿ ਉਹਨਾਂ ਨੂੰ ਤਕਰੀਬਨ 15 ਮਹੀਨਿਆਂ ਬਾਅਦ ਉਹ ਜੈੱਟ ਮੋੜਨਾ ਪਿਆ ਸੀ। ਸੋ ਦੇ ਹੈਡ ਟੂ ਰਿਟਰਨ ਦਾ ਜੈੱਟ, ਕਿਉਂਕਿ ਪ੍ਰਾਈਵੇਟ ਜੈੱਟ ਨੂੰ ਲੈ ਕੇ ਓਨਟੈਰੀਓ ਦੇ ਵਿੱਚ ਜਿਹੜਾ ਪਬਲਿਕ ਐਪੀਟਾਈਟ ਨਹੀਂ ਹੈ, ਕੰਟਰੋਵਰਸੀ ਹੋ ਗਈ ਸੀ, ਤੇ ਆਪੋਜੀਸ਼ਨ ਵਾਲਿਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਓਵਰ ਦਾ ਵੀਕਐਂਡ ਵੀ ਵਿਰੋਧ ਜਾਰੀ ਰਿਹਾ, ਤੇ ਹੁਣ ਫਿਰ ਇਹ ਡਗ ਫੋਰਡ ਵੱਲੋਂ ਉਹਨਾਂ ਦੇ ਆਫਿਸ ਵੱਲੋਂ ਸੰਡੇ ਲੰਘੇ ਕੱਲ੍ਹ ਸਟੇਟਮੈਂਟ ਜਾਰੀ ਕੀਤੀ ਗਈ, ਅਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡੀ ਇੰਟੈਂਸ਼ਨ ਬਹੁਤ ਚੰਗੀ ਸੀ, ਪਰ ਕਹਿੰਦੇ ਮੈਂ ਲੋਕਾਂ ਦੀ ਗੱਲਬਾਤ ਸੁਣੀ ਹੈ, ਅਤੇ ਕਹਿੰਦੇ ਹੁਣ ਇਹ ਸਹੀ ਸਮਾਂ ਨਹੀਂ ਹੈ ਇਸ ਕਰਕੇ ਅਸੀਂ ਇਹ ਜਿਹੜਾ ਜੈੱਟ ਹੈ ਵਾਪਸ ਕਰ ਰਹੇ ਹਾਂ, ਅਤੇ ਪ੍ਰੋਵਿੰਸ ਕਹਿੰਦੇ ਇਜ਼ ਵਰਕਿੰਗ ਵਿਦ ਬੰਬਾਰਡੀਅਰ ਐਂਡ ਅਦਰ ਪਾਰਟਨਰਸ ਟੂ ਸੈਲ ਦਾ ਪਲੇਨ ਐਜ਼ ਕੁਇਕਲੀ ਐਜ਼ ਪੋਸੀਬਲ।
ਇਹਦਾ ਮਤਲਬ ਹੁਣ ਦੇਖੋ ਕੰਟਰੋਵਰਸੀਆਂ 'ਚੋਂ ਇੱਕ ਹੋਰ ਨਿਕਲੂਗੀ, ਇਹ ਜੇ 28.9 ਮਿਲੀਅਨ ਵਾਲਾ ਜੇ ਦਾ ਦੇਖੋ ਜਦੋਂ ਵਿਕਣਾ, ਇਹ 'ਚ ਬ੍ਰੋਕਰੇਜ ਫੀ, ਲਿਸਟਿੰਗ ਫੀ, ਫਲਾਣੀ ਢਮਕਾਨੀ ਫੀਸ ਉਹ ਦੇਣੀ ਪੈਣੀ ਆ, ਅਤੇ ਜੇ ਤਾਂ ਦੇਖੋ 28.9 ਵਾਲਾ ਵਿਕ ਜਾਂਦਾ 30 ਦਾ, ਫਿਰ ਤਾਂ ਕਹਿੰਦਾ ਦੇਖੋ ਜੀ ਵਾਧੇ ਵਾਲਾ ਸੌਦਾ ਹੋ ਗਿਆ, ਮੁਨਾਫਾ ਹੋ ਗਿਆ। ਪਰ ਨਵਾਂ 32 ਮਿਲੀਅਨ ਦਾ ਆਉਂਦਾ ਇਹ ਜੈੱਟ, ਬ੍ਰੈਂਡ ਨਿਊ 32 ਮਿਲੀਅਨ, ਇਹ 2016 ਵਾਲਾ ਮਾਡਲ ਆ, ਅਤੇ ਹੋ ਸਕਦਾ ਇਹਦੇ 'ਚ ਅਪਗ੍ਰੇਡ ਵਗੈਰਾ ਜਿਹੜੇ ਹੁੰਦੇ ਨੇ ਨਾ, ਵੀ ਇਹ 'ਚ ਫੀਚਰਸ ਕਿਹੜੇ ਕਿਹੜੇ ਨੇ ਉਹ ਕੁਝ ਆਲਾ ਦਰਜੇ ਦੇ ਹੋਣਗੇ। ਹੁਣ ਜੇ ਜਿੰਨੇ ਦਾ ਵੀ ਘੱਟ 'ਚ ਵਿਕਿਆ ਇਹ, ਮੰਨ ਲਓ 2-3-4 ਮਿਲੀਅਨ ਦਾ ਘਾਟਾ ਪੈਂਦਾ, ਉਹ ਫਿਰ ਇੱਕ ਨਵੀਂ ਕੰਟਰੋਵਰਸੀ ਬਣੂਗੀ।
ਓਨਟੈਰੀਓ ਦੇ ਜਿਹੜੇ ਲਿਬਰਲ ਪਾਰਟੀ ਦੇ ਇੰਟਰਮ ਲੀਡਰ ਨੇ ਜੌਨ ਫਰੇਜ਼ਰ, ਉਹਨਾਂ ਨੇ ਇਹ ਸਵਾਲ ਪੁੱਛਿਆ, ਕਹਿੰਦੇ ਵੀ ਪਹਿਲੀ ਗੱਲ ਤਾਂ ਕਹਿੰਦੇ ਉਹ ਕਹਿ ਰਹੇ ਨੇ ਨਾਓ ਇਜ਼ ਨਾਟ ਦਾ ਰਾਈਟ ਟਾਈਮ, ਕਹਿੰਦੇ ਇਟ ਇਜ਼ ਨੈਵਰ ਅ ਰਾਈਟ ਟਾਈਮ ਫਾਰ ਅ ਪ੍ਰੀਮੀਅਰ ਟੂ ਬਾਏ ਅ ਪ੍ਰਾਈਵੇਟ ਜੈੱਟ। ਦੂਜੀ ਗੱਲ ਇਹ ਆ ਵੀ ਇਹ ਕਦੋਂ ਵਿਕੇਗਾ ਤੇ ਕਿੰਨੇ ਦਾ ਵਿਕੇਗਾ, ਇਹਦਾ ਸਾਨੂੰ ਨੁਕਸਾਨ ਕਿੰਨਾ ਹੋਣਾ ਟੈਕਸਪੇਅਰ ਨੂੰ, 1 ਮਿਲੀਅਨ 2 ਮਿਲੀਅਨ ਕਿੰਨਾ, ਕਹਿੰਦੇ ਨੁਕਸਾਨ ਹੋਏਗਾ ਵੀ ਇਹ ਗਲਤ ਫੈਸਲਾ ਕੀਤਾ ਡਗ ਫੋਰਡ ਨੇ। ਤੇ ਮੈਰਿਟ ਸਟਾਈਲਸ ਜਿਹੜੇ ਦੂਜੇ ਲੀਡਰ ਨੇ ਐਨਡੀਪੀ ਦੇ ਉੱਥੇ ਓਨਟੈਰੀਓ ਦੇ ਵਿੱਚ, ਉਹਨਾਂ ਨੇ ਗੱਲ ਕਹੀ ਹੈ, ਕਹਿੰਦੇ ਕਿ ਡਗ ਫੋਰਡ ਇਜ਼ ਟਰਨਿੰਗ ਦ ਪਲੇਨ ਅਰਾਊਂਡ, ਵੀ ਇਹ ਗੱਡੀ ਮੋੜ ਕੇ ਵਾਪਸ ਲਿਆ ਰਹੇ ਆ ਮਿਡ ਏਅਰ ਫੋਰ ਐਨ ਐਮਰਜੈਂਸੀ ਲੈਂਡਿੰਗ, ਬਿਕਾਜ਼ ਹੀ ਗੋਟ ਕੌਟ ਲਿਵਿੰਗ ਲਾਈਕ ਅ ਰੌਕ ਸਟਾਰ ਔਨ ਯੋਰ ਡਾਈਮ ਜਸਟ ਲਾਈਕ ਦ ਗ੍ਰੀਨ ਬੈਲਟ, ਫੋਰਡ ਓਨਲੀ ਰਿਵਰਸਿਸ ਵੈਨ ਦ ਹੀਟ ਗੈਟਸ ਟੂ ਹੌਟ।
ਨਾਲੇ ਪਤਾ ਨਹੀਂ ਕਿੰਨਾ ਡਗ ਫੋਰਸ ਵਨ ਇੱਦਾਂ ਦਾ, ਇੱਥੇ ਕਾਫੀ ਇੱਦਾਂ ਦੇ ਨਾਮ ਵਗੈਰਾ ਰੱਖੇ ਗਏ,
ਇਹਨੂੰ ਗ੍ਰੇਵੀ ਪਲੇਨ ਵੀ ਕਹਿ ਰਹੇ,
ਗ੍ਰੇਵੀ ਪਲੇਨ ਵੀ ਕਿਹਾ ਜਾ ਰਿਹਾ ਜੀ। ਬਸ ਥੋੜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਜੀ।
ਖਬਰਾਂ ਦਾ ਜਹਾਜ਼ ਆਪਾਂ ਇੱਥੇ ਥੋੜੀ ਦੇਰ ਲਈ ਪਾਰਕ ਕਰਦੇ ਹਾਂ,
ਠੀਕ ਹੈ ਜੀ,
ਲੈਂਡ ਕਰਦੇ
ਹਾਂ, ਸ਼ਾਮ ਹੀ ਉਡਾਵਾਂਗੇ,
ਸ਼ਾਮ ਹੀ ਫੇਰ ਉਡਾਵਾਂਗੇ, ਤੇ ਖਬਰਾਂ ਦੇ ਬੁਲੇਟਿਨ ਦੇ ਵਿੱਚ ਜਹਾਜ਼ ਛੋਟੀਆਂ ਛੋਟੀਆਂ ਉਡਾਨਾਂ
ਭਰਦਾ ਰਹੇ,
ਨਿੱਕੇ ਨਿੱਕੇ ਹੈਲੀਕਾਪਟਰ ਹੋਣਗੇ ਜਿਹੜੇ ਖਬਰਾਂ ਵਾਲੇ ਉੱਡਣਗੇ ਬੁਲੇਟਿਨ ਰਾਹੀਂ, ਤੇ ਉਹਦਾ ਕੋਈ ਟੈਕਸਪੇਅਰ ਨੂੰ ਪੈਸਾ ਨਹੀਂ ਲੱਗਦਾ।
ਹਾਂਜੀ,
ਬਸ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਜੀ।
ਥੈਂਕ ਯੂ।